भूलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदिआं अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा।
ਲੋ ਜੀ ਹਰਮਨ ਰੇਡੀਓ ਤੇ ਲੱਗਣ ਵਾਲੀਆਂ ਨੇ ਹੁਣ ਰੌਣਕਾਂ ਕਿਉਂਕਿ ਅਸੀਂ ਮਿਲ ਬੈਠਣਾ ਹੈ ਸਾਰਿਆਂ ਨੇ ਤੇ ਲਾਉਣੀਆਂ ਹੈ ਲਹਿਰਾਂ। ਸੋ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਵਿਚ। ਸੋ ਬੁੱਧਵਾਰ ਦੀ ਸਵੇਰ ਹੈ ਜੀ, ਤਰੀਕ ਅੱਜ ਹੋ ਗਈ ਹੈ 19 ਅਗਸਤ ਤੇ ਸਾਲ 2020। ਸੋ ਭਾਦੋ ਦਾ ਮਹੀਨਾ ਚੱਲ ਰਿਹਾ ਹੈ, ਭਾਦੋ ਦਾ ਨਵਾਂ ਨਰੋਇਆ ਰਿਹਾ ਮਹੀਨਾ। ਭਾਦੋ ਦੇ ਮਹੀਨੇ ਦੀ ਗੱਲ ਕਰਾਂ ਤੇ ਅੱਜ 4 ਤਰੀਕ ਹੋਈ ਹੈ। ਸੋ ਭਾਦੋ ਦੇ ਜੇਠੇ ਬੁੱਧਵਾਰ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਆ ਜੀ। ਸੋ ਮੈਂ ਤੁਹਾਡੀਆਂ ਯਾਦਾਂ ਦਾ ਗੀਤ ਤੇ ਰੂਹ ਦੀ ਨੀਤ ਸੁਖਪ੍ਰੀਤ ਵਾਦੇ ਮੁਤਾਬਿਕ ਹਾਜ਼ਰ ਹਾਂ ਜੀ ਬੁੱਧਵਾਰ ਦਾ ਲਹਿਰਾ ਪ੍ਰੋਗਰਾਮ ਲੈ ਕੇ। ਤੇ ਮੇਰੇ ਨਾਲ ਤਕਨੀਕੀ ਦੇਖ ਰੇਖ ਲਈ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਸਾਥ ਪਾਈ ਹੈ, ਉਹਨਾਂ ਨੇ ਵੀ ਸਾਡੇ ਨਾਲ। ਸੋ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ ਜੀ? ਉਮੀਦ ਤੇ ਅਰਦਾਸ ਕਿ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿਚ, ਹੱਸਦੇ ਵਸਦੇ ਗਾਉਂਦੇ ਗੁਣਗੁਣਾਉਂਦੇ ਖੁਸ਼ੀਆਂ ਵੰਡਦੇ, ਹੈ ਨਾ? ਸੋ ਕੀ ਹਾਲ ਚਾਲ ਹੈ ਤੁਹਾਡਾ? ਮੇਰਾ ਹਾਲ ਚਾਲ ਬਿਲਕੁਲ ਵਧੀਆ ਹੈ ਜੀ, ਬਹੁਤ ਵਧੀਆ ਹਾਲ ਚਾਲ ਹੈ। ਐਡੀਲੇਡ ਦੇ ਵਿਚ ਅੱਜ ਕੱਲ ਬੜਾ ਐਨ ਸਰਦੀਆਂ ਵਾਲੀਆਂ ਸਰਦੀਆਂ, ਜਿਹੜੇ ਸਿਆਲ ਦੀ ਰੁੱਤ ਚੱਲਦੀ ਪਈ ਆ, ਪੂਰੀ ਮੀਂਹ ਵੀ ਪੈ ਜਾਂਦੀ ਆ ਤੇ ਥੋੜੀ ਠੰਡ ਵੀ ਹੋ ਜਾਂਦੀ ਹੈ, ਕਦੀ ਕਦੀ ਧੁੱਪ ਵੀ ਨਿਕਲ ਆਉਂਦੀ ਹੈ। ਸੋ ਵਧੀਆ ਜ਼ਿੰਦਗੀ ਦੀ ਤਰ੍ਹਾਂ, ਇਸੇ ਤਰ੍ਹਾਂ ਜ਼ਿੰਦਗੀ ਹੈ ਜੀ। ਜ਼ਿੰਦਗੀ ਦੇ ਵਿਚ ਕਦੀ ਬਹੁਤ ਖੁਸ਼ ਹੋ ਜਾਈਦਾ, ਕਦੇ ਥੋੜੇ ਉਦਾਸ ਹੋ ਜਾਈਦਾ, ਕਦੇ ਆਪਣੇ ਆਪ ਨੂੰ ਸਮਝਾ ਲਈਦਾ ਹੈ ਤੇ ਕਦੇ ਨਾਲ ਦਿਆਂ ਨੂੰ ਸਮਝਾ ਦੇਈਦਾ ਹੈ। ਸੋ ਜ਼ਿੰਦਗੀ ਵੀ ਇਸ ਰੁੱਤਾਂ ਦੀ ਤਰ੍ਹਾਂ ਹੁੰਦੀ ਹੈ, ਹੈ ਨਾ? ਬਦਲਦੀ ਰਹਿੰਦੀ ਹੈ, ਪਰ ਉਹ ਬਦਲਦੀ ਰੁੱਤ ਤੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰੱਖੀਏ। ਸੋ ਚੜ੍ਹਦੀ ਕਲਾ ਦੀ ਗੱਲ ਹੋਈ ਹੈ ਜੀ, ਤੇ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ। ਔਰ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ, ਸਰਬੱਤ ਦੇ ਭਾਣੇ ਦੀ ਅਰਦਾਸ ਦੇ ਨਾਲ ਚਲੋ ਚਿਹਰੇ ਤੇ ਲੈ ਕੇ ਆਉਂਦੇ ਹਾਂ ਜੀ ਇੱਕ ਵੱਡੀ ਵਾਲੀ ਸਮਾਈਲ। ਆ ਗਈ ਸਾਰਿਆਂ ਦੇ ਚਿਹਰਿਆਂ ਤੇ? ਹਾਂ ਬਿਲਕੁਲ ਠੀਕ ਹੈ ਜੀ। ਹੁਣ ਚਲੋ ਗੁਰਪ੍ਰੀਤ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਦਿਨ ਬਹੁਤ ਵਧੀਆ ਖੁਸ਼ੀਆਂ ਭਰਿਆ ਚੜੇ ਸਾਡੇ ਸਾਰਿਆਂ ਦੇ ਲਈ, ਉਹਦੇ ਭਾਣੇ ਦੇ ਵਿਚ ਰਹਿ ਕੇ ਕੰਮ ਕਾਜ ਜਿਹੜੇ ਆ ਜ਼ਿੰਦਗੀ ਦੇ ਨਿਪਟਾਉਂਦੇ ਤੁਰੇ ਚੱਲੇ ਬਸ ਅੱਗੇ ਅੱਗੇ ਤੇ ਅੱਗੇ। ਔਰ ਅੱਗੇ ਤੁਰਦੇ ਜਾਂਦਿਆਂ ਨੂੰ ਕਦੀ ਕਦੀ ਰੁਕ ਕੇ ਪਿੱਛੇ ਮੁੜ ਕੇ ਵੀ ਦੇਖ ਲੈਣਾ ਚਾਹੀਦਾ, ਹੈ ਨਾ? ਸੋ ਅੱਜ ਬੁੱਧਵਾਰ ਦਾ ਦਿਨ ਹੁੰਦਾ ਸਾਡਾ ਕੁਛ ਪਿੱਛੇ ਵੱਲ ਝਾਤ ਮਾਰਨ ਦਾ। ਪਤਾ ਜ਼ਿੰਦਗੀ ਦੇ ਵਿਚ ਅੱਗੇ ਤੁਰੇ ਤਾਂ ਰਹਿੰਦੇ ਹਾਂ, ਪਰ ਪਿੱਛੇ ਮੁੜ ਕੇ ਦੇਖਣ ਦਾ ਮਤਲਬ ਇਹ ਨੀ ਹੁੰਦਾ ਕਿ ਜੋ ਨਿਕਲ ਗਿਆ ਉਹਦੇ ਲਈ ਅਸੀਂ ਰੋਂਦੇ ਰਹਿੰਦੇ ਹਾਂ, ਪਰ ਉਹਦੇ ਤੋਂ ਕੀ ਸਿੱਖਦੇ ਹਾਂ? ਕਦੀ ਕਦੀ ਜ਼ਿੰਦਗੀ ਦੇ ਵਿਚ ਇੱਕ ਪੌਜ਼ ਲੈ ਕੇ ਪਿੱਛੇ ਮੁੜ ਕੇ ਦੇਖਣਾ ਚਾਹੀਦਾ ਕਿ ਜੋ ਜ਼ਿੰਦਗੀ ਹੰਢਾਈ ਹੈ ਕਿਵੇਂ ਦਿੱਸੀ, ਉਹਦੇ ਵਿਚ ਕਿੱਥੇ ਗਲਤ ਫੈਸਲੇ ਲਏ ਗਏ, ਕਿੱਥੇ ਸਹੀ ਫੈਸਲੇ ਲਏ, ਉਹਨਾਂ ਫੈਸਲਿਆਂ ਦਾ ਜ਼ਿੰਦਗੀ ਤੇ ਕੀ ਅਸਰ ਹੋਇਆ। ਸੋ ਜ਼ਿੰਦਗੀ ਦੇ ਵਿਚ ਯਾਦਾਂ ਦਾ ਬੜਾ ਇੰਪੋਰਟੈਂਟ ਥਾਂ ਹੈ ਜੀ। ਸੋ ਉਹੀ ਇੰਪੋਰਟੈਂਟ ਥਾਂ ਯਾਦਾਂ ਦਾ ਸਾਡੀਆਂ ਲਹਿਰਾਂ ਪ੍ਰੋਗਰਾਮ ਦੇ ਵਿਚ ਹੈ। ਸੋ ਬੁੱਧਵਾਰ ਦਾ ਹੀ ਵਿਚਕਾਰ ਦਾ ਦਿਨ ਹੁੰਦਾ ਹੈ ਹਫ਼ਤੇ ਦਾ, ਔਰ ਇਸ ਦਿਨ ਅਸੀਂ ਸਾਰੇ ਨਾਲ ਬੈਠ ਕੇ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਸੋ ਯਾਦਾਂ ਮੈਂ ਕੁਝ ਆਪਣੀਆਂ ਸੁਣਾ ਦਿੰਦੀ ਹਾਂ ਤੇ ਕੁਝ ਤੁਹਾਡੀਆਂ ਵੀ ਸੁਣ ਲੈਂਦੀ ਹਾਂ, ਪਰ ਤੁਹਾਡੀਆਂ ਸੁਣਨ ਦਾ ਮੈਨੂੰ ਜ਼ਿਆਦਾ ਮਜ਼ਾ ਆਉਂਦਾ, ਮੈਂ ਨਹੀਂ ਕਹਾਂ। ਤੇ ਤੁਸੀਂ ਵੀ ਆਪਣੀ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿਚ ਪਾ ਸਕਦੇ ਹੋ। ਕੋਈ ਵੀ ਸੁੱਖ ਸੁਨੇਹਾ, ਕੋਈ ਵੀ ਵਿਚਾਰ, ਆਪਣੀ ਯਾਦ ਜਾਂ ਕਿਸੇ ਗੀਤ ਦੀ ਫਰਮਾਇਸ਼ ਜਿਹੜੀ ਹੈ, ਉਹ ਤੁਸੀਂ ਸਾਨੂੰ ਕਰ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com। ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਤੇ ਵੀ ਆਪਣੇ ਵੋਇਸ ਮੈਸੇਜਿਸ, ਮੈਸੇਜਿਸ, ਫੋਟੋ ਮੈਸੇਜਿਸ ਭੇਜ ਸਕਦੇ ਹੋ @harmanradio ਤੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ ਜੀ। ਨੰਬਰ ਤੁਹਾਨੂੰ ਯਾਦ ਹੋ ਗਿਆ ਹੋਣਾ ਹੁਣ ਤੱਕ? ਜੀ ਹਾਂ ਬਿਲਕੁਲ, ਇਹੀ ਆ 0285998211 ਸੋ ਇਸ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਅੱਜ ਔਰ ਲਓ ਜੀ ਪ੍ਰੋਗਰਾਮ ਸ਼ੁਰੂ ਕਰੀਏ ਫਿਰ ਬਿਲਕੁਲ ਜੀ ਕਰਨਾ ਚਾਹੀਦਾ ਕਿਉਂਕਿ ਐਡੀਲੇਡ ਦੇ ਵਿੱਚ ਇਸ ਵੇਲੇ 7:36 ਹੋ ਚੁੱਕੇ ਆ ਔਰ ਜੇ ਮੈਂ ਸਿਡਨੀ ਦੀ ਗੱਲ ਕਰਾਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ 8:06 ਹੋ ਚੁੱਕੇ ਆ ਬੁੱਧਵਾਰ ਦੀ ਸਵੇਰ ਦੇ ਪਰਥ ਦੇ ਵਿੱਚ ਸਮਾਂ ਚੱਲ ਰਿਹਾ 6:06 ਦਾ ਔਰ ਜੇ ਪੰਜਾਬ ਦੀ ਗੱਲ ਕਰੀਏ ਤੇ ਇਸ ਵੇਲੇ ਸਵੇਰ ਦੇ 3:36 ਪੰਜਾਬ ਦੇ ਵਿੱਚ ਹੋ ਗਏ ਨੇ ਤੇ ਇਸ ਤੋਂ ਅੱਗੇ ਯੂਰਪ ਦੇ ਵਿੱਚ ਅਜੇ ਮੰਗਲਵਾਰ ਦੀ ਰਾਤ ਤੇ ਪੱਛਮੀ ਦੇਸ਼ਾਂ ਦੇ ਵਿੱਚ ਮੰਗਲਵਾਰ ਦੀ ਜਿਹੜੀ ਦੁਪਹਿਰ ਹੈ ਉਹ ਚੱਲ ਰਹੀ ਹੈ ਸੋ ਇੱਕੀ ਧਰਤੀ ਦੀ ਉਸ ਧਰਤੀ ਤੇ ਵੱਖਰੇ ਵੱਖਰੇ ਰੰਗ ਵੱਖਰੀਆਂ ਵੱਖਰੀਆਂ ਰੁੱਤਾਂ ਪਰ ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਡੀਆਂ ਕਰਨੀਆਂ ਕੁੱਝ ਕੁੱਝ ਯਾਦਾਂ ਕਰਨੀਆਂ ਪ੍ਰੋਗਰਾਮ ਥੋੜਾ ਇਮੋਸ਼ਨਲ ਹੋ ਜਾਣਾ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਯਾਦਾਂ ਕਰਾਂਗੇ ਕਿਹੜੇ ਰੰਗ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਭਰਨ ਵਾਲੇ ਹਾਂ ਉਹ ਵੀ ਤੁਹਾਨੂੰ ਦੱਸਾਂਗੀ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਇਸ ਗੀਤ ਤੋਂ ਬਾਅਦ ਸਾਡੀਆਂ ਯਾਦਾਂ ਦੀਆਂ ਗੱਲਾਂ
لگ نہ جائے کہیں نظروں سے بچا لگ نہ جائے کہیں نظروں سے بچا میرا دیس ہے میری دعا میرا دیس ہے میری دعا گنگناتا رہے مسکرا
چیتے رکھیے کی سنیے سنائیے آؤ رل ملے اس مٹی تے ایک پنجاب وسائیے
اس جذبے تے جذبات نال میں سکھپریت تہانوں سب نوں سدا دینی ہاں ہرمن ریڈیو دے ویڑے لہراں لاؤن لئی پروگرام لہراں وچ جتھے سانجھے کرانگے اپنے جذبات گیت سنگیت تہاڈی تے میری پسند دا کچھ مدے تے تازہ ترین خبراں دے نال ہی کرانگے سفر انہاں یاداں دا جنہاں نوں یاد کردیاں اکھاں کدے نم ہو جاندیاں نے تے کدے چہرے کھڑ اٹھدے نے ہر بدھوار سویرے 8 to 10 ہرمن ریڈیو تے سکھپریت نال لہراں لہراں
بالکل جی آزادی ایک خلی ہوا اپنے دیش ہوتی ہے بے شک وہ دیش آزاد دیش ہو گیا کئی بار ملتے ہیں سو کمیاں کرتے ہیں اپنا اپنا ہی ہوں سو آزادی کی گل کرتا یادا میں چلی جانی ہوں پیچھے کہ جب اِسی 15 اگست بچپن جہاں جشن اِسی منا ہوں سی یا سکول لڈو ملتے ہوں سی وہ چنڈیاں لگی ہوں سی اور اک سانگ یا دیش بھگتی کے گیت گائی ہوں سی وہ دیش بھگتی دیا بولیاں پہ ہوں سی پتا نہیں ہوں وہ جہاں ماحول ہے یا نہیں پنجاب کے بچ یا بھارت کے بچ پر میرے یاد ہے کہ میں اپنے اسکول کچھ بہت کیا ہے اور ایک جہی پکریم آیا سارے بھارت کا منہ بہت ودیا لگتا ہے کہ ہر ایک اسٹیٹ کا اپنا اپنا رنگ ہر ایک کا اپنا پہراوا اپنی بولی اپنا کھان پینا اپنا حصہ سو یہ چیز بڑی پیاری لگتی ہے کتنا کلرفل ہے اپنا انڈیا اور جدو کسی پریڈ وغیرہ ہوتی ہوں سی یا جشن منائی سی تو وق وق تھا جی ڈانس ہونے ہے نا انہوں نے گیت گائے جانے سو ایک وکھریویں دے وچ وی جڑا ایکتا جڑا دستا ہوندا سی وہ بہت ودیا سی بہت کئی گیت ہوندے سی جڑے گائے ہوندے سی تہانوں یاد آوے کوئی دسو تسی کہڑے کہڑے دیش بھگتی دے گیت گائے ہوئے اپنے بچپن دے وچ سارے جہاں سی اچھا ہندوستان ہمارا مینوں لگدا او تے سانوں سب نوں ہی آندا ہونا بچپن دے وچ ہوں گے کامیاب ہوندا سی پھر اچھا پرانی فلماں دے وچ بڑے پیارے سانگ ہوندے سی بڑے موٹیویشنل جہے سانگ ہوں ایک پیٹریوٹزم کی جڑی فیلنگ اندر آ جاتی ہوں سی میں بڑا پراؤڈ فیل کرتی ہوں سی 15 اگست یا 26 جنوری نو بھائی ہاں مینو انڈین ہونے بڑا پراؤڈ ہوں سی اور اج بھی ہے جی ایک بہت سونے دیش نو بلونگ کرتے ہیں بے شک وہ دیش چھڈ کے آ گئے ہیں پر کلچر سڈیا جڑا اجے بھی اس دیش کے وچ ہے پر ہولی ہولی میں دیکھا کہ اسی اپنے آپ نو کتے نہ کتے وکھرا کرن لگ گئے لوگ میں اپنے آلے دوالے یہ چیز ضرور دیکھی ہے کہ انڈیا تو پنجاب نو اپنے وکھرا کر دے گئے سو چلو اس پاسے نہیں میں جی جانا تے تہاڈے میسجز سارے دے آ رہے ہیں سکھویندر سون دا میسج آیا ست شری اکال بلا رہے ہیں ست شری اکال سون صاحب کی حال چال ہے جی اور ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ, ਤੇ ਕਹਿੰਦੇ ਵਿਹੜੀ ਬਹਿ ਜਾਏ ਇਹਨਾਂ ਚੀਨੀਆਂ ਦੀ, ਕਦੀ ਇੱਥੇ ਗੱਡੀ ਖੜੀ ਕਰਨ ਨੂੰ ਜਗ੍ਹਾ ਲੱਭਣੀ ਪੈਂਦੀ ਸੀ ਤੇ ਹੁਣ ਜਿੱਥੇ ਮਰਜ਼ੀ ਖੜਾ ਦਿਓ। ਇਹ ਹੈ ਚੈਸਟਰ ਫੀਲਡ ਵਰਜੀਨੀਆ ਦਾ। ਸੋ ਇਹਨਾਂ ਨੇ ਵਰਜੀਨੀਆ ਦੇ ਆਪਣੇ ਉੱਥੇ ਲੋਕਲ ਇੱਕ ਮਾਲ ਦੀ ਜਿਹੜੀ ਪਾਰਕਿੰਗ ਦੀ ਵੀਡੀਓ ਬਣਾ ਕੇ ਭੇਜੀ ਹੈ ਮੈਨੂੰ। ਸੋ ਬਿਲਕੁਲ ਸਹੀ ਗੱਲ ਹੈ ਜੀ, ਕਿਤੇ ਟਾਵੀ ਟਾਵੀ ਜਿਹੜੀ ਕਾਰ ਹੈ ਉਹ ਹੀ ਨਜ਼ਰ ਆ ਰਹੀ ਹੈ, ਬਾਕੀ ਖਾਲੀ ਪਈ ਹੋਈ ਹੈ ਪਾਰਕਿੰਗ ਸਾਰੀ। ਸੋ ਪਰ ਅੱਜ ਕੱਲ ਦੇ ਹਾਲਾਤ ਦੇ ਵਿੱਚ ਇਹ ਸੇਫ ਹੈ ਜੀ, ਇਹ ਸਹੀ ਹੈ ਕਿ ਘਰ ਰਹੋ ਤੇ ਸੁਰੱਖਿਅਤ ਰਹੋ, ਤਾਂ ਹੀ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ, ਘੱਟੋ ਘੱਟ ਜਦੋਂ ਤੱਕ ਕੋਈ ਵੈਕਸੀਨੇਸ਼ਨ ਕੋਵਿਡ-19 ਦੀ ਨਹੀਂ ਆਉਂਦੀ। ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ, ਜਿੱਥੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਹਰਮਨ ਪਰਿਵਾਰ ਨੂੰ, ਸਾਡੇ ਵੱਲੋਂ ਵੀ ਘਰ ਭਾਈ ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਚਾਲ ਹੈ। ਔਰ ਸਿਡਨੀ ਵਾਲੇ ਤੇ ਅੱਜ ਧੁੱਪ ਦਾ ਆਨੰਦ ਲੈ ਰਹੇ ਆ ਮੈਨੂੰ ਲੱਗਦਾ। ਸੋ ਬਿਲਕੁਲ ਸਿਡਨੀ ਦੇ ਵਿੱਚ ਧੁੱਪ ਕਿਹੜੀ ਕਹਿਣੀ ਆ, ਸਾਫ਼ ਬਿਲਕੁਲ ਨਜ਼ਰ ਆ ਰਿਹਾ ਤੇ ਤਾਪ ਵੱਧ ਤੋਂ ਵੱਧ 18 ਡਿਗਰੀ ਤੱਕ ਜਾਏਗਾ। ਔਰ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਤਾਂ ਜੀ ਅੱਜ ਮੀਂਹ ਖਣੀ ਵਾਲਾ ਦੇਖਣਾ ਪ੍ਰੋਗਰਾਮ ਵੀ ਕਰ ਰਹੀ ਹੈ ਤੇ ਬਾਹਰ ਜਿਹੜਾ ਛਰਾਟਾ ਪੈ ਰਿਹਾ ਮੀਂਹ ਦਾ ਉਹਦੀ ਆਵਾਜ਼ ਮੈਨੂੰ ਇੱਥੇ ਤੱਕ ਸੁਣ ਰਹੀ ਹੈ। ਸੋ 12 ਡਿਗਰੀ ਸਭ ਤੋਂ ਵੱਧ ਤਾਪਮਾਨ ਦੇ ਨਾਲ ਅੱਜ ਠੰਡਾ ਪੈ ਰਿਹਾ ਤੇ ਮੀਂਹ ਵਾਲਾ ਦਿਨ ਐਡੀਲੇਡ ਦੇ ਵਿੱਚ ਰਹਿਣਾ ਤੇ ਛਰਾਟੇ ਵਾਲਾ ਦਿਨ ਅੱਜ ਬਖਤੀ ਬੱਦਲਵਾਈ ਵਾਲਾ ਦਿਨ ਅੱਜ ਮੈਲਬਨ ਦੇ ਵਿੱਚ ਵੀ ਰਹਿਣਾ। ਮੈਲਬਨ ਦੇ ਵਿੱਚ ਵੀ ਅੱਜ ਮੀਂਹ ਦੇ ਨਾਲ ਨਾਲ ਵੱਧ ਤੋਂ ਤਾਪਮਾਨ 12 ਡਿਗਰੀ ਤੱਕ ਜਾਣਾ। ਸੋ ਠੰਡ ਮੈਲਬਨ ਵਾਲਿਆਂ ਨੇ ਅੱਜ ਉੱਥੇ ਵੀ ਰਹਿਣੀ ਹੈ। ਸੋ ਨਿੱਘੇ ਰਹੋ ਜੀ, ਮੈਲਬਨ ਦੇ ਵਿੱਚ ਤੇ ਵੈਸੇ ਹੀ ਲੋਕਡਾਊਨ ਚੱਲ ਰਿਹਾ ਹੈ। ਸੋ ਵਧੀਆ ਰਜਾਈਆਂ ਚ ਵੜੇ ਰਹੋ, ਕੰਮ ਕਾਰ ਕਰਦੇ ਰਹੋ, ਸੁਣਦੇ ਰਹੋ ਨਾਲ ਹਰਮਨ ਦੇਖਦੇ ਰਹੋ। ਤੇ ਬ੍ਰਿਸਬੇਨ ਦੇ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਹੈ ਜੀ। ਸਰਦੀਆਂ ਦੇ ਵਿੱਚ ਵੀ ਜਦੋਂ ਇੰਨਾ ਟੈਂਪਰੇਚਰ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ ਨਾ ਕਿ ਤਾਪਮਾਨ ਇੰਨਾ ਮਾਰ ਕੇ ਮੈਨੂੰ ਲੱਗਦਾ ਹੁੰਦਾ, ਅੱਛਾ ਬ੍ਰਿਸਬੇਨ ਦੇ ਵਿੱਚ ਅਜੇ ਸਰਦੀਆਂ ਦੇ ਵਿੱਚ ਵੀ ਇੰਨੀ ਧੁੱਪ ਹੁੰਦੀ ਹੈ। ਸੋ ਬਿਲਕੁਲ ਸਾਫ਼ ਦੇਣਾ ਸੀ ਤੇ ਤਾਪਮਾਨ ਅੱਜ ਵੱਧ ਤੋਂ ਵੱਧ 27 ਡਿਗਰੀ ਤੱਕ ਜਾਣਾ ਹੈ ਬ੍ਰਿਸਬੇਨ ਦੇ ਵਿੱਚ, ਬਹੁਤ ਵਧੀਆ ਜੀ। ਤੇ ਕੈਨਰਾ ਦੇ ਵਿੱਚ ਅੱਜ ਮੀਂਹ ਵਾਲਾ ਦੇਣਾ ਤੇ ਕੈਨਰਾ ਦੇ ਵਿੱਚ ਅੱਜ ਠੰਡ ਚੰਗੀ ਪੈਣੀ ਹੈ ਕਿਉਂਕਿ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਠੀਕ ਹੈ ਜੀ। ਤੇ ਪਰਥ ਦੇ ਵਿੱਚ ਅੱਜ ਹਲਕੀ ਬੱਦਲਵਾਈ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਤੱਕ ਜਾਏਗਾ। ਤੇ ਗੱਲ ਕਰਾਂ ਜੇ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਵੀ ਅੱਜ ਹਲਕੀ ਬੱਦਲਵਾਈ ਬਣੀ ਰਹਿਣੀ ਹੈ ਤੇ ਨਾਲ ਦੀ ਨਾਲ ਵੱਧ ਤੋਂ ਵੱਧ ਤਾਪਮਾਨ ਜਿਹੜਾ 32 ਡਿਗਰੀ ਤੱਕ ਜਾਏਗਾ। ਸੋ ਇਹ ਸੀ ਆਸਟ੍ਰੇਲੀਆ ਦੇ ਕੁਝ ਕੁ ਸ਼ਹਿਰਾਂ ਦਾ ਅੱਜ ਦੇ ਮੌਸਮ ਦਾ ਹਾਲ। ਸੋ ਬਿਲਕੁਲ ਸਰਦੀਆਂ ਬਸ ਹੁਣ ਜਾਣ ਤੇ ਹੀ ਹੈ, ਸਪਟੈਂਬਰ ਤੋਂ ਫਿਰ ਸ਼ੁਰੂ ਹੋ ਜਾਂਦਾ ਜੀ ਸਪਰਿੰਗ ਆਫੀਸ਼ੀਅਲੀ ਇੱਥੇ ਆਸਟ੍ਰੇਲੀਆ ਦੇ ਵਿੱਚ, ਪਰ ਠੰਡ ਤਾਂ ਰਹਿੰਦੀ ਹੈ ਜੀ। ਅਕਤੂਬਰ ਦੇ ਵਿੱਚ ਜਾ ਕੇ ਥੋੜੇ ਜਿਹੇ ਦਿਨ ਨਿਖਰਨੇ ਸ਼ੁਰੂ ਹੁੰਦੇ ਆ। ਸੋ ਮੀਂਹ ਖੜੀ ਲੱਗੀ ਹੋਈ ਹੈ, ਅੱਜ ਕੱਲ੍ਹ ਅਸੀਂ ਮੀਂਹ ਨੂੰ ਮਾਣ ਰਹੇ ਹਾਂ। ਤੇ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਗੱਲ ਆਜ਼ਾਦੀ ਦੀ ਕੀਤੀ ਹੈ ਕਿ ਆਜ਼ਾਦ ਦੇਸ਼ ਦੇ ਵਿੱਚ ਰਹਿਣਾ ਇੱਕ ਬੜੇ ਫਖਰ ਦੀ ਗੱਲ ਹੁੰਦੀ ਹੈ ਨਾ, ਔਰ ਉਸ ਆਜ਼ਾਦੀ ਨੂੰ ਲੈਣ ਦੇ ਲਈ ਜੋ ਅਸੀਂ ਕੀਮਤਾਂ ਅਦਾ ਕੀਤੀਆਂ ਹੋਈਆਂ ਉਹ ਵੀ ਬੜੀਆਂ ਭਾਰੀਆਂ ਨੇ। ਸੋ ਜਦੋਂ ਵੀ ਆਜ਼ਾਦੀ ਦੀ ਗੱਲ ਹੁੰਦੀ ਹੈ ਤੇ ਉਹਦੇ ਨਾਲ ਹੀ ਗੱਲ ਚੱਲ ਪੈਂਦੀ ਹੈ 47 ਦੇ ਦੰਗਿਆਂ ਦੀ, ਉਸ ਪਾਰਟੀਸ਼ਨ ਦੀ। ਉਸ ਪਾਰਟੀਸ਼ਨ ਬਾਰੇ, ਉਹ ਦੰਗਿਆਂ ਬਾਰੇ ਅਸੀਂ ਸਿਰਫ ਆਪਣੇ ਦਾਦਿਆਂ ਪੜਦਾਦਿਆਂ ਤੋਂ ਹੀ ਸੁਣਿਆ ਹੋਇਆ ਤੇ ਉਹ ਸੁਣਿਆ ਸੁਣਾਈਆਂ ਗੱਲਾਂ ਸਾਨੂੰ ਇੱਕ ਅਖਬਾਰ ਸੁਣੀ ਤੋਂ ਵੱਧ ਨਹੀਂ ਲੱਗਦੀਆਂ ਹੁੰਦੀਆਂ ਸੀ। ਸਾਨੂੰ ਯਾਦ ਹੈ ਜਦੋਂ ਬਚਪਨ ਵਿੱਚ ਵੀ ਉਹ ਗੱਲਾਂ ਸੁਣੀਆਂ ਸੀਗੀਆਂ ਅਸੀਂ ਆਪਣੇ ਬਜ਼ੁਰਗਾਂ ਤੋਂ, ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇਹ ਕਹਾਣੀਆਂ ਸੁਣਾ ਰਹੇ ਆ, ਠੀਕ ਉਸੇ ਤਰ੍ਹਾਂ ਜਿੱਦਾਂ ਇਹਨੂੰ ਬਾਕੀ ਦਾਦੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ, ਇਹ ਕੋਈ ਕਹਾਣੀਆਂ ਹੀ ਹੋਈਆਂ ਆ ਜਿਹੜਾ ਸੱਚੀ ਥੋੜੀ ਹੋ ਸਕਦਾ ਹੈ। ਔਰ ਅਜੇ ਵੀ ਉਸ ਜੋ ਵਾਕਿਆ ਗੁਜ਼ਰਿਆ ਉਹਨੂੰ ਸੋਚੋ ਤੇ ਏਦਾਂ ਲੱਗਦਾ ਕਿ ਨਹੀਂ ਏਦਾਂ ਕਿੱਦਾਂ ਹੋ ਸਕਦਾ। ਪਰ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੋਈ ਬਹੁਤ ਦੇਖਿਆ, ਬੇਸ਼ੱਕ ਕੁਛ ਰਾਸੀ ਦੇ ਦੰਗਿਆਂ ਦੀ ਗੱਲ ਹੋਵੇ ਜਾਂ ਹੋਰ ਆਲੇ ਦੁਆਲੇ ਕਿਸੇ ਵੀ ਦੇਸ਼ ਦੇ ਵਿੱਚ ਕੁਝ ਜੋ ਵੀ ਵਾਪਰ ਰਿਹਾ, ਹੌਲੀ ਹੌਲੀ ਸਮਝ ਆਉਣ ਲੱਗੀ ਤੇ ਨਹੀਂ ਇਹ ਸੱਚੀਆਂ ਗੱਲਾਂ ਹੋਈਆਂ, ਕਹਾਣੀਆਂ ਦੇ ਜਿਹੜੇ ਪਾਤਰ ਹੈ ਉਹ ਉੱਪਰ ਦੀ ਸੱਚਾਈ ਦੇ ਨਕਸ਼ੇ ਦੇ ਤੁਰਦੇ ਦੀ ਸੜਕ ਕਰ ਗਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਆਜ਼ਾਦੀ ਦੀ ਗੱਲ ਕਰਾਂਗੇ ਉੱਥੇ ਆਜ਼ਾਦੀ ਦੇ ਲਈ ਜਿਹੜੀ ਕੀਮਤ ਅਸੀਂ ਚੁਕਾਈ ਹੋਈ ਹੈ ਉਹਦੇ ਬਾਰੇ ਗੱਲ ਕਰਾਂਗੇ। ਅੱਜ ਯਾਦਾਂ ਦੇ ਵਿੱਚ ਅਸੀਂ ਥੋੜਾ ਜਿਹਾ ਪਿੱਛੇ ਜ਼ਿਆਦਾ ਜਾਣਾ ਹੈ, ਉਹਨਾਂ ਯਾਦਾਂ ਦੇ ਵਿੱਚ ਜਿਹੜੀਆਂ ਜਿਹਨਾਂ ਦੀਆਂ ਗਵਾਹ ਸਾਡੀਆਂ ਅੱਖਾਂ ਨੇ ਬਟ ਜਿਹਨਾਂ ਯਾਦਾਂ ਦੀਆਂ ਗਵਾਹ ਸਾਡੇ ਬਜ਼ੁਰਗਾਂ ਦੀਆਂ ਅੱਖਾਂ ਰਹੀਆਂ। ਸੋ ਕੁਝ ਕੁ ਉਹਨਾਂ ਪਰਿਵਾਰਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਨਾਂ ਨੇ ਉਹਨਾਂ ਚੀਜ਼ਾਂ ਨੂੰ ਹੰਢਾਇਆ ਹੋਇਆ ਸੀ, ਉਸ ਉਹਨਾਂ ਤੰਗੀਆਂ ਨੂੰ ਅੱਖੀ ਦੇਖਿਆ ਹੋਇਆ ਸੀ। ਤੁਹਾਡੇ ਵਿਚੋਂ ਵੀ ਜੇ ਕੋਈ ਆਪਣਾ ਕੋਈ ਯਾਦ ਓਹਦੇ ਰਿਲੇਟਡ ਹੋ ਸਕਦਾ ਹੈ, ਉਹ ਯਾਦ ਤੁਹਾਡੇ ਦਾਦੇ ਦੀ ਹੋਵੇ ਜਾਂ ਤੁਹਾਡੇ ਪੜਦਾਦੇ ਦੀ ਹੋਵੇ, ਤੁਹਾਡੇ ਨਾਨਾ ਜੀ ਦੀ ਹੋਵੇ, ਉਹ ਯਾਦਾਂ ਜੋ ਉਹਨਾਂ ਨੇ ਤੁਹਾਨੂੰ ਪਾਸ ਆਨ ਕੀਤੀਆਂ ਹੋਈਆਂ ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਤਾਂ ਕਿ ਆਓ ਰਲ ਕੇ ਇੱਕ ਤਸਵੀਰ ਖਿੱਚਦੇ ਹਾਂ ਅੱਜ ਕਿਹੋ ਜਿਹਾ ਹੋਏਗਾ ਉਹ ਦੌਰ ਜਦੋਂ ਇਹ ਵਿਛੋੜੇ ਪਏ ਸੀ। ਸੋ ਹੋ ਸਕਦਾ ਅੱਜ ਦਾ ਪ੍ਰੋਗਰਾਮ ਥੋੜਾ ਇਮੋਸ਼ਨਲ ਹੋ ਜਾਵੇ ਜੀ, ਸੋ ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ। ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਸਵੇਰੇ ਸਵੇਰੇ ਤੁਹਾਨੂੰ ਜ਼ਿਆਦਾ ਇਮੋਸ਼ਨਲ ਨਾ ਕਰਾਂ, ਪਰ ਜਿਹੜੀਆਂ ਯਾਦਾਂ ਦੀ ਮੈਂ ਗੱਲ ਕਰਦੀ ਹੁੰਦੀ ਹਾਂ ਉਹ ਯਾਦਾਂ ਹੁੰਦੀਆਂ ਹੀ ਇਹੋ ਜਿਹੀਆਂ, ਉਹਦੇ ਵਿੱਚ ਅਸੀਂ ਕਦੀ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਹਾਂ ਔਰ ਕਦੀ ਅਸੀਂ ਬਹੁਤ ਖੁਸ਼ ਵੀ ਹੋ ਜਾਂਦੇ ਹਾਂ, ਕਦੀ ਦਿਲ ਬਿਲਕੁਲ ਬੱਚਾ ਵੀ ਬਣ ਜਾਂਦਾ ਹੈ ਔਰ ਕਦੀ ਉਹ ਬੱਚਾ ਜਿਹੜਾ ਹੁੰਦਾ ਸਾਡੇ ਅੰਦਰ ਦਾ ਉਹ ਸਹਿਮ ਕੇ ਕਰਕੇ ਬੈਠ ਵੀ ਜਾਂਦਾ ਹੈ। ਸੋ ਨਰਿੰਦਰ ਰਠੌਰ ਹੁਣਾਂ ਨੇ ਲਓ ਜੀ ਮੈਨੂੰ ਚਾਹ ਭੇਜ ਦਿੱਤੀ ਹੈ, ਮੈਨੂੰ ਲੱਗਦਾ ਨਾਲ ਪੰਜੀਰੀ ਹੈ, ਕਹਿੰਦੇ ਆ ਕੌਫੀ ਪੀ ਲਓ ਜੀ ਪੰਜੀਰੀ ਖਾਓ, ਕੌਫੀ ਦੇ ਨਾਲ ਪੰਜੀਰੀ ਭੇਜੀ ਆ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਵੇਰੇ ਸਵੇਰੇ ਚਾਹ ਦੀ ਬੜੀ ਲੋੜ ਹੁੰਦੀ ਹੈ, ਗਲਾ ਮੇਰਾ ਅੱਜ ਵੈਸੇ ਥੋੜਾ ਖਰਾਬ ਹੈ ਔਰ ਇਹਨਾਂ ਨੇ ਆਵਾਜ਼ ਦੀ ਮੈਨੂੰ ਕਿਹਾ ਕਿ ਆਵਾਜ਼ ਸਹੀ ਨਹੀਂ ਆ ਰਹੀ ਔਰ ਗੁਰਿੰਦਰ ਸਿੰਘ ਹੁਣਾਂ ਨੇ ਵੀ ਮੈਨੂੰ ਮੇਰਾ ਧਿਆਨ ਦਵਾਇਆ, ਕਹਿੰਦੇ ਆਵਾਜ਼ ਕੱਟ ਕੇ ਆ ਰਹੀ ਹੈ, ਥੋੜੀ ਨੈਟ ਦੀ ਪ੍ਰੋਬਲਮ ਚੱਲ ਰਹੀ ਹੈ ਜੀ, ਉਹਦੇ ਕਰਕੇ ਮੈਨੂੰ ਲੱਗਦਾ ਆਵਾਜ਼ ਅੱਜ ਕੱਟ ਕੇ ਆ ਰਹੀ ਹੈ, ਮਾਫ਼ੀ ਚਾਹੁੰਦੀ ਹਾਂ ਮੈਂ। ਚਲੋ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਤੁਰਦੇ ਆ ਉਸ ਦੌਰ ਵੱਲ ਜਿਹਨੂੰ ਕਹਿੰਦੇ ਆ 47 ਦੇ ਦੰਗੇ ਜੀ।
ਚੁੱਲਿਆ ਸੀ ਮੇਰੇ ਹਾਣੀਆਂ ਵੇਲਾ ਸਰਗੀ ਰਹਿ ਗਈਆਂ ਸੀ ਚਾਟੀ ਚ ਮਧਾਣੀਆਂ ਅਸਾਂ ਰੋਂਦੇ ਕੁਰ ਲਾਉਂਦਿਆਂ ਨੇ ਛੱਡੀਆਂ ਬਰੂਹਾਂ ਹਾੜਾ ਇੱਜਤਾਂ ਬਚਾਈਆਂ ਹੱਥੀ ਸੁੱਟ ਵਿੱਚ ਖੂਹਾਂ ਦੁੱਧ ਵਰਗੀ ਰਾਵੀ ਦਾ ਹੋਇਆ ਰੰਗ ਲਾਲ ਸੁਹਾ ਮਾਸ ਨੋਹਾਂ ਨਾਲੋਂ ਲਾ ਕੇ ਪਿੱਛੋਂ ਪੇੜ ਲਿਆ ਬੂਹਾ ਢੋਲਿਆ ਸੀ ਬੂਹਾ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪਿੱਛੇ ਉਹ ਦਿਸੋ ਲੈਂਦੇ ਜਾਂਦੇ ਹੋਏ ਜਨੋਰੋ ਪਿਓ ਬਿਸੋ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਗਿਓ ਪੀੜਾ ਸਮੇਂ ਦੇ ਹਾਕਮਾਂ ਦੇ ਪੁੱਛਣ ਸਵਾਲ ਜਿਹੜੀ ਕੱਠੀਆਂ ਨਾ ਹੋਈ ਤੈਥੋਂ ਦੱਸ ਕੋਈ ਕਮਾਲ ਐਸੀ ਕਹੀ ਮਜਬੂਰੀ ਰੂਹਾਂ ਦੀ ਵੰਡ ਪਾਈ ਕੋਈ ਦੱਸ ਖਾਤਰ ਰੱਖੀ ਸਦੀ ਬੀਤਣੇ ਤੇ ਆਈ ਜਿਹੜੇ ਮੁੱਢ ਤੋਂ ਗਰੀਬ ਹੱਥੀ ਅੱਜ ਵੀ ਆਕਾਸਾ ਜਾਨ ਗਿਆ ਨੇ ਖੋਈ ਤੇਰਾ ਹੋ ਗਿਆ ਬੇਹਾਸਾ ਹੋ ਗਿਆ ਬੇਹਾਸਾ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪਿੱਛੇ ਉਹ ਬਿਸੋ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪਿੱਛੇ ਉਹ ਬਿਸੋ ਮੇਰੇ ਜੰਮਣੇ ਦੀ ਪਾ ਗੱਲਾਂ ਵਾਲਿਆ ਵੇ ਸ਼ਾਇਰਾ ਰਾਤੀ ਸੁਪਨਾ ਸੀ ਆਇਆ ਕੱਚੇ ਤੁਰਿਆ ਮੈਂ ਜਾਵਾਂ ਕਿਸੇ ਬੇਲੀ ਨੇ ਬੁਲਾਇਆ ਵਾਜਾ ਮਾਰੀ ਨਨਕਾਣਾ ਸਰਦਾਰਾ ਕਦੋਂ ਜਾਣਾ ਦੋ ਮਜ਼ਬਾਂ ਨੇ ਬੈਠ ਕੱਠੇ ਇੱਕੋ ਥਾਲੀ ਖਾਣਾ ਆਫਤਾਬ ਪੈਰ ਪਾਇਆ ਸਾਰੀ ਉਲਝ ਗਈ ਤਾਣੀ ਨੀਂਦਾਂ ਖੁੱਲੀਆਂ ਤੇ ਅੱਖੀਆਂ ਚੋਂ ਵਗ ਪਿਆ ਪਾਣੀ ਵਗ ਪਿਆ ਪਾਣੀ ਮੇਰੇ ਜੰਮਣੇ ਦੀ ਪੋ ਮੈਥੋਂ ਦੂਰ ਹੋਇਆ ਜੋ ਮੇਰੇ ਜੰਮਣੇ ਦੀ ਪੋ ਮੈਥੋਂ ਦੂਰ ਹੋਇਆ ਜੋ ਲੈਂਦੇ ਜਾਂਦੇ ਹੋਏ ਜਨੋਰੋ ਪਾ ਕੇ ਪੁੱਛਿਓ ਵੇ ਸੋ ਲੈਂਦੇ ਜਾਂਦੇ ਹੋਏ ਜਨੋਰੋ ਪਾ ਕੇ ਪੁੱਛਿਓ ਵੇ ਸੋ ਮੇਰੇ ਜੰਮਣੇ ਦੀ ਪੋ ਮੈਥੋਂ ਦੂਰ ਹੋਇਆ
ਜੀ ਹਰਭਾਂਜਾ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸੌਂ ਬਹੁਤ ਹੀ ਪਿਆਰਾ ਗੀਤ ਔਰ ਬਹੁਤ ਹੀ ਸੋਹਣੇ ਬੋਲ ਸੋ ਇਹੋ ਜਿਹੀ ਗਾਇਕੀ ਸੁਣ ਕੇ ਲੱਗਦਾ ਹੈ ਜੀ ਕਿ ਅੱਜ ਕੱਲ੍ਹ ਦੇ ਨੌਜਵਾਨ ਵੀ ਵਧੀਆ ਗਾਉਂਦੇ ਆ ਅਜੇ ਤੱਕ ਵਧੀਆ ਲਿਖਦੇ ਆ ਸੋ ਚੰਗੀ ਗਾਇਕੀ ਕਦੇ ਵੀ ਖਤਮ ਨਹੀਂ ਹੁੰਦੀ ਬਸ ਸੁਣਨ ਵਾਲੇ ਜਿਹੜੇ ਕੰਨ ਹੈ ਉਹ ਰਹਿਣੇ ਚਾਹੀਦੇ ਆ ਔਰ ਬਿਲਕੁਲ ਸਹੀ ਗੱਲ ਹੈ ਮੇਰੇ ਜੰਮਣੇ ਦੀ ਭੋਂ ਮੇਰੇ ਤੋਂ ਦੂਰ ਹੋਈ ਹੈ ਤੇ ਸੋ ਇਹ ਸਵਾਲ ਜ਼ਰੂਰ ਉਹਨਾਂ ਸਾਰਿਆਂ ਦੇ ਜ਼ਿਹਨਾਂ ਦੇ ਵਿੱਚ ਆਉਂਦਾ ਹੋਣਾ ਜਿਹੜੇ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਵਿੱਚ ਆਏ ਆ ਤੇ ਚੜ੍ਹਦੇ ਪੰਜਾਬ ਤੋਂ ਜਿਹੜੇ ਮੁੜ ਲਹਿੰਦੇ ਪੰਜਾਬ ਵੱਲ ਗਏ ਆ ਆਪਣੇ ਘਰਾਂ ਨੂੰ ਛੱਡ ਕੇ ਆਉਣਾ ਕਿੰਨਾ ਔਖਾ ਹੁੰਦਾ ਉਹ ਸਾਡੇ ਤੋਂ ਜ਼ਿਆਦਾ ਕੌਣ ਜਾਣਦਾ ਹੈ ਨਾ ਆਪਣੇ ਦੇਸ਼ ਨੂੰ ਆਪਣੇ ਘਰ ਨੂੰ ਆਪਣੇ ਉਸ ਪਿੰਡ ਨੂੰ ਜਿੱਥੇ ਅਸੀਂ ਜੰਮੇ ਆ ਪਲੇ ਆ ਉਹਨਾਂ ਨੂੰ ਛੱਡ ਕੇ ਆਉਣਾ ਕਿੰਨਾ ਔਖਾ ਸਾਡੇ ਲਈ ਤਾਂ ਉਹ ਚੋਇਸ ਸੀ ਹੈ ਨਾ ਅਸੀਂ ਆਪਣੀ ਚੋਇਸ ਦੇ ਨਾਲ ਉਹ ਘਰ ਉਹ ਦੇਸ਼ ਛੱਡ ਕੇ ਆਏ ਆ ਪਰ ਫਿਰ ਵੀ ਸੁਪਨਿਆਂ ਦੇ ਵਿੱਚ ਮੁੜ ਮੁੜ ਕੇ ਅਸੀਂ ਉੱਥੇ ਜਾਂਦੇ ਰਹਿੰਦੇ ਹਾਂ ਔਰ ਦਿਲ ਚ ਕਿਤੇ ਉਮੀਦ ਹੈਗੀ ਆ ਵੀ ਹਾਂ ਸਾਡੇ ਬਜ਼ੁਰਗਾਂ ਪਿੱਛੇ ਆ ਸਾਡੀ ਰਿਸ਼ਤੇਦਾਰੀ ਆ ਅਸੀਂ ਚਲੇ ਜਾਣਾ ਆ ਜਾਂ ਹੈ ਨਾ ਇੱਕ ਸਾਂਝ ਜਿਹੜੀ ਸਾਡੀ ਬਣੀ ਹੋਈ ਹੈ ਪਰ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਉੱਥੋਂ ਆਏ ਨੀ ਸੀ ਜਿਹੜੇ ਉੱਜੜੇ ਸੀ ਹੈ ਨਾ ਔਰ ਕਿੰਨਾ ਔਖਾ ਹੈ ਕਿੰਨਾ ਔਖਾ ਹੈ ਆਪਣੇ ਹੀ ਦੇਸ਼ ਨੂੰ ਆਪਣੇ ਹੀ ਘਰਾਂ ਨੂੰ ਛੱਡ ਕੇ ਲੁੱਟ ਪੁੱਟ ਕੇ ਕਿਤੇ ਦੂਸਰੀ ਥਾਂ ਜਾ ਕੇ ਬੈਠਣਾ ਸੋ ਇਹ ਦਰਦ ਅਸੀਂ ਸਾਰੇ ਮਹਿਸੂਸ ਕਰ ਸਕਦੇ ਹਾਂ ਮੈਨੂੰ ਲੱਗਦਾ ਬੇਸ਼ੱਕ ਸਾਡੇ ਜਿਹੜਾਂ ਦੇ ਬਜ਼ੁਰਗਾਂ ਦੇ ਨਾਲ ਨਹੀਂ ਵੀ ਬੀਤੀ ਅਸੀਂ ਤਾਂ ਵੀ ਮਹਿਸੂਸ ਕਰ ਸਕਦੇ ਹਾਂ ਪਰ ਉਹ ਲੋਕ ਜਿਨ੍ਹਾਂ ਦੇ ਬਜ਼ੁਰਗਾਂ ਦੇ ਨਾਲ ਇਹ ਚੀਜ਼ਾਂ ਬੀਤੀਆਂ ਹੋਈਆਂ ਉਹਨਾਂ ਨੂੰ ਕਿਹੋ ਜਿਹਾ ਅਹਿਸਾਸ ਹੁੰਦਾ ਹੋਵੇਗਾ ਸੁਣ ਕੇ ਰੌਂਕ ਕੇ ਖੜੇ ਹੋ ਜਾਂਦੇ ਆ ਸੋ ਜਦੋਂ ਵੀ 15 ਅਗਸਤ ਦੀ ਗੱਲ ਆਉਂਦੀ ਹੈ ਔਰ ਜਿੱਥੇ ਆਜ਼ਾਦੀ ਦੇ ਜਸ਼ਨਾਂ ਦੀਆਂ ਪੋਸਟਾਂ ਅੱਜ ਕੱਲ੍ਹ ਆਉਂਦੀਆਂ ਆ ਉੱਥੇ ਹੀ ਲੋਕ ਸੰਜੀਦਾ ਹੋ ਕੇ ਇਹੋ ਜਿਹੀਆਂ ਪੋਸਟ ਵੀ ਪਾਉਂਦੇ ਆ ਸੋਸ਼ਲ ਮੀਡੀਆ ਤੇ ਕਿ ਜਿਹਦੇ ਜਿਹਨੂੰ ਦੇਖ ਕੇ ਸੁਣ ਕੇ ਅੱਖਾਂ ਭਰ ਆਉਂਦੀਆਂ ਸੋ ਪਿੱਛੇ ਜੇ ਇਹੋ ਜਿਹੀ ਇੱਕ ਪੋਸਟ ਮੇਰੀਆਂ ਅੱਖਾਂ ਦੇ ਸਾਹਮਣੇ ਆਈ ਜਿਹਨੂੰ ਦੇਖ ਕੇ ਮੈਂ ਵੀ ਥੋੜੀ ਜਜ਼ਬਾਤੀ ਹੋ ਗਈ ਤੇ ਮੈਨੂੰ ਲੱਗਾ ਫਿਰ ਅੱਜ ਕਿਉਂ ਨਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਸਾਰਿਆਂ ਨੂੰ ਜਜ਼ਬਾਤੀ ਕਰਾਂ ਨਾਲ ਹੈ ਨਾ ਮੈਂ ਇਕੱਲੀ ਕਿਉਂ ਅੱਖਾਂ ਭਰਾਂ ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੁਲਵਿੰਦਰ ਨੇ ਸਾਂਝ ਪਾਈ ਐਡੀਲੇਡ ਤੋਂ ਸੋ ਕੁਲਵਿੰਦਰ ਦੀ ਪਛਾਣ ਤੇ ਦੀਦ ਦੀ ਮੰਮੀ ਦੇ ਨਾਲ ਅੱਜ ਕੱਲ੍ਹ ਜ਼ਿਆਦਾ ਹੈ ਸੋ ਮੈਂ ਕੁਲਵਿੰਦਰ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਕੁਲਵਿੰਦਰ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਰਮਨ ਰੇਡੀਓ ਸੁਣਦੇ
ਹੋਰ ਕੀ ਹਾਲ ਚਾਲ
ਹੈ ਠੀਕ ਹੈ ਬਹੁਤ ਵਧੀਆ ਤੁਸੀਂ ਸੁਣਾਓ
ਹਾਂ ਬਿਲਕੁਲ ਰਾਜੀ ਖੁਸ਼ੀ ਔਰ ਬਿਲਕੁਲ ਉਹ ਪੋਸਟ ਕੁਲਵਿੰਦਰ ਦੀ ਸੀ ਜਿਹਨੂੰ ਮੈਂ ਤੁਹਾਨੂੰ ਦੱਸ ਕੇ ਹਟੀ ਆ ਕਿ ਮੈਂ ਥੋੜੀ ਜਜ਼ਬਾਤੀ ਹੋ ਗਈ ਸੀ ਜਿਹਨੂੰ ਦੇਖ ਕੇ ਕੁਲਵਿੰਦਰ ਨੇ ਆਪਣੇ ਮੰਮੀ ਦੇ ਆਪਣੇ ਨਾਨਕਿਆਂ ਦੀ ਆਪਣੇ ਨਾਨੇ ਦੇ ਘਰ ਦੀ ਫੋਟੋ ਪਾਈ ਹੋਈ ਸੀ ਉਹ ਨਾਲ ਸੀ ਕਿ ਅਸੀਂ ਲਾਹੌਰੀਏ ਆ ਹੋਰ ਇੰਨਾ ਸੋਹਣਾ ਘਰ ਜਿਹਨੂੰ ਦੇਖ ਕੇ ਏਦਾਂ ਲੱਗਦਾ ਸੀ ਕਿ ਇਸ ਘਰ ਨੂੰ ਜਿਹਨੇ ਛੱਡਿਆ ਹੋਊਗਾ ਜਦੋਂ ਛੱਡਣ ਲੱਗਾ ਹੋਊਗਾ ਤੇ ਕੀ ਬੀਤੀ ਹੋਊਗੀ ਉੱਥੇ ਉਸ ਜਜ਼ਬਾਤ ਨੇ ਮੈਨੂੰ ਬੜਾ ਹਿਲਾਇਆ ਫਿਰ ਮੈਂ ਸੋਚਿਆ ਕਿ ਅੱਜ ਅਸੀਂ ਕੁਲਵਿੰਦਰ ਦੀ ਜ਼ੁਬਾਨੀ ਸੁਣਦੇ ਹਾਂ ਕਿਉਂਕਿ ਕੁਲਵਿੰਦਰ ਨੂੰ ਉਹ ਚੀਜ਼ਾਂ ਮੇਰੇ ਤੋਂ ਕਿਤੇ ਪਤਾ ਹੈ ਸੋ ਕੁਲਵਿੰਦਰ ਅੱਜ ਮੈਂ ਨੀ ਅੱਜ ਕੁਲਵਿੰਦਰ ਹੀ ਦੱਸੇਗੀ
ਹਾਂਜੀ ਮੇਰੇ ਦਾਦਾ ਜੀ ਹੁਣੀ ਵੀ ਲਾਹੌਰ ਤੋਂ ਆਏ ਸੀਗੇ ਤੇ ਮੇਰੇ ਨਾਨਾ ਜੀ ਹੁਣੀ ਵੀ ਮੇਰੇ ਜਿਹੜੇ ਪੜਨਾਨਾ ਜੀ ਸੀਗੇ ਉਹ ਬਹੁਤ ਵੱਡੇ ਸਰਦਾਰ ਸੀਗੇ ਉੱਥੇ, 1200 ਕਿੱਲਾ ਜ਼ਮੀਨ ਆਉਂਦੀ ਸੀ ਉਹਨਾਂ ਨੂੰ, ਤੇ ਉਹ ਪਿੰਡ ਦੇ ਮਤਲਬ ਮੋਦਬਰ ਬੰਦੇ ਸੀਗੇ, ਇੱਕ ਬਹੁਤ ਤਗੜੇ ਸਰਦਾਰ ਬੰਦੇ ਸੀਗੇ, ਤੇ ਅੱਜ ਵੀ ਵਕਾਲਤ ਦੇ ਵਿੱਚ ਉੱਥੇ ਜਿਹੜਾ ਕੋਰਟ ਹੈ ਪਾਕਿਸਤਾਨ ਦਾ, ਤੇ ਉਹ ਪੜਨਾਨਾ ਜੀ ਦੇ ਨਾਮ ਨਾਲ ਹੀ ਹੈ, ਸਰਦਾਰ ਤਾਬਾ ਸਿੰਘ। ਤੇ ਉਥੋਂ ਹਾਂਜੀ, ਤੇ ਉਹਨਾਂ ਦੇ ਨਾਮ ਤੇ ਦੋ ਤਿੰਨ ਪਿੰਡ ਬਣੇ ਹੋਏ ਆ, ਕੱਚੀ ਲੈਣ ਤਾਬਾ ਸਿੰਘ, ਪੱਕੀ ਲੈਣ ਤਾਬਾ ਸਿੰਘ ਤੇ ਤਾਬਾ ਸਿੰਘ ਦੇ ਖੂਹ। ਹਾਂਜੀ, ਤੇ ਪੜਨਾਨਾ ਜੀ ਆਉਣਾ,
ਪਿੰਡ ਤੁਹਾਡੇ ਪੜਨਾਨਾ ਜੀ ਦੇ ਨਾਮ ਤੇ ਬਣੇ ਹੋਏ ਆ?
ਹਾਂਜੀ, ਤੇ ਪੜਨਾਨਾ ਜੀ ਉਥੋਂ ਨਹੀਂ ਆਉਣਾ ਚਾਹੁੰਦੇ ਸੀਗੇ, ਤੇ ਉਹਨਾਂ ਨੂੰ ਮੁੜ ਕੇ ਮਜਬੂਰ ਕੀਤਾ ਗਿਆ, ਤੇ ਪਿੰਡ ਦੇ ਜਿਹੜੇ ਕੁਛ ਲੋਕ ਸੀਗੇ ਉਹ ਕਹਿੰਦੇ ਕਿ ਵੀ ਤੁਸੀਂ ਬਰੂਦ ਨਾਲ ਲੈ ਜਾਓ, ਕੋਈ ਉਹਨਾਂ ਦਾ ਮਤਲਬ ਜਿੱਦਾਂ ਕਹਿੰਦੇ ਹੁੰਦੇ ਸ਼ੁਭ ਚੇਤਕ, ਉਹ ਦੇ ਗਏ ਕਿ ਬੋਰੀ ਭਰ ਕੇ ਬਰੂਦਾਂ ਦੀ ਦੇ ਗਏ ਕਿ ਤੁਹਾਨੂੰ ਕਿਤੇ ਰਾਹ ਵਿੱਚ ਲੋੜ ਪਊਗੀ, ਬੰਦੂਕਾਂ ਦੇ ਗਏ ਕਿ ਤੁਸੀਂ ਜਾਓ ਸਰਦਾਰ ਸਾਹਿਬ, ਤੁਹਾਡਾ ਇੱਥੇ ਖਾਤਮਾ ਹੋ ਜੂਗਾ। ਔਰ ਤੁਸੀਂ ਸੋਚ ਨੀ ਸਕਦੇ ਕਿ ਜਦੋਂ ਇੱਧਰ ਆਏ ਨੇ ਚੜ੍ਹਦੇ ਪੰਜਾਬ ਵੱਲ, ਅੱਜ ਕੁਛ ਵੀ ਨਹੀਂ ਹੈ ਕੋਲ, ਔਰ ਉਹਨਾਂ ਨੇ ਹਾਲਾਤ ਇੰਨੇ ਸਫ਼ਰ ਕੀਤੇ, ਅੱਧੇ ਜੀ ਰਾਹ ਵਿੱਚ ਖਤਮ ਹੋ ਗਏ ਤੇ ਅੱਧੇ ਇੱਥੇ ਪਹੁੰਚੇ ਆ, ਔਰ ਇਹੀ ਹਾਲ ਮੇਰੇ ਦਾਦਾ ਜੀ ਹੁਣਾਂ ਨਾਲ ਹੋਇਆ ਸੀਗਾ, ਅੱਧਾ ਪਰਿਵਾਰ ਉੱਥੇ ਹੀ ਰਹਿ ਗਿਆ, ਅੱਧਾ ਖਤਮ ਹੋ ਗਿਆ ਰਾਹ ਵਿੱਚ, ਤੇ ਕੁਛ ਹੀ ਜੀ ਇੱਥੇ ਪਹੁੰਚੇ ਆ। ਤੇ ਬੀਬੀ
ਦੱਸਦੇ,
ਹਾਂਜੀ ਬੀਬੀ ਦੱਸਦੇ ਹੁੰਦੇ ਸੀਗੇ ਕਿ ਅਸੀਂ ਜਿਹੜੇ ਵੱਡੇ ਭੂਆ ਜੀ ਸੀਗੇ ਉਹਨਾਂ ਨੂੰ ਬੀਬੀ ਹੁਣਾਂ ਨੇ ਆਪਦੇ ਹੱਥਾਂ ਨਾਲ ਆਪ ਮਾਰਿਆ ਸੀਗਾ। ਬੀਬੀ ਪਾਲੋ ਦੱਸਦੀ ਹੁੰਦੀ ਸੀਗੀ ਕਿ ਉਹਨੂੰ ਮੈਂ ਆਪ ਖੁਦ ਆਪਣੇ ਹੱਥਾਂ ਨਾਲ ਖਤਮ ਕੀਤਾ ਆ।
ਤੁਹਾਡੇ ਪੜਦਾਦੀ ਜੀ ਦੱਸਦੇ ਹੁੰਦੇ?
ਬੀਬੀ ਸੀਗੇ ਮਤਲਬ ਜਿਵੇਂ ਦਾਦੀ ਜੀ ਦੇ ਵੱਡੇ ਜਠਾਣੀ, ਉਹਨਾਂ ਨੂੰ ਅਸੀਂ ਬੀਬੀ ਕਹਿੰਦੇ ਸੀਗੇ।
ਅੱਛਾ,
ਤੇ ਹਾਂਜੀ ਉਹਨਾਂ ਦੀ ਜਿਹੜੀ ਵੱਡੀ ਬੇਟੀ ਸੀਗੀ ਉਹਨਾਂ ਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ ਆਪ ਖਤਮ ਕੀਤਾ ਆ। ਹਾਲਾਤ ਏਦਾਂ ਦੇ ਹਾਲਾਤ ਸੀਗੇ ਕਿ ਸਾਨੂੰ ਆਪਣੀਆਂ ਧੀਆਂ ਨੂੰ ਆਪ ਖਤਮ ਕਰਨਾ ਪੈਂਦਾ ਸੀਗਾ। ਔਰ ਐਂਡ ਤੱਕ ਮੇਰੇ ਦਾਦੀ ਦੀ ਇੱਛਾ ਸੀਗੀ ਕਿ ਮੈਨੂੰ ਕੋਈ ਉੱਥੇ ਲੈ ਜਾਵੇ, ਮੈਨੂੰ ਕੋਈ ਦਿਖਾ ਦੇਵੇ, ਮੈਂ ਆਪਣਾ ਘਰ ਦੇਖਣਾ ਚਾਹੁੰਦੀ ਆ। ਤੇ ਜਦੋਂ ਸਾਨੂੰ ਕੋਈ ਰਿਫਿਊਜੀ ਕਹਿੰਦਾ ਨਾ, ਉਦੋਂ ਸਾਡੇ ਜ਼ਖਮ ਜਿਹੜੇ ਆ ਉਹ ਅੰਨੇ ਹੋ ਜਾਂਦੇ ਆ।
ਸਹੀ ਗੱਲ ਬਾਤੀ ਹੋ ਰਹੀ ਤੁਸੀਂ, ਔਰ ਹੁਣ ਬਣਦਾ ਵੀ ਹੈ, ਬਿਲਕੁਲ ਸਹੀ ਗੱਲ ਆ। ਜਿੰਨੇ ਦੁੱਖ ਤਕਲੀਫ਼ ਸਾਡੇ ਬਜ਼ੁਰਗਾਂ ਨੇ ਦੇਖੇ ਹੋਏ ਆ, ਉਹ ਸ਼ਾਇਦ ਅਸੀਂ ਤਾਂ ਉਹਦੇ ਮੁਕਾਬਲੇ ਸਾਡੇ ਪੈਸੇ ਕੰਡਾ ਵੀ ਲੱਗ ਜਾਂਦਾ ਤੇ ਅਸੀਂ ਹਾਏ ਹਾਏ ਕਰਨ ਲੱਗ ਜਾਂਦੇ ਹਾਂ, ਪਰ ਆਪਣੇ ਭਰੇ ਭਰਾ ਇੱਕ ਛੱਡ ਕੇ ਆਉਣਾ ਇੱਕ ਪਾਸੇ, ਪਰ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਮਾਰ ਕੇ ਆਉਣਾ, ਔਰ ਜਾਂ ਰਾਹ ਦੇ ਵਿੱਚ ਉਹਨਾਂ ਬੱਚਿਆਂ ਦਾ ਮਰ ਜਾਣਾ ਜਾਂ ਤੁਹਾਡੇ ਨਾਲੋਂ ਵੱਖਰੇ ਹੋ ਜਾਣਾ, ਸੋਚਣ ਨੂੰ ਸੋਚੀਏ ਤਾਂ ਵੀ ਨੀ ਸੋਚਿਆ ਜਾਂਦਾ ਵੀ ਹਾਂ ਜਿਨ੍ਹਾਂ ਦੇ ਨਾਲ ਉਹ ਬੀਤੀ ਹੋਊਗੀ ਉਹਨਾਂ ਨੇ ਕੀ ਬੀਤਿਆ ਹੋਣਾ, ਉਸ ਟਾਈਮ ਕਿਹੜੇ ਪਹਾੜ ਟੁੱਟੇ ਹੋਣੇ ਉਹਨਾਂ ਦੇ ਉੱਤੇ। ਸੋ ਬਹੁਤ ਔਖੀਆਂ ਘੜੀਆਂ ਉਹਨਾਂ ਨੇ ਦੇਖੀਆਂ ਹੋਈਆਂ, ਔਰ ਬਿਲਕੁਲ ਤੁਸੀਂ ਠੀਕ ਕਹੀਏ ਗੱਲ ਕਿ ਉਸ ਤੋਂ ਬਾਅਦ ਇੰਨੇ ਦੁੱਖ ਤਕਲੀਫਾਂ ਸਹਿਣ ਤੋਂ ਬਾਅਦ ਜਿਹੜਾ ਰਿਫਿਊਜੀ ਦਾ ਠੱਪਾ ਜਿਹੜੇ ਅਸੀਂ ਲੋਕ ਲਾਉਂਦੇ ਹਾਂ ਇੱਕ ਦੂਸਰੇ ਦੇ ਉੱਤੇ, ਉਹ ਤੇ ਬਸ ਕਹਿੰਦੇ ਹੁੰਦੇ ਆ ਨਾ ਜ਼ਖਮਾਂ ਤੇ ਲੂਣ ਪਾਉਣ ਦੇ ਬਰਾਬਰ, ਜ਼ਖਮ ਨਹੀਂ ਤਾਂ ਅੱਲੇ ਹੋ ਵੀ ਜਾਣ, ਪਰ ਅਸੀਂ ਇੱਕ ਦੂਜੇ ਦੇ ਜ਼ਖਮਾਂ ਤੇ ਲੂਣ ਪਾਉਣੋਂ ਨਹੀਂ ਹਟਦੇ। ਕੁਲਵਿੰਦਰ ਜੀ,
ਤੁਸੀਂ ਸੋਚ ਨਹੀਂ ਸਕਦੇ ਸੁਖਪ੍ਰੀਤ, ਸਾਨੂੰ ਲੋਕ ਪਨਾਹਗੀਰ ਵੀ ਕਹਿੰਦੇ ਆ ਤੇ ਰਿਫਿਊਜੀ ਵੀ ਕਹਿੰਦੇ ਆ। ਤੁਹਾਨੂੰ ਪਤਾ ਖੇਤੀ ਕੀਤਿਆਂ ਲੋਕ ਪਹਿਲਾਂ ਰਿਸ਼ਤਾ ਨੀ ਲੈਂਦੇ ਸੀਗੇ ਸਾਡੀਆਂ ਕੁੜੀਆਂ ਦੇ।
ਇਹ ਸੋਚ ਸਾਡੀ ਪੰਜਾਬੀਆਂ ਦੀ ਤਾਂ ਹੈ, ਬਿਲਕੁਲ ਸਹੀ ਗੱਲ ਆ, ਔਰ ਬਹੁਤ ਮਾੜੀ ਸੋਚ ਆ। ਮੈਂ ਵੀ ਗੱਲ ਕਵਾਂ, ਅਸੀਂ ਆਪਣੇ ਵਿਰਸੇ ਦੀਆਂ ਬਹੁਤ ਗੱਲਾਂ ਕਰਦੇ ਆ, ਆਪਣੇ ਬਜ਼ੁਰਗਾਂ ਦੀਆਂ ਬੜੀਆਂ ਤਾਰੀਫਾਂ ਕਰਦੇ ਆ। ਜੀ ਜੀ,
ਰਿਸ਼ਤਾ ਕਰਨ ਲੱਗੇ ਵੀ ਦੇਖਦੇ ਹੁੰਦੇ ਸੀ ਵੀ ਕਿਤੇ ਰਿਫਿਊਜੀ ਤਾਂ ਨੀ ਹੈਗੇ।
ਬਿਲਕੁਲ ਬਿਲਕੁਲ, ਔਰ ਇਹ ਨੀ ਸੋਚਦੇ ਕਿ ਰਿਫਿਊਜੀਆਂ ਜਿੱਦੇ ਜਿਹੜੇ ਜੇ ਰਿਫਿਊਜੀ ਕਹਿੰਦੇ ਆ ਤੁਸੀਂ ਤੇ ਜਿਨ੍ਹਾਂ ਨੂੰ ਰਿਫਿਊਜੀ ਕਹਿੰਦੇ ਉਹਨਾਂ ਦੇ ਜਿੱਦੇ ਜਿਗਰੇ ਕਿਹਦੇ ਹੋ ਜਾਣੇ ਆ, ਹਨਾ? ਏਡਾ ਜਿਗਰਾ ਕਿਹਦਾ ਹੋ
ਜਾਣਾ,
ਰਸਤਾ ਘਰ ਆਪਣਾ ਸਾਰਾ ਕੁਛ ਛੱਡ ਕੇ ਆ ਜਾਵੇ। ਜੀ, ਹੋਰ ਕਿਹੋ ਜਿਹੀਆਂ ਗੱਲਾਂ ਤੁਸੀਂ ਸੁਣੀਆਂ ਹੋਈਆਂ ਆਪਣੇ ਦਾਦੀ ਜੀ ਤੋਂ ਯਾ ਹਨਾ ਇਧਰੋਂ ਤੁਸੀਂ ਆਪਣੇ ਮੰਮੀ ਤੋਂ ਯਾ ਜਿਦਾਂ ਤੁਸੀਂ ਕਿਹਾ ਤੁਹਾਡਾ ਸਹੁਰਾ ਪਰਿਵਾਰ ਜਿਹੜਾ ਤੁਹਾਡੇ ਨਾਨਕੇ ਦਾਦਕੇ ਦੋਨੇ ਹੀ ਉਧਰੋਂ ਹੀ ਆਏ ਹੋਏ ਸੀਗੇ ਸੋ ਕਿਹੋ ਜਿਹਾ ਹੁੰਦਾ ਸੀ ਪਹਿਲਾਂ ਪੰਜਾਬ ਕਿੱਦਾਂ ਦਾ ਹੁੰਦਾ ਸੀਗਾ ਜਦੋਂ ਲਹਿੰਦਾ ਚੜ੍ਹਦਾ ਨੀ ਹੁੰਦਾ ਸੀ ਇੱਕ ਹੀ ਪੰਜਾਬ ਹੁੰਦਾ ਸੀ ਉਹਦੀਆਂ ਲਹਿਰਾਂ ਫਹਿਰਾਂ ਕਿੱਦਾਂ ਦੀਆਂ ਸੀ
ਹਾਂਜੀ ਮੇਰੇ ਜਿਵੇਂ ਪੜਨਾਨਾ ਜੀ ਹੁਣੀ ਵੀ ਮਤਲਬ ਜਿਹੜੇ ਮੇਰੇ ਨਾਨਾ ਜੀ ਹੁਣੀ ਉਹ ਦੱਸਦੇ ਹੁੰਦੇ ਸੀਗੇ ਕਿ ਉਦੋਂ ਕੀ ਹੁੰਦਾ ਸੀ ਕੁਛ ਜਿਵੇਂ ਇੱਕ ਤਾਂ ਹੁੰਦੇ ਸੀਗੇ ਪਾਕਿਸਤਾਨੀ ਜਿੱਦਾਂ ਮੁਸਲਮਾਨ ਕਹਿ ਸਕਦੇ ਆਪਾਂ ਤੇ ਆਪਣੇ ਦੋ ਬਰਾਤਾਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਮੁਸਲਮਾਨਾਂ ਦੀ ਰੋਟੀ ਅੱਡ ਤਿਆਰ ਕੀਤੀ ਜਾਂਦੀ ਸੀ ਤੇ ਸਿੱਖਾਂ ਦੀ ਅੱਡ ਤਿਆਰ ਕੀਤੀ ਜਾਂਦੀ ਸੀਗੀ ਤੇ ਭਾਈਚਾਰੇ ਦੇ ਵਿੱਚ ਮਠਾਸ ਪਿਆਰ ਇੰਨਾ ਜਿਆਦਾ ਸੀਗਾ ਬਹੁਤ ਜਿਆਦਾ ਇੱਕ ਥਾਲੀ ਚ ਰੋਟੀ ਖਾਣੀ ਮੇਰੀ ਦਾਦੀ ਖੋਰ ਦੱਸਦੇ ਹੁੰਦੇ ਆ ਕਿ ਸਾਨੂੰ ਤੇ ਕਦੇ ਲੱਗਿਆ ਹੀ ਨੀ ਸੀਗਾ ਵੀ ਸਾਡੇ ਦੋ ਮਜ਼ਬਾ ਵੀ ਦੋ ਲੋਕ ਆ ਦੋ ਮਜ਼ਬਾਂ ਦੇ ਲੋਕ ਇੱਥੇ ਰਹਿੰਦੇ ਆ ਕਹਿੰਦੇ ਇੰਨਾ ਜਿਆਦਾ ਪਿਆਰ ਸੀਗਾ ਕਿਸੇ ਨਾਲ ਕੋਈ ਵੈਰ ਨੀ ਕੋਈ ਵਿਰੋਧ ਨੀ ਕੋਈ ਕੁਛ ਨੀ ਹੈਗਾ ਮੈਂ ਤੁਹਾਡੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਸੀਗੀ ਮੇਰੇ ਨਾਨਾ ਜੀ ਦਾ ਇੱਕ ਪਰਿਵਾਰ ਉਧਰ ਚੌਧਰੀ ਬਣ ਗਿਆ ਆ ਉਹਨਾਂ ਨਾਲ ਜਦੋਂ ਮੇਰੀ ਗੱਲ ਹੁੰਦੀ ਆ ਤਾਂ ਉਹ ਸਾਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਇੰਨਾ ਜਿਆਦਾ ਚਾਹੁੰਦੇ ਆ ਤੁਸੀਂ ਆਓ ਤੁਸੀਂ ਸਾਨੂੰ ਮਿਲੋ ਵੀ ਇੱਥੇ ਤੁਹਾਡਾ ਇੰਨਾ ਕੁਛ ਆ ਤੁਸੀਂ ਸੋਚ ਵੀ ਨੀ ਸਕਦੇ ਹੈਗੇ ਤੇ ਪਰ ਕੀ ਉਹ ਕਹਿੰਦੇ ਕਿ ਤੁਹਾਡੀ ਸਰਕਾਰ ਜਿਹੜੀ ਆ ਉਹ ਨੀ ਚਾਹੁੰਦੀ ਹੈਗੀ ਕਿ ਅਸੀਂ ਉਧਰ ਆਈਏ ਬਟ ਸਾਡੀ ਸਰਕਾਰ ਚਾਹੁੰਦੀ ਆ ਕਿ ਤੁਸੀਂ ਆਓ
ਠੀਕ ਹੈ ਬਿਲਕੁਲ
ਤੇ ਦਾਦੀ ਜੀ ਦਾ
ਅੱਛਾ ਤੇ ਜਿਹੜਾ ਘਰ ਤੁਹਾਡੇ ਨਾਨਾ ਜੀ ਦਾ ਜੀ ਦੱਸੋ ਕੁਲਵਿੰਦਰ
ਸਟਿਲ ਉਦਾਂ ਹੀ ਆ
ਠੀਕ ਹੈ ਤੁਸੀਂ ਕੀ ਦੱਸਣ ਲੱਗੇ ਸੀ ਜਦੋਂ ਵਿਆਹ ਹੁੰਦਾ ਸੀ
ਹਾਂ ਦਾਦੀ ਜੀ ਕਹਿੰਦੇ ਜਦੋਂ ਵਿਆਹ ਹੁੰਦਾ ਸੀਗਾ ਤਾਂ ਕਦੇ ਇਹ ਨੀ ਹੋਇਆ ਸੀਗਾ ਜਿਵੇਂ ਹੁਣ ਆਪਣੇ ਤੇ ਇੱਥੇ ਹੁੰਦਾ ਕਿ ਹਾਂ ਸਿਰਫ ਰਿਸ਼ਤੇਦਾਰਾਂ ਨੇ ਹੀ ਆਉਣਾ ਆ ਉੱਥੇ ਕੀ ਹੁੰਦਾ ਸੀਗਾ ਦਾਦੀ ਜੀ ਦੱਸਦੇ ਹੁੰਦੇ ਸੀ ਜਦੋਂ ਵਿਆਹ ਹੁੰਦਾ ਸੀ ਤਾਂ ਸਾਰਾ ਪਿੰਡ ਹੀ ਮੌਜੂਦ ਹੁੰਦਾ ਸੀਗਾ ਮਤਲਬ ਰਿਸ਼ਤੇਦਾਰਾਂ ਦੀ ਲੋੜ ਨੀ ਪੈਂਦੀ ਹੁੰਦੀ ਸੀਗੀ ਜਿੱਦਾਂ ਕਿ ਰਿਸ਼ਤੇਦਾਰ ਹੈਗੇ ਸੀਗੇ ਆਉਂਦੇ ਸੀਗੇ ਬਟ ਦਾਦੀ ਜੀ ਕਹਿੰਦੇ ਕਿ ਪਿੰਡ ਦੇ ਲੋਕ ਹੀ ਸਾਰੇ ਆਉਂਦੇ ਸੀ ਉਹ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਪੰਜਾਬੀ ਸਿੱਖ ਪਰਿਵਾਰ ਸੀਗਾ ਕੁਛ ਵੀ ਸੀਗਾ ਤੇ ਇੱਕੋ ਹੀ ਜਗ੍ਹਾ ਤੇ ਸਾਰੇ ਬਹਿ ਕੇ ਖਾਂਦੇ ਸੀਗੇ ਉਹ ਤਾਂ ਮਰਦੇ ਦਮ ਤੱਕ ਇਹੀ ਕਹਿੰਦੇ ਰਹੇ ਕਹਿੰਦੇ ਖੂਨ ਉਹਨਾਂ ਚ ਵੀ ਲਾ ਲਾ ਖੂਨ ਸਾਡੇ ਚ ਵੀ ਲਾ ਲਾ ਸਾਨੂੰ ਕਿਉਂ ਅੱਡ ਕਰ ਦਿੱਤਾ ਮੇਰੀ ਦਾਦੀ ਵਿਚਾਰੇ ਰੋਂਦੇ ਹੋਏ ਦੁਨੀਆਂ ਤੋਂ ਗਏ ਆ ਕਿ ਮੈਨੂੰ ਇੱਕ ਵਾਰ ਉੱਥੇ ਲੈ ਜਾਓ ਮੈਂ ਆਪਣਾ ਘਰ ਦੇਖਣਾ ਆ ਬੀਬੀ ਨੇ ਦੱਸਣਾ ਉੱਥੇ ਸ਼ਤੀਰ ਦੀਆਂ ਛੱਤਾਂ ਸੀਗੀਆਂ ਉੱਥੇ ਮੇਰਾ ਚਰਖਾ ਰਹਿ ਗਿਆ ਉੱਥੇ ਮੇਰੀ ਯਾਦ ਰਹਿ ਗਈ ਬੀਬੀ ਬੀਬੀ ਤਾਂ ਮਤਲਬ ਕਹਿ ਲੋ ਕਿ ਆਖਰੀ ਸਾਹ ਤੱਕ ਉੱਥੇ ਹੀ ਸੀਗੀ ਉਹ ਇੱਕ ਸਰੀਰਕ ਪੱਖੋਂ ਇੱਥੇ ਸੀਗੀ
ਬਿਲਕੁਲ
ਪਰ ਹਾਲਾਤਾਂ ਚ ਜਾਂ ਕਹਿ ਲੋ ਕਿ ਉਹ ਉੱਥੇ ਹੀ ਸੀਗੇ
ਬਿਲਕੁਲ ਉਹੀ ਗੱਲ ਕੁਲਵਿੰਦਰ ਕਿ ਅਸੀਂ ਮੈਂ ਜਿੱਦਾਂ ਕਿਹਾ ਕਿ ਅਸੀਂ ਆਪਣੀ ਮਰਜ਼ੀਆਂ ਨਾਲ ਛੱਡ ਕੇ ਆਏ ਆਪਣੇ ਦੇਸ਼ ਪਰ ਉਹ ਲੋਕ ਜਿਨ੍ਹਾਂ ਨੂੰ ਉੱਥੋਂ ਕੱਢਿਆ ਗਿਆ ਜਿਨ੍ਹਾਂ ਨੂੰ ਉੱਥੋਂ ਮਜਬੂਰਨ ਆਉਣਾ ਪਿਆ ਉਹਨਾਂ ਦੇ ਮਰਦੇ ਦਮ ਤੱਕ ਉਹ ਇੱਕ ਟਰੋਮਾ ਕਹਿ ਲੋ ਜਿਹੜਾ ਜ਼ਿੰਦਗੀ ਦੇ ਉੱਤੇ ਉਹ ਦਰਦਨਾਕ ਹਾਦਸੇ ਦੀ ਛਾਪ ਜਿਹੜੀ ਆ ਉਹ ਬਣੀ ਰਹੀ ਹੋਣੀ ਆ
ਬਹੁਤ ਜਿਆਦਾ ਆਪਾਂ ਸੋਚ ਵੀ ਨੀ ਸਕਦੇ ਹੈਗੇ ਕਿ ਉਹ ਲੋਕ ਕਿੱਦਾਂ ਜਿੱਦਾਂ ਹੁਣ ਵੀ ਜਿਹੜੇ ਬਜ਼ੁਰਗ ਹੈਗੇ ਆ ਹਲੇ ਜਿੱਦਾਂ ਹੁਣ ਮੇਰੇ ਦਾਦਾ ਜੀ ਤਾਂ ਨਹੀਂ ਹੈਗੇ ਤੇ ਵੱਡੇ ਬਾਪੂ ਜੀ ਸੀਗੇ ਬਾਪੂ ਟਹਿਲ ਸਿੰਘ ਹੁਣੀ ਉਹ ਜਦੋਂ ਗੱਲ ਤਾਂ ਕਰਦੇ ਹੀ ਨੀ ਹੁੰਦੇ ਸੀਗੇ ਜਦੋਂ ਉਹਨਾਂ ਨੇ ਜਦੋਂ ਵੀ ਗੱਲ ਸ਼ੁਰੂ ਕਰਨੀ ਉਹਨਾਂ ਨੇ ਜਾੜਾ ਕਹਿ ਦੇਣਾ ਉਹਨਾਂ ਨੇ ਕਹਿਣਾ ਆਜ਼ਾਦੀ ਤਾਂ ਇਹਨਾਂ ਨੂੰ ਮਿਲੀ ਆਜ਼ਾਦੀ ਸਾਨੂੰ ਥੋੜੀ ਸਾਡੀ ਤਾਂ ਬਰਬਾਦੀ ਆ ਅਸੀਂ ਤਾਂ ਬਰਬਾਦ ਹੋ ਗਏ
ਬਿਲਕੁਲ ਬਿਲਕੁਲ ਸਹੀ ਗੱਲ ਆ ਆਜ਼ਾਦੀ ਦੀ ਕੀਮਤ ਬਹੁਤ ਵੱਡੀ ਚੁਕਾਉਣੀ ਪਈ ਆ ਔਰ ਜਿਨ੍ਹਾਂ ਨੂੰ ਚੁਕਾਉਣੀ ਪਈ ਆ ਨਾ ਉਹਨਾਂ ਨੂੰ ਪਤਾ ਉਹ ਕੀਮਤ ਕੀ ਸੀ
ਬਿਲਕੁਲ ਬਿਲਕੁਲ ਉਹਨਾਂ ਨੇ ਕਹਿਣਾ ਗੱਡਿਆਂ ਤੇ ਅਸੀਂ ਆਏ ਸਾਡੇ ਹਾਲਾਤ ਜਿਹੜੇ ਸੀਗੇ ਮਤਲਬ ਰਾਹ ਵਿੱਚ ਕਿਤੇ ਰੋਟੀ ਨੀ ਖਾਣ ਨੂੰ ਹੈਗੀ ਕੋਈ ਕੁਛ ਨੀ ਹੈਗਾ ਮਤਲਬ ਅਸੀਂ ਜਿੱਥੋਂ ਵੀ ਕਿਤੇ ਕੁਛ ਮਿਲਦਾ ਸੀਗਾ ਪਾਣੀ ਤੁਸੀਂ ਸੋਚੋ ਨਾਲਿਆਂ ਦਾ ਗੰਦਾ ਪਾਣੀ ਸੂਬਿਆਂ ਦਾ ਜਿਹੜਾ ਪਾਣੀ ਗੰਦਾ ਛੱਪੜਾਂ ਦਾ ਪਾਣੀ ਕਹਿੰਦੇ ਉਹ ਅਸੀਂ ਪੀਣਾ ਅਸੀਂ ਸਾਨੂੰ ਪਤਾ ਕਿੰਨਾ ਟਾਈਮ ਲੱਗਿਆ ਹਾਕਮਾਂ ਨੇ ਸਾਨੂੰ ਕੱਢਤਾ ਬੋਲ ਖਾਣ ਲਈ ਕੁਛ ਨੀ ਹੈਗਾ
ਜੀ ਬਿਲਕੁਲ ਤੇ ਹੁਣ ਤੁਹਾਡਾ ਕਿੰਨਾ ਰਾਬਤਾ ਜਿੱਦਾਂ ਤੁਸੀਂ ਮੈਨੂੰ ਆਪਣੇ ਘਰ ਦੀ ਆਪਣੇ ਨਾਨਕਿਆਂ ਦੇ ਘਰ ਦੀ ਜਿਹੜੀ ਫੋਟੋ ਆ ਉਹ ਤੁਸੀਂ ਮੈਨੂੰ ਭੇਜੀਆਂ ਹੋਈਆਂ ਸੀਗੀਆਂ ਸੋ ਮੈਂ ਸਰਦੀ ਭਾਜੀ ਨੂੰ ਵੀ ਕਹਿੰਦੀ ਅਸੀਂ ਲਾਈਵ ਬਲੌਗ ਤੇ ਵੀ ਸਾਂਝੀਆਂ ਜ਼ਰੂਰ ਕਰੀਏ ਤਾਂ ਕਿ ਜੇ ਕਿਸੇ ਨੇ ਦੇਖਣੀ ਆ ਤੇ ਦੇਖ ਸਕਦੇ ਆ ਜੀ ਜ਼ਰੂਰ ਤੁਸੀਂ ਲਾਈਵ ਬਲੌਗ ਤੇ ਜਾ ਕੇ ਸਰਦਾਰ ਤਾਬਾ ਸਿੰਘ ਹੁਣਾਂ ਦੇ ਘਰ ਦੇ ਘਰ ਨੀ ਕਹੂੰਗੀ ਹਵੇਲੀ ਕਹੂੰਗੀ ਉਹਦੀਆਂ ਜਿਹੜੀਆਂ ਫੋਟੋਆਂ ਤੁਸੀਂ ਦੇਖ ਸਕਦੇ ਆ। ਤੁਸੀਂ ਕਿੱਦਾਂ ਲੱਭਿਆ ਉਹ, ਕਿਉਂਕਿ ਬਹੁਤ ਸਮਾਂ ਹੋ ਗਿਆ 73 ਸਾਲ ਜੀ
ਬਣਿਆ ਹੋਇਆ ਸਟਿਲ ਵੀ ਘਰ ਓਦਾਂ ਹੀ ਆ। ਮੈਂ ਧੰਨਵਾਦ ਕਰਦੀ ਆ ਉਹਨਾਂ ਦੇ ਲੋਕਾਂ ਦਾ, ਪਰ ਸੁਖਪ੍ਰੀਤ ਜੀ ਉਹ ਲੋਕ ਬਹੁਤ ਚੰਗੇ ਆ। ਮੇਰੀ ਉੱਥੇ ਪਿੰਡ ਨਾਲ ਬਹੁਤ ਗੱਲਬਾਤ ਹੁੰਦੀ ਆ, ਬਹੁਤ ਪਿਆਰ ਕਰਦੇ ਨੇ, ਬਹੁਤ ਜਿਆਦਾ ਪਿਆਰ ਕਰਦੇ ਨੇ। ਆਪਾਂ ਸੋਚ ਵੀ ਨੀ ਸਕਦੇ ਕਿ ਜਿਹੜੇ ਉਹ ਸ਼ਬਦ ਆਪਣੇ ਲਈ ਵਰਤਦੇ ਨੇ, ਮੇਰੇ ਕੋਲ ਸ਼ਬਦ ਹੈ ਨੀ ਉਹਨਾਂ ਦੇ ਪਿਆਰ ਨੂੰ।
ਦੇਖ ਲੋ ਤੇ ਅਸੀਂ ਸਰਕਾਰਾਂ ਦੇ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਕਿੰਨੀਆਂ ਕੁ ਨਫ਼ਰਤਾਂ ਪੈਦਾ ਕੀਤੀਆਂ ਹੋਈਆਂ। ਜੇ ਅਸੀਂ ਬਾਹਰੋਂ ਦੇਖੀਏ ਤਾਂ ਲੱਗਦਾ ਵੀ ਪਾਕਿਸਤਾਨ ਤੋਂ ਵੱਡਾ ਦੁਸ਼ਮਣੀ ਕੋਈ ਨੀ, ਜਿਸ ਹਿਸਾਬ ਦੀਆਂ ਗੱਲਾਂ ਜੇ ਅਸੀਂ ਦੇਖੀਏ ਤੇ ਆਏ ਦਿਨ ਗੋਲੀਬਾਰੀ ਹੁੰਦੀ ਆ, ਇਹ ਉਹ ਹੁੰਦਾ। ਸੋ ਇੱਕ ਹੁੰਦਾ ਸਰਕਾਰੀ ਚੀਜ਼ਾਂ ਔਰ ਇੱਕ ਹੁੰਦਾ ਜਿਹੜੀਆਂ ਜਜ਼ਬਾਤੀ ਚੀਜ਼ਾਂ ਹੁੰਦੀਆਂ, ਜਿਹੜੀ ਆਮ ਜਨਤਾ ਦੇ ਨਾਲ, ਆਮ ਜਨਤਾ ਦੇ ਜਜ਼ਬਾਤਾਂ ਨਾਲ ਜੁੜੀਆਂ ਗੱਲਾਂ ਹੁੰਦੀਆਂ।
ਮੈਂ ਤੁਹਾਨੂੰ ਸੱਚ ਆਪਣੇ ਪੜਮਾਨਾ ਜੀ ਦੀ ਇੱਕ ਗੱਲ ਦੱਸਣੀ ਆ। ਕਹਿੰਦੇ ਕਿ ਇੱਕ ਵਾਰੀ ਨਾ ਕੋਈ ਮਤਲਬ ਬੇਕਸੂਰ ਬੰਦਿਆਂ ਨੂੰ ਜੱਜ ਸਜ਼ਾ ਦੇ ਰਿਹਾ ਸੀਗਾ, ਤੇ ਪੜਮਾਨਾ ਜੀ ਨੂੰ ਨਾ ਬਹੁਤ ਵੱਡੇ ਸਰਦਾਰ ਹੋਣ ਕਰਕੇ ਉਹਨਾਂ ਦਾ ਰੁਤਬਾ ਬਹੁਤ ਤਗੜਾ ਸੀਗਾ, ਤੇ ਉਹਨਾਂ ਨੂੰ ਪੈਂਚ ਕਹਿੰਦੇ ਹੁੰਦੇ ਸੀ, ਜਿਵੇਂ ਸਰਪੰਚ ਹੁੰਦੇ ਆ ਨਾ ਅੱਜ ਕੱਲ, ਉਦੋਂ ਪਿੰਡ ਦਾ ਨਵਾਬ ਉਹਨੂੰ ਨਵਾਬ ਵੀ ਕਹਿ ਦਿੰਦੇ ਸੀ, ਪੈਂਚ ਵੀ ਕਹਿੰਦੇ ਸੀਗੇ। ਤੇ ਬਾਪੂ ਜੀ ਜਾ ਕੇ ਨਾ ਤੇ ਪਤਾ ਲੱਗਿਆ ਕਿ ਕੋਈ ਪੰਜ ਬੰਦਿਆਂ ਨੂੰ, ਬੇਕਸੂਰ ਬੰਦਿਆਂ ਨੂੰ ਸਜ਼ਾ ਹੋ ਰਹੀ ਹੈ, ਤੇ ਬਾਪੂ ਜੀ ਕੋਰਟ ਚ ਗਏ ਤੇ ਬਾਪੂ ਜੀ ਜੱਜ ਦੇ ਖਿਲਾਫ਼ ਖੜੇ ਹੋ ਗਏ। ਤੇ ਜਦੋਂ ਖੜੇ ਹੋ ਗਏ ਤੇ ਕਹਿੰਦੇ ਇਹ ਬੰਦੇ ਬੇਕਸੂਰ ਆ, ਬਾਪੂ ਉਹਨਾਂ ਨੂੰ ਬੇਕਸੂਰ ਸਾਬਤ ਕਰਤਾ। ਤਾਂ ਕੋਰਟ ਦੇ ਵਿੱਚ ਅੱਜ ਵੀ ਜਦੋਂ ਕੋਈ ਜੱਜ ਦੇ ਖਿਲਾਫ਼ ਕੋਈ ਵੀ ਵਕੀਲ ਖੜਾ ਹੁੰਦਾ ਤਾਂ ਉਹ ਕਹਿੰਦੇ ਯਾਰ ਤੂੰ ਤਾਬਾ ਸਿੰਘ ਦੀ ਫੈਮਿਲੀ ਚੋਂ, ਅੱਜ ਵੀ ਬਾਪੂ ਜੀ ਦਾ ਨਾਮ ਹੀ ਚੱਲਦਾ ਉੱਥੇ,
ਨਾਮ ਚੱਲਦਾ ਉੱਥੇ। ਸਹੀ ਗੱਲ ਆ, ਇਹੀ ਸਰਦਾਰੀਆਂ ਹੁੰਦੀਆਂ, ਸਹੀ ਗੱਲ ਆ, ਤੁਹਾਡੇ ਪਿੱਛੋਂ ਵੀ ਤੁਹਾਡਾ ਨਾਮ ਚੱਲਦਾ
ਤੇ ਨਾਮ ਤੋਂ ਸ਼ੁਰੂਆਤ ਹੁੰਦੀ ਆ।
ਜੀ ਸੋ ਕੁਲਵਿੰਦਰ ਸ਼ਾਬਾਸ਼ ਹੈ ਤੁਹਾਡੇ ਵੀ ਕਿ ਤੁਸੀਂ ਵੀ ਆਪਣੇ ਉਹਨਾਂ ਜੜਾਂ ਦੇ ਨਾਲ, ਜੇ ਅਸੀਂ ਕਹਿੰਦੇ ਕਿ ਆਪਣੀਆਂ ਜੜਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਤੁਸੀਂ ਉਹਨਾਂ ਇੰਨੀਆਂ ਡੂੰਘੀਆਂ ਗਹਿਰਾਈ ਦੇ ਵਿੱਚ ਗਏ ਆ। ਨਹੀਂ ਤੇ ਤੁਸੀਂ ਜੰਮੇ ਪਲੇ ਦੇਖ ਲੋ ਵੀ ਪੰਜਾਬ ਦੇ ਵਿੱਚ ਹੀ ਆ, ਤੁਹਾਡਾ ਮੂੰਹ ਉੱਥੇ ਨਾਲ ਹੀ ਹੋਣਾ ਚਾਹੀਦਾ, ਪਰ ਫਿਰ ਵੀ ਤੁਸੀਂ ਆਪਣੇ ਬਜ਼ੁਰਗਾਂ ਦੇ ਦਰਦ ਨੂੰ ਸਮਝਿਆ ਤੇ ਉਹ ਹਵੇਲੀ ਨੂੰ, ਉਹ ਪਿੰਡ ਨੂੰ ਤੁਸੀਂ ਅਜੇ ਵੀ ਉਨਾ ਹੀ ਅਪਣਾਇਆ ਹੋਇਆ ਹੈ ਨਾ।
ਬਿਲਕੁਲ ਬਿਲਕੁਲ, ਮੈਂ ਤੁਹਾਡੇ ਇੱਕ ਜਦੋਂ ਬਾਪੂ ਜੀ ਉਹਨਾਂ ਨੂੰ ਉਧਰੋਂ ਕੱਢਤਾ ਸੀਗਾ, ਤੇ ਬਾਪੂ ਜੀ ਉਹਨਾਂ ਨੂੰ ਨਾ ਇੱਕ ਜਿੰਦੜਾ ਪਿੰਡ ਆ ਫਿਰੋਜ਼ਪੁਰ ਦੇ ਲਾਗੇ ਤਾਗੇ ਆ, ਉਹ ਉੱਥੇ ਆ ਗਏ ਸੀਗੇ। ਉੱਥੋਂ ਫਿਰ ਉਹਨਾਂ ਨੂੰ ਜ਼ਮੀਨ ਨਹੀਂ ਮਿਲੀ, ਹਲੇ ਅਲਾਟ ਨਹੀਂ ਹੋਈ ਸੀਗੀ, ਤਾਂ ਚੱਕ ਕੇ ਉਹਨਾਂ ਨੂੰ ਵਣ ਵਾਲੇ ਭੇਜਤਾ। ਵਣ ਵਾਲੇ ਜਦੋਂ ਜ਼ਮੀਨ ਅਲਾਟ ਹੋਈ, ਤੁਸੀਂ ਦੇਖੋ ਕੁਦਰਤ ਦੀ ਮਾਰ, ਮੈਂ ਕਹਿੰਦੀ ਹਾਂ ਵੀ ਮੈਂ ਸੱਚ ਸਲੂਟ ਕਰਦੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇੰਨੇ 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 ਦੁੱਖ ਝੱਲ ਕੇ ਵੀ ਹੌਸਲੇ ਨਹੀਂ ਹਾਰੇ। ਅੱਜ ਵੀ ਤੁਸੀਂ ਮੇਰੀ ਮਦਰ ਨਾਲ ਗੱਲ ਕਰੋਗੇ ਤਾਂ ਬੜੀ ਜ਼ਿੰਦਾ ਦੇ ਲੇਡੀ ਆ, ਠੀਕ ਹੈ। ਤੇ ਉਹਨਾਂ ਦੇ ਵਿੱਚ ਇੰਨਾ ਹੌਸਲਾ ਆ, ਪਰਮਾਤਮਾ ਨੂੰ ਪਤਾ ਨੀ ਬਣਾਇਆ ਹੀ ਸਿਰਫ ਇਸ ਲਈ ਆ ਕਿ ਤੁਸੀਂ ਮੁਸੀਬਤਾਂ ਹੀ ਝੱਲਣੀਆਂ ਨੇ। ਔਰ ਤੁਸੀਂ ਸੋਚ ਸਕਦੇ ਆ ਕਿ ਜਦੋਂ ਉਹਨਾਂ ਨੂੰ ਉੱਥੇ ਵਣ ਵਾਲੇ ਗਿਆ, ਤਾਂ ਵਣ ਵਾਲੇ ਦੋ ਨਹਿਰਾਂ ਜਿਹੜੀਆਂ ਰਾਜਸਥਾਨ ਫੀਡਰ ਆ, ਹਰੀ ਕੇ ਪੱਤਣ ਵਾਲੀਆਂ ਵੱਡੀਆਂ ਨਹਿਰਾਂ, ਉਹ ਉਹਨਾਂ ਦੀ ਜ਼ਮੀਨ ਚੋਂ ਨਿਕਲੀਆਂ। ਸਿਰਫ 120 ਕਿੱਲੇ ਜ਼ਮੀਨ ਅਲਾਟ ਹੋਈ ਤਾਂ ਉਹਦੇ ਵਿੱਚੋਂ ਵੀ ਨਹਿਰਾਂ ਨਿਕਲ ਗਈਆਂ, ਤੇ ਫਿਰ ਪਰਿਵਾਰ ਜਿਹੜੀ ਰਹਿੰਦੀ ਖੁੰਦੀ ਭੱਜੀ, ਪਰਿਵਾਰ ਵਿਚਾਰਾ ਵੇਚ ਵੱਟ ਕੇ, ਜਿੰਨਾ ਥੋੜਾ ਵਾਲਾ ਸੀ, ਮਹਿਮੂਆਣਾ ਪਿੰਡ ਹੈ ਫਰੀਦਕੋਟ ਦੇ ਨਾਲ, ਉੱਥੇ ਆਣ ਕੇ ਪਰਿਵਾਰ ਬੈਠਾ, ਉੱਥੇ ਆਣ ਕੇ ਸੇਮ ਆ ਗਈ, ਪੈਲੀ ਦੇ ਵਿੱਚ ਸੇਮ ਆ ਗਈ। ਤੇ ਅੱਜ ਸਾਰਾ ਪਰਿਵਾਰ ਕਹਿ ਲੋ ਕਿ ਤੁਸੀਂ, ਆਪਾਂ ਸੋਚ ਨੀ ਸਕਦੇ, ਮੈਂ ਕਹਿ ਨੀ ਸਕਦੀ, ਮੇਰੇ ਕੋਲ ਸ਼ਬਦ ਨੀ ਹੈਗੇ ਔਰ ਮੇਰੇ ਤੋਂ ਬੋਲਿਆ ਨਹੀਂ ਜਾਣਾ, ਪਰ ਫਿਰ ਵੀ ਮੈਂ ਸਲੂਟ ਕਰਦੀ ਆ ਕਿ ਉਹ ਲੋਕ ਕਿੰਨੇ ਜਿੰਦਾ ਹੌਸਲੇ ਨਹੀਂ ਹਾਰੇ।
ਗੱਲ ਬਿਲਕੁਲ ਹੋਈ ਆ, ਚੜ੍ਹਦੀ ਕਲਾ ਦੀ ਗੱਲ ਕਹਿ ਲੋ, ਹੌਸਲਾ ਨੀ ਛੱਡਣਾ, ਇਹ ਸਾਡੇ ਬਜ਼ੁਰਗਾਂ ਨੇ ਹੰਡਾਈਆਂ ਹੋਈਆਂ ਚੀਜ਼ਾਂ, ਅਸੀਂ ਤਾਂ ਸਿਰਫ ਗੱਲ ਕਰਦੇ ਆ।
ਮੈਂ ਤਾਂ ਇਹ ਸੋਚਦੀ ਆ ਕਿ ਲੋਕ ਆਸਟ੍ਰੇਲੀਆ ਆਣ ਕੇ ਵੀ ਨੀ ਬਦਲੇ, ਨੂੰ ਵੀ ਇੱਕ ਲੇਡੀ ਨੇ, ਮੈਂ ਨਾਮ ਨੀ ਲੈਣਾ, ਮੈਨੂੰ ਗੱਲ ਚੱਲ ਪਈ, ਕਹਿੰਦੇ ਏਦਾਂ ਮੈਂ ਮੇਰੀ ਬੋਲੀ ਆ ਉਦਾਂ ਦੀ, ਤਾਂ ਮੈਂ ਕਿਹਾ ਨਾ, ਮੈਂ ਉਹਨੂੰ ਦੀਦ ਨੂੰ ਕਿਹਾ, ਮੈਂ ਕਿਹਾ ਕੀ ਕਰਨ ਡਈ ਏ, ਤੈਨੂੰ ਪਤਾ ਨੀ ਚੱਲਦਾ ਜਿੱਦਾਂ ਆਪਾਂ ਬੋਲਦੇ ਆ ਨਾ। ਤੇ ਉਹ ਕਹਿੰਦੇ ਤੁਸੀਂ ਰਿਫਿਊਜੀ ਆ, ਜਦੋਂ ਉਹਨਾਂ ਨੇ ਮੈਨੂੰ ਰਿਫਿਊਜੀ ਕਿਹਾ, ਤੁਸੀਂ ਸੋਚ ਨੀ ਸਕਦੇ ਮਤਲਬ ਮੈਨੂੰ ਮੈਨੂੰ ਏਦਾਂ ਲੱਗਿਆ ਧਰਤੀ ਫਟ ਜਾਵੇ ਤੇ ਮੈਂ ਵੇਚ ਚਲੀ ਜਾਵਾ।
ਜੀ ਬਿਲਕੁਲ ਕੁਲਵਿੰਦਰ, ਉਹ ਦਰਦ ਨੂੰ ਮੈਂ ਮਹਿਸੂਸ ਕਰ ਸਕਦੀ ਤੁਹਾਡੇ ਨੂੰ, ਸਹੀ ਗੱਲ ਆ। ਪਰ ਕਿਉਂਕਿ ਲੋਕਾਂ ਦੀ ਸੋਚ ਉਹਨੂੰ ਨੀ ਬਦਲਿਆ ਜਾ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨੇ ਜੋ ਸੋਚਣਾ ਨਾ ਉਹਨੇ ਉਹੀ ਸੋਚਣਾ ਆ। ਪਰ ਇਹ ਜਦੋਂ ਵੀ ਕੋਈ ਇਹੋ ਜਿਹੀ ਗੱਲ ਕਰਦਾ, ਮੈਨੂੰ ਇਹ ਲੱਗਦਾ ਹੁੰਦਾ ਉਹ ਤੁਹਾਡੇ ਬਾਰੇ ਗੱਲ ਨੀ ਕਰ ਰਿਹਾ, ਉਹ ਆਪਣੇ ਬਾਰੇ ਗੱਲ ਕਰ ਰਿਹਾ। ਜਦੋਂ ਕੋਈ ਤੁਹਾਨੂੰ, ਕਿਉਂਕਿ ਜਿਸਨੇ ਜਿਸ ਨਜ਼ਰ ਨਾਲ ਤੁਹਾਨੂੰ ਦੇਖਣਾ ਹੈ ਉਹਦੀ ਆਪਣੀ ਨਜ਼ਰ ਉਹ ਜਿਹੀ ਆ। ਸੋ ਇਸ ਕਰਕੇ ਤੁਸੀਂ ਆਪਣੇ ਤੇ ਲੈਣ ਦੀ ਲੋੜ ਨੀ ਕੋਈ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜਿੰਨੇ ਜਿੱਦਾਂ ਦਾ ਕਿਸੇ ਬਾਰੇ ਸੋਚਦਾ ਉਹ ਉਹਦੀ ਸੋਚ ਆ, ਇਹਦਾ ਮਤਲਬ ਉਹੀ ਉਹ ਜਿਹਾ ਆ। ਸੋ ਬਿਲਕੁਲ ਜੀ, ਸਲਿਊਟ ਹੈ ਸਾਡਾ ਤੁਹਾਡੇ ਬਜ਼ੁਰਗਾਂ ਲਈ ਵੀ, ਜਿਨ੍ਹਾਂ ਨੇ ਇੰਨੇ ਤਸ਼ੱਦਤਾਂ ਝੇਲੀਆਂ ਔਰ ਡਟੇ ਰਹੇ ਫੇਰ ਵੀ। ਔਰ ਦੇਖੋ ਅੱਜ ਤੁਸੀਂ ਸਾਡੇ ਨਾਲ ਆ, ਹਨਾ, ਇੱਕ ਜਿੰਦਾ ਦਿਲ ਲੇਡੀ, ਇੱਕ ਇੰਨੀ ਪਿਆਰੀ ਜਿਹੀ ਕੁੜੀ ਜਿਹਨੇ ਪਿੱਛੇ ਮੁੜ ਕੇ ਆਪਣੀਆਂ ਜੜ੍ਹਾਂ ਨਹੀਂ ਛੱਡੀਆਂ, ਉਹਨਾਂ ਜੜ੍ਹਾਂ ਨੂੰ ਤੱਕ ਪਹੁੰਚ ਗਈ, ਹਨਾ, ਔਰ ਉੱਥੇ ਦੇ ਲੋਕਾਂ ਦੇ ਨਾਲ ਤੁਸੀਂ ਅੱਜ ਤੱਕ ਰਾਬਤਾ ਬਣਾਇਆ ਹੋਇਆ। ਸੋ ਮੇਰੇ ਨਾਲ ਕੁਲਵਿੰਦਰ ਨੇ ਇੱਕ ਵੀਡੀਓ ਯੂਟਿਊਬ ਲਿੰਕ ਵੀ ਸ਼ੇਅਰ ਕੀਤਾ ਸੀ ਜਿਹੜਾ ਮੈਂ ਰਾਤੀ ਬੈਠ ਕੇ ਦੇਖਿਆ। ਉਹਦੇ ਵਿੱਚ ਇੱਕ ਪੱਤਰਕਾਰ ਨਾਲ ਕੁਲਵਿੰਦਰ ਨੇ ਸਾਂਝ ਬਣਾਈ ਪਾਕਿਸਤਾਨ ਚ ਜਿਹੜਾ ਸੀਗਾ, ਤੇ ਉਹਨੇ ਫਿਰ ਉਹਨਾਂ ਦੇ ਪਿੰਡ ਜਾ ਕੇ ਉੱਥੇ ਦੇ ਬਜ਼ੁਰਗਾਂ ਨਾਲ ਗੱਲ ਕੀਤੀ, ਉਹਨਾਂ ਦੇ ਘਰ ਨੂੰ ਦਿਖਾਇਆ, ਔਰ ਸੱਚੀ ਇੰਨਾ ਸੋਹਣਾ ਘਰ ਆ। ਇੱਥੇ ਤੇ ਬਾਹਰਲੀ ਫੋਟੋਆਂ, ਪਰ ਉਸ ਜੇ ਤੁਸੀਂ ਯੂਟਿਊਬ ਦਾ ਲਿੰਕ ਤੁਸੀਂ ਜ਼ਰੂਰ ਦੱਸਿਓ ਕੀ ਨਾਮ ਹੈ ਉਹਦਾ, ਕੁਲਵਿੰਦਰ। ਉਹਦੇ ਵਿੱਚ ਉਹਨਾਂ ਨੇ ਘਰ ਦੇ ਅੰਦਰ ਦਾ ਟੂਰ ਵੀ ਕਰਾਇਆ ਹੋਇਆ, ਔਰ ਕਿਹਾ ਸ਼ਾਹੀ 68 ਵਾਟ 1200 ਕਿੱਲੇ ਜ਼ਮੀਨ ਦੇ ਹੋਣੇ ਬਹੁਤ ਵੱਡੀ ਗੱਲ ਹੈ। ਅੱਜ ਕੱਲ ਕਿਸੇ ਕੋਲ 5-10 ਹੋਣ ਤੇ ਆਪਣੇ ਆਪ ਨੂੰ ਵੱਡਾ ਸਰਦਾਰ ਦੱਸਦੇ ਆ ਅਸੀਂ, ਔਰ ਉਹ ਛੱਡ ਕੇ ਆਉਣ ਦੇ ਵੇਲੇ ਕਿੱਡਾ ਜਿਗਰਾ ਚਾਹੀਦਾ ਆ, ਉਹ ਹੀ ਅਸਲੀ ਸਰਦਾਰੀ ਹੈ, ਉਹਨੂੰ ਕੌਣ ਰਿਫਿਊਜੀ ਕਹਿ ਸਕਦਾ।
ਕਦੇ ਨੀ ਉਹ ਕਰਦੇ ਹੈਗੇ, ਉਹ ਹਰ ਚੀਜ਼ ਲਈ ਮੇਰੀ ਬਹੁਤ ਮਦਦ ਕਰਦੇ ਨੇ, ਉਹਨਾਂ ਨੇ ਮੈਨੂੰ ਕਦੇ ਨੀ ਰੋਕਿਆ ਹੈਗਾ। ਮੇਰੇ ਹਸਬੈਂਡ ਦਾ ਬਹੁਤ ਵੱਡਾ ਸਹਿਯੋਗ ਮੇਰੇ ਨਾਲ, ਤੇ ਮੈਂ ਲੱਭਿਆ ਤੇ ਪਰ ਉਹਨਾਂ ਨੇ ਮੇਰਾ ਬਹੁਤ ਜਿਆਦਾ ਸਾਥ ਦਿੱਤਾ ਆ।
ਸੋ ਬਹੁਤ ਵਧੀਆ ਕੁਲਵਿੰਦਰ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਬੇਸ਼ੱਕ ਪ੍ਰੋਗਰਾਮ ਥੋੜਾ ਜਜ਼ਬਾਤੀ ਸੀਗੀ, ਪਰ ਫਿਰ ਵੀ ਉਹੀ ਕਹਿੰਦੀ ਹੁੰਦੀ ਆ ਕਿ ਹਰਮਨ ਪਰਿਵਾਰ ਆ ਜੀ, ਹਰਮਨ ਜਿੱਥੇ ਪਰਿਵਾਰ ਹੁੰਦਾ ਉੱਥੇ ਅਸੀਂ ਸਿਰਫ ਇਕੱਠੇ ਬੈਠ ਕੇ ਆਹਾ ਹੀ ਨੀ ਕਰੀਦਾ, ਹੱਸੀ ਦਾ ਹੀ ਨੀ, ਅਸੀਂ ਆਪਣੇ ਇੱਕ ਦੂਜੇ ਜਿਹੜੇ ਦੁੱਖ ਆ, ਆਪਣੇ ਜਜ਼ਬਾਤ ਆ, ਉਹ ਵੀ ਇੱਕ ਦੂਜੇ ਨਾਲ ਸਾਂਝੇ ਕਰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ।
ਹਾਂਜੀ, ਇੱਕ ਛੋਟੀ ਜਿਹੀ ਰਿਕੁਐਸਟ ਹੈ ਨਾ, ਜਦੋਂ 15 ਅਗਸਤ ਹੁੰਦੀ ਸੀ ਤਾਂ ਸਕੂਲ ਦੇ ਵਿੱਚ ਆਪਾਂ, ਜਿਵੇਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਹਮੇਸ਼ਾ ਪਾਰਟੀਸਪੇਟ ਕਰਨਾ, ਹਨਾ, ਤੇ ਉਦੋਂ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀਗਾ ਕਿਉਂਕਿ ਬਹੁਤ ਛੋਟੇ ਸੀਗੇ। ਤਾਂ ਬਾਪੂ ਟਹਿਲ ਸਿੰਘ ਜੀ ਉਹਨਾਂ ਨੇ ਕਿਹਾ ਨਾ, ਅੱਗ ਲਾਓ, ਇਹ ਆਜ਼ਾਦੀ ਨੇ ਫੂਕ ਕੇ ਰੱਖਤਾ, ਹਨਾ। ਜਦੋਂ ਅਸੀਂ ਤਿਆਰ ਹੋਣਾ ਨਾ, ਮਤਲਬ ਅਸੀਂ ਜਾਣਾ ਕਿ ਬਾਪੂ ਜੀ ਅੱਜ 15 ਅਗਸਤ ਆ, ਹਨਾ, ਉਹਨੇ ਕਹਿਣਾ ਪੁੱਤਰ ਇਹ ਕਾਹਦੀ 15 ਅਗਸਤ ਆ, ਇਹ ਕਿਹੜੀ 15 ਅਗਸਤ ਆ, ਜਿਹਨੇ ਦੀਵਾ ਮਾਰਤੇ। ਤੇ ਉਹ ਬੜੇ ਉਹ ਹੁੰਦੇ ਸੀਗੇ, ਉਹਨਾਂ ਨੂੰ 15 ਅਗਸਤ ਬਿਲਕੁਲ ਵੀ ਪਸੰਦ ਨਹੀਂ ਸੀ,
ਉਹਨਾਂ ਨੇ ਅੱਖੀ ਦੇਖੀਆਂ ਚੀਜ਼ਾਂ ਨਾ, ਉਹਨਾਂ ਦੇ ਅੱਖੀ ਦੇਖੀਆਂ ਚੀਜ਼ਾਂ ਆ। ਇਸ ਕਰਕੇ ਅਸੀਂ, ਸਾਡੇ ਲਈ ਤਾਂ ਸੁਣੀਆਂ ਸੁਣਾਈਆਂ ਗੱਲਾਂ, ਪਰ ਜਿਨ੍ਹਾਂ ਨੇ ਤਨ ਤੇ ਹੰਡਾਈਆਂ ਉਹ ਚੀਜ਼ਾਂ, ਉਹਨਾਂ ਲਈ ਉਹ ਚੀਜ਼ ਬੜੀ ਔਖੀ ਹੋ ਜਾਂਦੀ ਹੈ।
ਹਾਂਜੀ, ਸ਼ੁਕਰੀਆ, ਧੰਨਵਾਦ,
ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ। ਸੋ ਬਿਲਕੁਲ ਜੀ, ਇਹ ਸੀ ਕੁਲਵਿੰਦਰ ਐਡੀਲੇਡ ਤੋਂ, ਜਿਨ੍ਹਾਂ ਨੇ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕੀਤੇ, ਔਰ ਬਿਲਕੁਲ ਤੁਸੀਂ ਵੀ ਥੋੜਾ ਜਿਹਾ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਹੋਣਾ। ਸੋ ਗੈਰੀ ਹੁਣਾਂ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਹੈਵ ਅ ਨਾਈਸ ਡੇ। ਬਹੁਤ ਬਹੁਤ ਸ਼ੁਕਰੀਆ ਗੈਰੀ, ਸੁਣਾਓ ਕੀ ਹਾਲ ਚਾਲ ਹੈ ਤੁਹਾਡਾ, ਉਮੀਦ ਕਰਦੀ ਹੈ ਨਾਈਸ ਡੇ ਚੱਲ ਰਿਹਾ ਹੋਣਾ ਤੁਹਾਡਾ ਵੀ। ਤੇ ਕਹਿੰਦੇ ਨਾਲ ਇਹਨਾਂ ਨੇ ਵਿਚਾਰ ਲਿਖਿਆ, ਕਹਿੰਦੇ ਤੂਫਾਨ ਆਉਣਾ ਵੀ ਜ਼ਰੂਰੀ ਹੈ ਜ਼ਿੰਦਗੀ ਵਿੱਚ, ਫਿਰ ਹੀ ਪਤਾ ਲੱਗਦਾ ਹੈ ਕਿ ਕੌਣ ਹੱਥ ਛਡਾ ਕੇ ਭੱਜਦਾ ਹੈ ਤੇ ਕੌਣ ਹੱਥ ਫੜ ਕੇ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਨਾਲ ਇਹਨਾਂ ਨੇ ਲਿਖਿਆ ਕਿ ਓ ਮਾਈ ਗੋਡ, ਵੈਰੀ ਸੈਡ ਸਟੋਰੀ। ਬਿਲਕੁਲ ਜੀ, ਸਾਡੇ ਹਰ ਕਿਸੇ ਦੀ ਜ਼ਿੰਦਗੀ ਦੀ ਇੱਕ ਸਟੋਰੀ ਹੁੰਦੀ ਹੈ, ਅਸੀਂ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੀਰੋ ਹੁੰਦਾ। ਮੈਨੂੰ ਲੱਗਦਾ ਹੁੰਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੇ ਨਜ਼ਰ ਮਾਰ ਕੇ ਦੇਖੋ ਤੇ ਥੋੜਾ ਬਹੁਤਾ ਕਿਤੇ ਨਾ ਕਿਤੇ ਜ਼ਿੰਦਗੀ ਉੱਪਰ ਥੱਲੇ ਸਾਡੇ ਨਾਲ ਹੁੰਦੀ ਰਹਿੰਦੀ ਹੈ। ਉਸ ਸਿਚੁਏਸ਼ਨ ਨੂੰ ਅਸੀਂ ਕਿੱਦਾਂ ਹੈਂਡਲ ਕਰਦੇ ਹਾਂ, ਕਿੱਦਾਂ ਰਿਐਕਟ ਕਰਦੇ ਹਾਂ, ਉਹਦੇ ਅਕੋਰਡਿੰਗਲੀ ਸਾਡੀ ਅਗਲੀ ਜ਼ਿੰਦਗੀ ਜਿਹੜੀ ਹੈ ਉਹ ਬਣਦੀ ਹੈ। ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਵੀ ਸੁਨੇਹੇ ਜਿਹੜੇ ਆ, ਆਡੀਓ ਮੈਸੇਜਸ, ਉਹ ਤੁਹਾਡੇ ਨਾਲ ਸਾਂਝੇ ਕਰਾਂਗੀ ਤੇ ਕੋਸ਼ਿਸ਼ ਕਰਾਂਗੀ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਇਹੋ ਜਿਹੇ ਮਹਿਮਾਨ ਨੂੰ ਲੈ ਕੇ ਆਵਾਂ ਜਿਨ੍ਹਾਂ ਨੇ ਇਹ ਚੀਜ਼ਾਂ ਅੱਖੀ ਦੇਖੀਆਂ ਹੋਈਆਂ, ਜਿਨ੍ਹਾਂ ਨੇ ਸਾਂਝਾ ਪੰਜਾਬ ਆਪਣੇ ਅੱਖੀ ਦੇਖਿਆ ਹੋਇਆ। ਬਿਲਕੁਲ ਜੀ, ਅੱਜ ਇੱਕ ਬਜ਼ੁਰਗ ਸ਼ਖਸੀਅਤ ਨੂੰ ਲੈ ਕੇ ਆਵਾਂਗੀ ਪ੍ਰੋਗਰਾਮ ਦੇ ਵਿੱਚ। ਕੋਸ਼ਿਸ਼ ਪੂਰੀ ਹੈ ਜੇ ਬਣਾ ਸਕੀ ਰਾਬਤਾ ਤੇ ਉਹਨਾਂ ਨਾਲ ਪੰਜਾਬ ਦੇ ਵਿੱਚ ਬਣਾਵਾਂਗੀ ਤੇ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕਰਾਂਗੇ। ਸੋ ਕੁਝ ਗੱਲਬਾਤ ਕਰਨੀ ਹੈ ਜੀ ਅਸੀਂ ਆਪਣੀ ਸੋਚ ਦੇ ਉੱਤੇ, ਜੋ ਕੁਲਵਿੰਦਰ ਨੇ ਅੱਜ ਗੱਲ ਰਿਫਿਊਜੀ ਦੀ ਗੱਲ ਕਹਿ ਦਿੱਤੀ ਹੈ, ਉਹ ਸੋਚਣ ਦੀ ਗੱਲ ਹੈ। ਸੋ ਉਹਦੇ ਉੱਤੇ ਵੀ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈ ਜ਼ਰੂਰ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ ਤੇ ਫਿਰ ਗੱਲਾਂ ਬਾਤਾਂ ਤੇ ਅੱਜ ਚੱਲਦੀਆਂ ਰਹਿਣੀਆਂ ਜੀ।
ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ। ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ। ਟੁੱਟੀਆਂ ਲਾਵਾਂ ਵੇਲੇ ਵੰਗਾਂ, ਟੁੱਟੀਆਂ ਲਾਵਾਂ ਵੇਲੇ ਵੰਗਾਂ। ਦਾਦੀ ਮਿੰਦਰ
ਬਾਪੂ
ਲੋ ਜੀ ਲਾਹੌਰ ਗੀਤ ਸੁਣਿਆ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ, ਬਿਲਕੁਲ ਮੈਨੂੰ ਫੇਰ ਸੁਣਾ ਗੱਲਾਂ ਬਾਪੂ ਲਾਹੌਰ ਦੀਆਂ। ਸੋ ਇਹ ਉਹ ਗੱਲਾਂ ਆ, ਅਸੀਂ ਵਾਰ ਵਾਰ ਤਾਂ ਸੁਣਦੇ ਆ ਕਿ ਕਿਉਂਕਿ ਸਾਨੂੰ ਯਕੀਨ ਨੀ ਆਉਂਦਾ ਕਿ ਅੱਛਾ ਏਦਾਂ ਵੀ ਹੋ ਸਕਦਾ ਆ, ਇਹ ਵੀ ਹੋ ਸਕਦਾ ਆ, ਇੰਨਾ ਮਾੜਾ ਸਮਾਂ ਵੀ ਜ਼ਿੰਦਗੀ ਦੇ ਵਿੱਚ ਕਦੀ ਆ ਸਕਦਾ ਆ, ਬਿਲਕੁਲ ਜੋ ਸਾਡੇ ਬਜ਼ੁਰਗਾਂ ਤੇ ਆਇਆ ਹੋਇਆ। ਸੋ ਗੱਲ ਕਰੀਏ ਅੱਜ, ਮਾੜੀ ਜੀ ਕਿਤੇ ਲਾਈਟ ਵੀ ਚਲੀ ਜਾਵੇ ਤਾਂ ਹੀ ਹਾਹਾਕਾਰ ਮੱਚ ਜਾਂਦੀ ਆ ਵੀ ਪਤਾ ਨੀ ਕੀ ਹੋ ਗਿਆ। ਹਨਾ, ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਤੇ ਵੱਡੇ ਤੋਂ ਵੱਡੇ ਕਿਹੜੇ ਦੁੱਖ ਸਹਾਰੇ ਹੋਏ ਆ। ਸੋ ਇਹ ਸਿੱਖੀ ਗੱਲ ਮੈਂ ਉਹੀ ਕਰ ਰਹੀ ਸੀ ਕਿ ਯਾਦਾਂ ਵਿੱਚ ਵਾਪਸ ਮੁੜਦੇ ਆ ਤੇ ਉੱਥੋਂ ਕੋਈ ਨਾ ਕੋਈ ਸਿੱਖ ਜ਼ਰੂਰ ਲੈ ਕੇ ਆਇਆ ਕਰੀਏ ਵਾਪਸ। ਸੋ ਜੇ ਅਸੀਂ ਆਪਣੇ ਬਜ਼ੁਰਗਾਂ ਵੱਲ ਵੀ ਦੇਖੀਏ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ, ਕਿਉਂਕਿ ਇਹ ਇੱਕ ਚੀਜ਼ ਆ ਜਿਹੜੀ ਸਾਡੇ ਹੱਥ ਨਹੀਂ ਹੈਗੀ। ਹਾਂ, ਇਹਨੂੰ ਜਿਉਣਾ ਸਾਡੇ ਹੱਥ ਵਿੱਚ ਆ, ਪਰ ਜ਼ਿੰਦਗੀ ਸਾਡੇ ਹੱਥ ਚ ਨਹੀਂ, ਸਾਡਾ ਆਪਣੇ ਸਾਹਾਂ ਤੇ ਕੋਈ ਵੱਸ ਨਹੀਂ, ਜਾਂ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਕਿਹੋ ਜਿਹੀਆਂ ਸਿਚੁਏਸ਼ਨਸ ਆਉਣੀਆਂ ਇਹ ਵੀ ਕਿਤੇ ਸਾਡੇ ਆਪਣੇ ਹੱਥ ਵੱਸ ਨਹੀਂ ਹੁੰਦੀਆਂ। ਕਈ ਵਾਰੀ ਇਹੋ ਜਿਹਾ ਹੁੰਦਾ ਵੀ ਅਸੀਂ ਆਪਣੇ ਵੱਲੋਂ ਬੜਾ ਵਧੀਆ ਕਰਦੇ ਹਾਂ ਤੇ ਕੁਛ ਮਾੜਾ ਵਾਪਰ ਜਾਂਦਾ। ਸੋ ਅਸੀਂ ਜੋ ਕਰ ਸਕਦੇ ਹਾਂ ਉਹ ਇਹੀ ਆ ਕਿ ਉਸ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਚ ਕਿੱਦਾਂ ਰਿਐਕਟ ਕਰਦੇ ਹਾਂ, ਉਸ ਮੁਸੀਬਤ ਦਾ ਅਸੀਂ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ। ਸੋ ਨਰਿੰਦਰ ਰਾਠੌਰ ਹੁਣਾਂ ਨੇ ਵੀ ਇੱਕ ਮੈਸੇਜ ਕੀਤਾ, ਕਹਿੰਦੇ ਅੱਜ ਦਾ ਟੌਪਿਕ ਬੜਾ ਹੀ ਨੇੜੇ ਆ ਮੇਰੇ ਦਿਲ ਦੇ। ਦੱਸ ਰਹੇ ਆ, ਕਹਿੰਦੇ ਮੇਰੇ ਦਾਦੀ ਮਸਾਂ 7-8 ਸਾਲ ਦੇ ਸੀ ਤੇ ਦਾਦਾ ਜੀ 10 ਸਾਲ ਦੇ ਸੀ। ਆਪਾਂ ਤਾਂ ਸਿਰਫ ਲਿਖ ਸਕਦੇ ਹਾਂ, ਬੋਲ ਸਕਦੇ ਹਾਂ, ਪਰ ਜਿਨ੍ਹਾਂ ਨੇ ਇਹ ਹੰਢਾਇਆ ਉਹਨਾਂ ਦੇ ਦਿਲ ਦੀਆਂ ਡੂੰਘਾਈਆਂ ਤੇ ਪਏ ਉਹ ਜ਼ਖਮ ਅਜੇ ਵੀ ਤਾਜ਼ਾ ਪਏ ਨੇ। ਕਹਿ ਰਹੇ ਨੇ ਕਿ ਮੇਰੇ ਪੜਦਾਦਾ ਜੀ ਦਾ ਪਿੰਡ ਚੱਕ 37 ਸੀ, ਜੋ ਅੱਜ ਕੱਲ ਫੈਸਲਾਬਾਦ ਦੇ ਵਿੱਚ ਹੈ, ਤੇ ਨਾਨਕੇ ਕਰਤਾਰਪੁਰ ਤੋਂ, ਜੋ ਜਦੋਂ ਹੱਲੇ ਹੋਏ ਤਾਂ ਮੇਰੇ ਪੜਦਾਦਾ ਜੀ ਨੇ ਪਾਕਿਸਤਾਨ ਛੱਡਣ ਤੋਂ ਮਨਾ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਰਹੇ। ਉੱਥੇ ਹੀ ਆਪਣਾ ਸਰੀਰ ਛੱਡਿਆ, ਉਹਨਾਂ ਨੂੰ ਕਿਰਪਾਨਾਂ ਨਾਲ ਵੱਢ ਦਿੱਤਾ ਗਿਆ। ਓਹੋ, ਤੇ ਪੰਜਾਬ ਆ ਕੇ ਅੱਜ ਵੀ ਸਾਨੂੰ ਰਿਫਿਊਜ਼ੀ ਕਹਿੰਦੇ ਨੇ। ਬਿਲਕੁਲ ਸਹੀ ਕੁਲਦੀਪ, ਸਾਨੂੰ ਵੀ ਰਿਫਿਊਜ਼ੀ ਕਹਿੰਦੇ ਨੇ। ਬਰਬਿਆਂ ਦੇ ਮਾਲਕਾਂ ਨੂੰ ਬਸ ਗੁਜ਼ਾਰੇ ਜੋਗੀ ਜ਼ਮੀਨ ਦੇ ਕੇ ਸਾਨੂੰ ਕਿਹੜੀ ਆਜ਼ਾਦੀ ਦਿੱਤੀ ਆ। ਉਹ ਵਕਤ ਵਾਕਿਆ ਹੀ ਚੰਗੇ ਆ। ਉਸ ਵੇਲੇ ਵੰਡ ਤੋਂ ਪਹਿਲਾਂ ਕੋਈ ਵਿਤਕਰਾ ਨਹੀਂ ਸੀ, ਕੋਈ ਹਿੰਦੂ ਤੇ ਕੋਈ ਮੁਸਲਮਾਨ ਨਹੀਂ ਸੀ। ਸਿੱਖਾਂ ਦਾ ਮੁਸਲਮਾਨਾਂ ਨਾਲ ਬੜਾ ਪਿਆਰ ਸੀ, ਸਾਡੀ ਬੋਲੀ ਵੀ ਪਾਕਿਸਤਾਨੀ ਬੋਲੀ ਹੈ ਤੇ ਮੈਨੂੰ ਮਾਣ ਹੈ। ਕੁਲਵਿੰਦਰ, ਮੈਨੂੰ ਵੀ ਕੋਈ ਨੰਬਰ ਦਿਓ ਤੇ ਮੈਂ ਆਪਣਾ ਪੁਰਾਣਾ ਘਰ ਦੇਖਣਾ ਹੈ। ਸੋ ਜ਼ਰੂਰ ਕੁਲਵਿੰਦਰ, ਜੇ ਤੁਸੀਂ ਨਰਿੰਦਰ ਹੁਣਾਂ ਦੀ ਇਸ ਮਾਮਲੇ ਦੇ ਵਿੱਚ ਕੋਈ ਹੈਲਪ ਕਰ ਸਕਦੇ ਹੋ ਤਾਂ ਮੈਨੂੰ ਜ਼ਰੂਰ ਦੱਸਿਓ, ਅਦਰਵਾਈਜ਼ ਮੈਂ ਲਿੰਕ ਤੁਹਾਨੂੰ ਕੋਸ਼ਿਸ਼ ਕਰਾਂਗੀ, ਜੇ ਭੇਜ ਸਕਦੀ ਹੋਵਾਂ ਤਾਂ ਉਹ ਮੈਂ ਤੁਹਾਨੂੰ ਭੇਜਾਂਗੀ। ਸੋ ਨਰਿੰਦਰ ਹੁਣਾਂ ਨੇ ਵੀ ਬੜਾ ਇੱਕ ਦਰਦਨਾਕ ਵਾਕਿਆ ਜਿਹੜਾ ਸਾਂਝਾ ਕੀਤਾ ਸਾਡੇ ਨਾਲ। ਬਿਲਕੁਲ ਇਹ ਜਿਹੜੇ ਫੱਟ ਹੈ ਸਾਡੇ ਸਰੀਰ ਦੇ ਉੱਤੇ ਤਾਂ ਨਹੀਂ, ਪਰ ਸਾਡੇ ਜ਼ਿਹਨ ਦੇ ਉੱਤੇ ਹਮੇਸ਼ਾ ਲੱਗੇ ਰਹਿਣੇ ਆ। ਸੋ ਸਾਡੇ ਨਾਲ ਇੱਕ ਕਾਲਰ ਵੀ ਨੇ, ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ। ਹੈਲੋ,
ਸਤਿ ਸ੍ਰੀ ਅਕਾਲ ਜੀ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਬਸ ਵਧੀਆ, ਚੜ੍ਹਦੀ ਕਲਾ ਤੁਸੀਂ ਸੁਣਾਓ?
ਹਾਂ ਵੀ ਠੀਕ ਹੈ ਜੀ।
ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕਿੱਥੋਂ ਬੋਲ ਰਹੇ ਹੋ, ਕਿਹੜੀ ਜਗ੍ਹਾ ਤੋਂ?
ਮੈਂ ਬੋਲਦਾ ਪੈਰਾਮਾਟਾ ਤੋਂ, ਪੈਰਾਮਾਟਾ ਇੰਸਟਾਲ।
ਅੱਛਾ ਜੀ, ਠੀਕ ਹੈ ਠੀਕ ਹੈ, ਸਿਡਨੀ ਤੋਂ ਬੋਲ ਰਹੇ ਹੋ। ਹੋਰ ਕੀ ਹਾਲ ਚਾਲ ਹੈ?
ਮੈਂ ਥੋੜਾ ਦਿਲ ਹੌਲਾ ਜਿਹਾ ਕਰਨ ਆਇਆ ਤੁਹਾਡੇ ਨਾਲ।
ਓਏ, ਅਸੀਂ ਸਾਰੇ ਦਿਲ ਹੌਲੀ ਕਰਨ ਨੂੰ ਬੈਠੇ ਆ ਵੀਰਾ ਇੱਥੇ। ਪਹਿਲਾਂ ਤੁਸੀਂ ਨਾਮ ਦੱਸੋ ਮੈਨੂੰ ਆਪਣਾ।
ਸੰਦੀਪ ਰਾਏ।
ਸੰਦੀਪ ਰਾਏ ਜੀ, ਸੰਦੀਪ ਦੱਸੋ।
ਤੇ ਇੱਕ ਸੈਡ ਨਿਊਜ਼ ਆ, ਮਤਲਬ ਸਾਨੂੰ ਜਿਹੜੀ ਮੈਨੂੰ ਹੁਣੇ ਮਤਲਬ ਦੋ ਘੰਟੇ ਹੋਏ ਆ ਮਿਲੀ ਆ ਇੰਡੀਆ ਤੋਂ।
ਅੱਛਾ।
ਤੇ ਮੇਰੇ ਮਾਪੜ ਜੀ ਪੂਰੇ ਹੋ ਗਏ ਕੱਲ ਈਵਨਿੰਗ।
ਓਹੋ, ਬਹੁਤ ਦੁੱਖ ਹੈ ਸੰਦੀਪ ਸਾਨੂੰ।
ਤੇ
ਕਿਸ ਤਰ੍ਹਾਂ, ਕੋਈ ਬਿਮਾਰ ਸੀ? ਬਿਮਾਰ ਚੱਲ ਰਹੇ ਸੀ?
ਪਤਾ ਨਹੀਂ, ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਵਿਦ ਇਨ ਲਾਈਕ ਫਿਊ ਮਿੰਟ ਲਾਈਕ ਤੋਂ ਚਲੇ ਗਏ। ਤੇ
ਜੀ, ਬਾਕੀ ਸਮਾਂ ਇਹੋ ਜਿਹਾ ਚੱਲ ਰਿਹਾ ਅੱਜ ਕੱਲ, ਨਾ ਆ ਜਾ ਸਕਦੇ ਆ, ਨਾ ਚੰਗੇ ਸਮੇਂ ਚ ਨਾ ਮਾੜੇ ਸਮੇਂ ਚ, ਇੱਕ ਦੂਜੇ ਦੇ ਕੋਲ ਵੀ ਨਹੀਂ ਖੜੇ ਹੋ ਸਕਦੇ ਜਾ ਕੇ।
ਮੈਨੂੰ ਨਾ ਪਿਛਲੇ 10 ਸਾਲ ਮੈਨੂੰ ਦਾਦਾ, ਮੈਂ ਇੱਥੇ ਆਇਆ, ਮਤਲਬ ਮੈਨੂੰ ਕਈ ਮਾਮਲੇ ਜ਼ਿਆਦਾਤਰ ਮਾਮਲਿਆਂ ਵਿੱਚ ਆਸਟ੍ਰੇਲੀਆ ਆ ਕੇ ਕਦੇ ਪਛਤਾਵਾ ਨਹੀਂ ਹੋਇਆ, ਲੇਕਿਨ ਪਿਛਲੇ 2 ਸਾਲਾਂ ਵਿੱਚ ਨਾ ਜੋ ਮੈਂ ਇੱਥੇ ਆ ਕੇ ਤੇ ਮਤਲਬ ਬਹੁਤ ਵੱਡਾ ਮੇਰੇ ਮਗਰੋਂ ਮਗਰੋਂ ਏਦਾਂ ਦੇ ਬੰਦੇ ਚਲੇ ਗਏ, ਸ਼ਾਇਦ ਉਹਨਾਂ ਦਾ ਚਿਹਰਾ ਮੈਂ ਕਦੇ ਆਪਣੀ ਜ਼ਿੰਦਗੀ ਨਹੀਂ ਦੇਖ ਪਾਉਣਾ, ਜਿਹਨਾਂ ਵਿੱਚ ਮੇਰੇ ਮਾਮੀ ਜੀ, ਮੇਰੇ ਨਾਨੀ ਜੀ, ਮੇਰੇ ਦਾਦੀ ਦਾਦੀ, ਹੁਣ ਮੇਰੇ ਮਾਸੜ ਜੀ ਤੇ ਇਹ ਮੇਰੇ
ਡੈਡੀ ਦੀ ਹਾਲਤ ਮੈਂ ਸਮਝ ਸਕਦੀ ਆ। ਓ ਬਿਮਾਰ ਚੱਲ ਰਹੇ ਆ?
ਉਹ ਵੈਨਕੂਵਰ ਆ ਫਿਲਹਾਲ, ਲੇਕਿਨ ਉਹਨਾਂ ਨੂੰ ਲੰਗਸ ਚ ਇਨਫੈਕਸ਼ਨ ਹੋਈ ਆ, ਹੁਣ ਦੇਖਦੇ ਆ ਇਲਾਜ ਚੱਲ ਰਿਹਾ।
ਬਿਲਕੁਲ ਸੰਦੀਪ, ਜਦੋਂ ਅਸੀਂ ਆਪਣੇ ਘਰ ਛੱਡੇ ਸੀ, ਜਦੋਂ ਪੰਜਾਬ ਛੱਡਿਆ ਸੀਗਾ, ਉਦੋਂ ਇਹਨਾਂ ਚੀਜ਼ਾਂ ਵੱਲ ਤਵੱਜੋ ਗਈ ਨੀ, ਧਿਆਨ ਗਿਆ ਹੀ ਨੀ ਉਦੋਂ ਕਿ ਜੋ ਛੱਡ ਕੇ ਜਾ ਰਹੇ ਆ ਉਹ ਸਿਰਫ ਇਹ ਇੱਕ ਘਰ ਹੀ ਨਹੀਂ ਹੈਗਾ, ਜੋ ਪਾਉਣ ਜਾ ਰਹੇ ਆ ਉਹਦੇ ਨਾਲ ਨਾਲ ਅੱਗੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਗਵਾਉਣਾ ਵੀ ਹੈ। ਉਸ ਚੀਜ਼ ਦਾ ਅਹਿਸਾਸ ਉਦੋਂ ਨਹੀਂ ਸੀ, ਪਰ ਜ਼ਿੰਦਗੀ ਦੇ ਨਾਲ ਹੌਲੀ ਹੌਲੀ ਇਹੋ ਜਿਹੀ ਗੱਲ ਨੀ, ਝੋਲੀਆਂ ਭਰਦੀਆਂ ਵੀ ਗਈਆਂ ਪਰ ਕੁਛ ਨਾ ਕੁਛ ਛੁੱਟਦਾ ਵੀ ਗਿਆ ਸਾਡੇ ਕੋਲ।
ਤੁਹਾਡੀ ਗੱਲ ਠੀਕ ਆ, ਤੁਹਾਨੂੰ ਇੱਕ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਮੈਂ। ਮੇਰੀ ਨਾ ਮਾਸਟਰ ਜੀ ਮੇਰੇ ਨਾਲ ਨਾਰਾਜ਼ ਸੀਗੇ ਪਿਛਲੇ ਤਕਰੀਬਨ 2 ਸਾਲਾਂ ਤੋਂ। ਤੇ ਮੈਨੂੰ ਸੀਗਾ ਕਿ ਚਲੋ ਮੈਂ ਇੰਡੀਆ ਜਾਊਂਗਾ ਤੇ ਮਤਲਬ ਕਿ ਗੱਲ ਕਰੂੰਗਾ ਬਹਿ ਕੇ ਫੋਨ ਤੇ, ਹੁਣ ਮੈਂ ਕੀ ਉਹਨਾਂ ਨਾਲ ਗੱਲ ਕਰਾਂ। ਤੇ ਉਹ ਬੰਦਾ ਇੱਦਾਂ ਹੀ ਚਲਾ ਗਿਆ, ਮਤਲਬ ਕੁਛ ਕਰ ਨਹੀਂ ਸਕੇ।
ਬਿਲਕੁਲ ਸਹੀ ਗੱਲ ਆ ਇਹ। ਅੱਛਾ ਸੰਦੀਪ, ਇੱਕ ਗੱਲ ਜ਼ਿੰਦਗੀ ਚ ਇਹ ਹੁੰਦੀ ਆ ਕਿ ਅਸੀਂ ਸੋਚਦੇ ਰਹਿ ਜਾਂਦੇ ਆ ਕਿ ਆਹ ਗੱਲ ਕਰਨੀ ਆ, ਆਹ ਕੰਮ ਕਰਨਾ ਆ, ਅਸੀਂ ਇਹਨੂੰ ਇਹ ਕਹਿਣਾ, ਅਸੀਂ ਇਹਦੇ ਤੋਂ ਮਾਫੀ ਮੰਗਣੀ ਆ, ਜਾਂ ਇਹਨੂੰ ਦੱਸਣਾ ਕਿ ਹਾਂ ਤੇਰੇ ਕਰਕੇ ਮੈਂ ਥੋੜਾ ਜਿਹਾ ਉਦਾਸ ਹੋਇਆ ਸੀ ਜਾਂ ਮੇਰੇ ਨਾਲ ਇੱਦਾਂ ਹੋਇਆ ਸੀ। ਅਸੀਂ ਆਪਣੀਆਂ ਸੋਚਾਂ ਚ ਹੀ ਰਹਿ ਜਾਂਦੇ ਆ, ਉਸ ਚੀਜ਼ ਨੂੰ ਕਰਦੇ ਨੀ, ਔਰ ਪਤਾ ਹੀ ਨਹੀਂ ਚੱਲਦਾ ਕਿ ਜਿਹਦੇ ਨਾਲ ਅਸੀਂ ਗੱਲ ਕਰਨੀ ਹੁੰਦੀ ਆ ਕਦੋਂ ਉਹ ਤੁਰਦਾ ਬਣਦਾ, ਜਾਂ ਇਹ ਨਹੀਂ ਪਤਾ ਵੀ ਕੱਲ ਨੂੰ ਅਸੀਂ ਤੁਰਦੇ ਬਣੀਏ। ਸੋ ਜ਼ਿੰਦਗੀ ਦੇ ਵਿੱਚ ਆਪਣੇ ਇਹੋ ਜਿਹੇ ਮਸਲੇ ਜ਼ਰੂਰ ਨਿਬੇੜ ਲਓ, ਜ਼ਰੂਰੀ ਨਹੀਂ ਹੁੰਦਾ ਸਾਰਿਆਂ ਨਾਲ ਹਨਾ। ਵੈਸੇ ਗੱਲ ਕਰਦੀ ਹਾਂ ਕਿ ਆਪਣੀ ਜੇ ਆਮ ਜ਼ਿੰਦਗੀ ਚ ਵੀ ਦੇਖੀਏ ਤਾਂ ਕਈਆਂ ਨਾਲ ਨੋਕ ਝੋਕਾਂ ਜ਼ਿੰਦਗੀ ਚ ਹੁੰਦੀਆਂ ਰਹਿੰਦੀਆਂ ਆ, ਪਰ ਮੈਨੂੰ ਲੱਗਦਾ ਉਹਨਾਂ ਨੂੰ ਸੁਲਝਾ ਲੈਣਾ ਚਾਹੀਦਾ ਜੇ, ਜਾਂ ਇੱਕ ਚੰਗੇ ਨੋਟ ਤੇ ਕੋਈ ਵੀ ਗੱਲ ਖਤਮ ਕਰਨੀ ਚਾਹੀਦੀ ਹੈ, ਕਿਉਂਕਿ ਕੋਈ ਨੀ ਪਤਾ ਕਿਹੜੇ ਵੇਲੇ ਕਿੰਨੇ ਤੁਰ ਜਾਣਾ ਆ। ਸੋ ਸੰਦੀਪ ਬਹੁਤ ਸਹੀ ਗੱਲ ਆ, ਬਹੁਤ ਸੈਡ ਨਿਊਜ਼ ਆ, ਔਰ ਮੈਂ ਸਮਝ ਸਕਦੀ ਹਾਂ ਤੁਹਾਡਾ। ਪਰ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਮਾਮੀ ਜੀ ਚਲੇ ਗਏ ਹਨਾ, ਮਾਸਟਰ ਜੀ ਚਲੇ ਗਏ, ਜਾਂ ਹੋਰ ਰਿਸ਼ਤੇ ਨਾਤੇ ਜਿਹੜੇ ਸਾਡੇ ਜਾਏ ਜਾਂਦੇ ਆ, ਨਿਕਲੀ ਜਾਂਦੇ ਆ ਹੱਥਾਂ ਚੋਂ, ਮੈਨੂੰ ਲੱਗਦਾ ਹੁੰਦਾ ਬੁੱਧਵਾਰ ਦਾ ਪ੍ਰੋਗਰਾਮ ਮੈਂ ਇੱਕ ਤਰ੍ਹਾਂ ਉਹਨਾਂ ਦੀ ਸ਼ਰਧਾਂਜਲੀ ਲਈ ਰੱਖਿਆ ਹੁੰਦਾ। ਉਹਨਾਂ ਨੂੰ ਅਕਸਰ ਮੈਂ ਆਪਣੇ ਰਿਸ਼ਤਿਆਂ ਨੂੰ ਯਾਦ ਕਰ ਲੈਂਦੀ ਹਾਂ, ਔਰ ਮੈਨੂੰ ਪਤਾ ਜਦੋਂ ਮੈਂ ਯਾਦ ਕਰਦੀ ਹਾਂ ਤੇ ਤੁਹਾਨੂੰ ਆਪਣੇ ਉਹ ਰਿਸ਼ਤੇ ਯਾਦ ਆ ਜਾਂਦੇ ਆ, ਕਿਉਂਕਿ ਉਹ ਫਿਜ਼ੀਕਲੀ ਹੀ ਮਰਦੇ ਆ, ਉਹ ਇਮੋਸ਼ਨਲੀ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਜਿਉਂਦੇ ਰਹਿੰਦੇ ਆ ਆਪਣੀਆਂ ਗੱਲਾਂ ਕਰਕੇ, ਉਹ ਸਾਡੀਆਂ ਯਾਦਾਂ ਚ ਹਮੇਸ਼ਾ ਜਿਉਂਦੇ ਰਹਿਣਗੇ। ਸੋ ਬੇਸ਼ਕ ਤੁਸੀਂ ਉਹਨਾਂ ਨੂੰ ਫਿਜ਼ੀਕਲੀ ਕਦੀ ਨਹੀਂ ਦੇਖ ਪਾਓਗੇ, ਮਿਲ ਪਾਓਗੇ, ਪਰ ਅੱਜ ਵੀ ਕਿਤੇ ਵੀ ਤੁਰਦੇ ਜਾਂਦੇ, ਕਿਤੇ ਵੀ ਬੈਠੇ ਉੱਠਦੇ, ਤੁਸੀਂ ਉਹਨਾਂ ਦੇ ਨਾਲ ਗੱਲਾਂ ਕਰ ਸਕਦੇ ਹੋ, ਉਹਨਾਂ ਨਾਲ ਯਾਦਾਂ ਚ ਆਪਣੀ ਸਾਂਝ ਜਿਹੜੀ ਬਣਾ ਸਕਦੇ ਹੋ। ਸੰਦੀਪ
ਤੇ ਮੈਡਮ ਜੀ ਸਾਨੂੰ ਵੱਡੀ ਗੱਲ ਪਤਾ ਕੀ ਆ, ਚਲੋ ਮੇਰਾ ਤਾਂ ਚਲੋ ਥੋੜਾ ਰਿਸ਼ਤਾ ਆ ਉਹਨਾਂ ਦੇ ਨਾਲ, ਲੇਕਿਨ ਉਹਨਾਂ ਦਾ ਲੜਕਾ ਵੈਨਕੂਵਰ ਵਿੱਚ ਆ ਹਜੇ, ਉਹ ਲੜਕੇ ਨੂੰ ਪਤਾ ਨੀ ਕਿ ਉਹਦੇ ਡੈਡੀ ਦੀ ਡੈਥ ਹੋ ਗਈ ਆ। ਠੀਕ ਹੈ, ਉਹ ਮੇਰੇ ਮਤਲਬ ਮੇਰੇ ਪੇਰੈਂਟਸ ਉਹਨੂੰ ਹੁਣ ਮਤਲਬ ਕਿ ਮੇਰੇ ਬ੍ਰਦਰ, ਮੇਰਾ ਬ੍ਰਦਰ ਆ ਉੱਥੇ, ਉਹਨੇ ਆਪਣੇ ਘਰੇ ਸੱਦਿਆ ਕਿ ਤੂੰ ਆ ਸਾਨੂੰ ਕੋਈ ਕੰਮ ਆ ਤੇਰੇ ਤੋਂ। ਚਲੋ ਹੋਪਫੁਲੀ ਉਹਨਾਂ ਨੂੰ ਥੋੜੀ ਹਿੰਮਤ ਹੋਊਗੀ।
ਜੀ ਬਿਲਕੁਲ, ਇਹ ਬੜੇ ਔਖੇ ਟਾਈਮ ਹੁੰਦੇ ਆ, ਸਹੀ ਗੱਲ ਆ, ਜਿੰਦੀਆਂ ਜਾਨਾਂ ਲਈ ਇਹੋ ਜਿਹੀਆਂ ਖਬਰਾਂ ਸੁਣਨੀਆਂ ਔਰ ਉਹਨਾਂ ਖਬਰਾਂ ਤੇ ਖੜੇ ਰਹਿਣਾ ਬਹੁਤ ਔਖਾ ਹੁੰਦਾ, ਬਹੁਤ ਔਖੀਆਂ ਚੀਜ਼ਾਂ ਜੀ, ਔਰ ਰੱਬ ਸਬਰ ਹੀ ਦੇਵੇ ਇਹੀ ਕਹਿ ਸਕਦੇ ਆ, ਪਰ ਕਰਨਾ ਸਬਰ ਹੀ ਪੈਂਦਾ, ਇਸ ਤੋਂ ਜ਼ਿਆਦਾ ਸੰਦੀਪ ਕੁਛ ਕਰ ਵੀ ਨਹੀਂ ਸਕਦੇ ਅਸੀਂ।
ਹਾਂਜੀ ਆਹੀ ਤਾਂ ਪ੍ਰੋਬਲਮ ਹੈ ਨਾ, ਬਾਹਰ ਰਹਿ ਕੇ ਮੈਨੂੰ ਅੱਜ ਤੱਕ ਕਦੇ ਵੀ ਨਾ, ਮੈਂ ਬੜਾ ਸਟਰਗਲ ਕਰ ਰਿਹਾ, ਹਜੇ ਵੀ ਸਟਰਗਲ ਦੇ ਦੌਰ ਤੋਂ ਨਿਕਲਿਆ, ਮੈਨੂੰ ਅੱਜ ਤੱਕ ਕਦੇ ਪਛਤਾਵਾ ਨਹੀਂ ਹੋਇਆ ਇੱਥੇ ਆ ਕੇ ਕਿ ਹਾਂ ਕਿਉਂ ਮਤਲਬ ਮੈਂ ਆਸਟ੍ਰੇਲੀਆ ਆਇਆ, ਜਿੱਦਾਂ ਵੀ ਚਲੋ ਮੇਰੀ ਲਾਈਫ ਜਰਨੀ ਆ ਜੋ ਵੀ ਹੈ ਨਾ, ਲੇਕਿਨ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਆ ਇੱਦਾਂ ਦੀਆਂ ਚੀਜ਼ਾਂ ਨੂੰ ਕਿ ਹਾਂ ਹਾਂ ਕਿ ਆਹ ਇੱਦਾਂ ਆਹ ਬੰਦੇ ਚਲੇ ਗਏ, ਤਾਂ ਮੈਨੂੰ ਮੇਰਾ ਸਟਰਗਲ ਜਿਹੜਾ ਨਾ ਬਹੁਤ ਛੋਟਾ ਲੱਗਦਾ ਕਿ ਹਾਂ ਕੁਛ ਵੀ ਨੀ ਆ ਮਤਲਬ ਉਹ ਸਟਰਗਲ ਮਤਲਬ ਕਿ ਇੱਕ ਮਤਲਬ ਕਿ ਇੱਕ ਦਾਣੇ ਜਿੰਨਾ ਆ ਮਤਲਬ ਕਿ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਨਾ
ਬਿਲਕੁਲ
ਮੈਂ ਜਦ ਗੱਲ ਨੀ ਕਰ ਸਕਦਾ ਮੇਰੀ ਨਾ ਅੱਖਾਂ
ਕੋਈ ਨੀ ਸੰਦੀਪ ਹਾਂ ਕੋਈ ਨੀ ਓ ਸੰਦੀਪ ਸਾਡੇ ਸਾਰਿਆਂ ਵੱਲੋਂ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ ਪਿਆਰ ਭਰੀ ਇੱਕ ਗਲਵੱਕੜੀ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਜੱਫੀ ਔਰ ਧਿਆਨ ਰੱਖੋ ਤੁਸੀਂ ਆਪਣਾ ਮੈਂ ਸਮਝ ਸਕਦੀ ਹਾਂ ਇਸ ਦੌਰ ਕਿਸ ਦੌਰ ਚ ਨਿਕਲ ਰਹੇ ਹੋ ਤੁਸੀਂ ਓਕੇ ਵੀਰੇ ਖੁਸ਼ ਰਹੋ ਸੋ ਲਓ ਜੀ ਅੱਜ ਦਾ ਲਹਿਰਾ ਪ੍ਰੋਗਰਾਮ ਸੱਚੀ ਜਜ਼ਬਾਤੀ ਤੋਂ ਜਜ਼ਬਾਤੀ ਹੁੰਦਾ ਜਾ ਰਿਹਾ ਪਰ ਇਹ ਕੀ ਜਜ਼ਬਾਤ ਹਰ ਤਰ੍ਹਾਂ ਦੇ ਹੁੰਦੇ ਆ ਜੀ ਸੋ ਇਹ ਜਜ਼ਬਾਤ ਵੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਜਿੰਨੇ ਮਰਜ਼ੀ ਮਜ਼ਬੂਤ ਹੋਈਏ ਅਸੀਂ ਜਾਂ ਜਿੰਨੇ ਮਰਜ਼ੀ ਕਹੀਏ ਅਸੀਂ ਬੜੇ ਪੋਜ਼ਿਟਿਵ ਆਏ ਆ ਹਨਾ ਪਰ ਜਦੋਂ ਇਹੋ ਜਿਹਾ ਸਮਾਂ ਆਉਂਦਾ ਤੇ ਦਿਲ ਡੋਲਦਾ ਔਰ ਅੱਖਾਂ ਵੀ ਭਰ ਆਉਂਦੀਆਂ ਆ ਸੋ ਮੈਨੂੰ ਲੱਗਦਾ ਹੁੰਦਾ ਜਦੋਂ ਅੱਖਾਂ ਭਰਦੀਆਂ ਨਾ ਉਦੋਂ ਮੈਂ ਇਹ ਸੋਚਦੀ ਹੁੰਦੀ ਆ ਵੀ ਇਹ ਵੀ ਜਿਉਂਦੇ ਰਹਿਣ ਦੀ ਨਿਸ਼ਾਨੀ ਆ ਅਸੀਂ ਜਿਉਂਦੇ ਆ ਤਾਂ ਹੀ ਅੱਖਾਂ ਭਰਦੀਆਂ ਆ ਮੁਰਦਿਆਂ ਦੀਆਂ ਅੱਖਾਂ ਕਿੱਥੇ ਭਰਦੀਆਂ ਆ ਸੋ ਜਿੰਨੀ ਦੇਰ ਤੱਕ ਜਿਉਂਦੇ ਆ ਚਿਹਰੇ ਤੇ ਮੁਸਕਰਾਹਟ ਰੱਖਿਆ ਕਰੋ ਤੇ ਕੋਈ ਗੱਲ ਨੀ ਅੱਖਾਂ ਨਮ ਵੀ ਹੋ ਜਾਣ ਤੇ ਇਹ ਦੋ ਚੀਜ਼ਾਂ ਜ਼ਿੰਦਗੀ ਦਾ ਬਹੁਤ ਵੱਡਾ ਪਰਮਾਤਮਾ ਨੇ ਮੈਨੂੰ ਲੱਗਦਾ ਹੁੰਦਾ ਤੋਹਫਾ ਦਿੱਤਾ ਹੋਇਆ ਜਦੋਂ ਮੈਂ ਮੁਸਕਰਾਉਂਦੀ ਵੀ ਆ ਔਰ ਅਕਸਰ ਸੋਚਦੀ ਹੁੰਦੀ ਆ ਵੀ ਕਿੰਨੀ ਚੰਗੀ ਚੀਜ਼ ਆ ਮੁਸਕਰਾਹਟ ਜਿਹੜੀ ਦੇਖੋ ਰੱਬ ਨੇ ਸਿਰਫ ਇਨਸਾਨ ਨੂੰ ਦਿੱਤੀ ਹੋਈ ਆ ਹੈਨਾ ਸੋ ਬੇਸ਼ੱਕ ਅੱਖਾਂ ਦੇ ਵਿੱਚ ਅੱਥਰੂ ਵੀ ਹੋਣ ਪਰ ਤਾਂ ਵੀ ਮੁਸਕਰਾਉਣਾ ਨਾ ਭੁੱਲਿਆ ਕਰੋ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਔਰ ਲਓ ਜੀ ਅਰਸ਼ ਮੱਲੀ ਹੁਣਾਂ ਨੇ ਵੀ ਸਾਂਝ ਬਣਾਈ ਹੈ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ ਕਹਿੰਦੇ ਭੈਣ ਕੁਲਵਿੰਦਰ ਜੀ ਨੇ ਤਾਂ ਇਮੋਸ਼ਨਲ ਕਰ ਦਿੱਤਾ ਬਿਲਕੁਲ ਅੱਜ ਥੋੜੇ ਇਮੋਸ਼ਨਲ ਹੋਏ ਹੋਏ ਆ ਅਸੀਂ ਸਾਰੇ ਔਰ ਭੁਪਿੰਦਰ ਹੁਣਾਂ ਨੇ ਵੀ ਮੈਸੇਜ ਕੀਤਾ ਸਤਿ ਸ੍ਰੀ ਅਕਾਲ ਬੁਲਾ ਰਹੇ ਔਰ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਇਹਨਾਂ ਨੇ ਭੇਜੀ ਹੈ ਸਾਰੇ ਲਿਸਨਰਸ ਨੂੰ ਸੋ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਸੋ ਲਓ ਜੀ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਇੱਕ ਗੀਤ ਸੁਣਾਵਾਂਗੀ ਤੁਹਾਨੂੰ ਤੇ ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਕੁਝ ਹੋਰ ਗੱਲਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਮਾਜ ਜੀ ਸਾਡੇ ਕੋਲ ਘੰਟਾ ਕੁ ਪਿਆ ਹੋਇਆ ਸੋ ਜੀ ਇਸ ਬ੍ਰੇਕ ਤੋਂ ਬਾਅਦ
ਸਭੇ ਜੀਵਨ ਖੁਸ਼ੀ ਮਨਾ ਚਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਮਿੱਟੇ ਨੂੰ ਜਵਾਈ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਦੇਸ ਮੇਰੇ ਦਿਲਦਾਰਾਂ ਦਾ
ਤੇਰਾ ਪੇਸ ਮੇਰੇ ਦਿਲਦਾਰਾਂ ਦਾ
ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514140।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 19 ਅਗਸਤ 2020 ਦਾ ਵਰ੍ਹਾ, ਜਦਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋ ਮਹੀਨੇ ਦੀ 4 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਭਾਰਤ ਦੇਸ਼ ਦੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 27,15,000 ਤੱਕ ਪੁੱਜ ਗਈ ਹੈ। ਇੰਨਾ ਹੀ ਨਹੀਂ, ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 52,750 ਤੱਕ ਪੁੱਜ ਗਈ ਹੈ। ਪੰਜਾਬ ਸੂਬੇ ਦੀ ਗੱਲ ਕਰੀਏ ਤੇ ਹੁਣ ਤੱਕ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 33,000 ਤੱਕ ਪੁੱਜ ਗਿਐ, ਜਦੋਂ ਕਿ ਇਹ ਖ਼ਬਰਾਂ ਰਿਕਾਰਡ ਕੀਤੇ ਜਾਣ ਸਮੇਂ ਤੱਕ ਕੁੱਲ ਪੂਰੇ ਪ੍ਰਾਂਤ ਵਿਚ 870 ਲੋਕ ਮੌਤ ਦੀ ਗੋਦ ਵਿਚ ਜਾ ਸੁੱਤੇ ਨੇ। ਇੰਨਾ ਹੀ ਨਹੀਂ, ਇਸ ਬਿਮਾਰੀ ਦੇ ਨਾਲ ਜਿੱਥੇ ਕੁਝ ਰਾਜਨੇਤਾ ਵੀ ਪ੍ਰਭਾਵਿਤ ਹੋਏ ਨੇ, ਉਥੇ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਨਵੇਂ ਪੂਰ ਵਿਚ ਆਮ ਆਦਮੀ ਪਾਰਟੀ ਦੇ ਮੈਂਬਰ MLA ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਨਾਲ ਨਾਲ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਭਾਵੇਂ ਕਿ ਨੈਗੇਟਿਵ ਨੇ, ਲੇਕਿਨ ਕੋਰੋਨਾ ਤੋਂ ਬਾਅਦ ਹੋਣ ਵਾਲੇ ਪ੍ਰਭਾਵਾਂ ਦੇ ਤਹਿਤ ਉਨ੍ਹਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਐ। ਇਧਰ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਵਿਚੋਲਾ ਬਣਨ ਦੇ ਨਾਲ ਨਾਲ ਹੁਣ ਸਤਲੁਜ ਜਮਲਾ ਲਿੰਕ ਨਹਿਰ ਉਤੇ ਲਗਾਤਾਰ ਚਰਚਾ ਕਰ ਰਹੇ ਨੇ। ਭਾਵੇਂ ਕਿ ਸੁਪਰੀਮ ਕੋਰਟ ਨੇ ਇਸ ਵਿਚ ਸਿੱਧਾ ਸਿੱਧਾ ਦਖਲ ਨਹੀਂ ਦਿੱਤਾ, ਲੇਕਿਨ ਉਨ੍ਹਾਂ ਦਾ ਕਹਿਣਾ ਹੈ ਕਿ ਦੋਨੇ ਰਾਜਾਂ ਨੂੰ ਚਾਹੀਦਾ ਹੈ ਕਿ ਗੁਆਂਢੀ ਹੋਣ ਦੇ ਨਾਤੇ ਇਕ ਦੂਸਰੇ ਨਾਲ ਕਿਸੇ ਨਾ ਕਿਸੇ ਫੈਸਲੇ ਉਤੇ ਸਾਂਝੀ ਸਹਿਮਤੀ ਬਣਾ ਲਈ ਜਾਵੇ। ਇਧਰ ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲੇ ਦੇ ਵਿਚ ਜਿੱਥੇ 28 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਬੁਲਾਏ ਜਾਣ ਦੀ ਗੱਲ ਆਖ ਦਿੱਤੀ ਹੈ, ਉਥੇ ਉਨ੍ਹਾਂ ਨੇ ਹੁਣ ਤਿਉਹਾਰਾਂ ਦੇ ਗੁਜ਼ਰ ਜਾਣ ਤੋਂ ਬਾਅਦ ਇਕ ਵਾਰ ਫੇਰ ਪੰਜਾਬ ਦੇ ਵਿਚ ਜਿੱਥੇ ਕੋਰੋਨਾ ਦਾ ਕਹਿਰ ਪ੍ਰਚੰਡ ਹੋ ਗਿਐ, ਉਥੇ ਵੀਕਐਂਡ ਦੇ ਦੌਰਾਨ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲਾਕਡਾਊਨ ਦੇ ਹਾਲਾਤ ਥੋੜੇ ਸਖ਼ਤ ਲਾਗੂ ਕਰਨ ਦੀ ਹਦਾਇਤ ਕੀਤੀ ਹੈ। ਅਸੀਂ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਪੰਜਾਬ ਦੇ ਵਿਚ ਹੁਣ ਇਸ ਵਕਤ ਰਾਤ ਦਾ ਕਰਫਿਊ ਸਾਰੇ ਹੀ ਜ਼ਿਲ੍ਹਿਆਂ ਦੇ ਵਿਚ ਲਾਗੂ ਹੈ। ਤੇ ਉਧਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਨਵੇਂ ਬਣੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਬੀਤੇ ਕੱਲ ਬੜੇ ਨਾਜ਼ੁਕ ਮਾਮਲੇ ਦੇ ਉਤੇ, ਜਿਸ ਦੇ ਵਿਚ ਕਿ ਪੁਰਾਤਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ, ਉਥੇ ਦੂਜੇ ਪਾਸੇ ਪੰਥ ਖਾਲਕਿਆਂ ਦੇ ਵਿਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਬਣੀ ਰਹੀ ਕਿ ਪੰਜਾਬ ਦੇ ਵਿਚ ਵੱਖ ਵੱਖ ਇਲਾਕਿਆਂ ਦੇ ਵਿਚ ਕੰਮ ਕਰਦੀਆਂ ਸਤਿਕਾਰ ਕਮੇਟੀਆਂ ਨੂੰ ਆਖਿਰਕਾਰ ਪੰਥ ਵੱਲੋਂ ਕੋਈ ਵੀ ਮਾਨਤਾ ਪ੍ਰਾਪਤ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਆਖੀ ਹੈ ਕਿ ਸਤਿਕਾਰ ਕਮੇਟੀਆਂ ਨੂੰ ਚਾਹੀਦੈ ਕਿ ਉਹ ਆਪਣੀ ਮਨਮਰਜ਼ੀ ਦੇ ਨਾਲ ਕੋਈ ਵੀ ਅਜਿਹੀ ਗੱਲ ਨਾ ਕਰਨ ਜਿਸ ਦੇ ਨਾਲ ਆਮ ਲੋਕਾਂ ਦੇ ਵਿਚ ਮਾੜੇ ਕਾਰਨਾਂ ਕਰਕੇ ਖ਼ਬਰਾਂ ਬਣਨ। ਬਹਿਰਾਲ ਜਥੇਦਾਰ ਹਰਪ੍ਰੀਤ ਸਿੰਘ ਇਸ ਮਾਮਲੇ ਵਿਚ ਲੈ ਕੇ ਕਾਫ਼ੀ ਸਖ਼ਤ ਰੌਂ ਦੇ ਵਿਚ ਦਿਖਾਈ ਦੇ ਰਹੇ ਨੇ। ਤੇ ਇਧਰ ਕੋਰੋਨਾ ਦੇ ਚਲਦਿਆਂ ਜਿੱਥੇ ਭਾਰਤ ਸਰਕਾਰ ਨੇ ਵੱਖ ਵੱਖ ਮਹਿਕਮਿਆਂ ਦੇ ਵਿਚ ਨੌਕਰੀਆਂ ਦੀ ਕਟੌਤੀ ਕੀਤੀ ਹੈ, ਉਥੇ ਪੁਰਾਣੇ ਲੋਕ ਜਾਣਦੇ ਨੇ ਕਿ ਲੰਬਰੇਟਾ ਸਕੂਟਰ ਜੋ ਹੈ ਉਹ ਸਰਕਾਰੀ ਇੰਡੀਆ ਸਕੂਟਰਸ ਕੰਪਨੀ ਵੱਲੋਂ ਬਣਾਇਆ ਜਾਂਦਾ ਸੀ, ਜਿਸ ਨੂੰ ਆਖਿਰਕਾਰ ਬੰਦ ਕਰਨ ਦਾ ਫੈਸਲਾ ਲਿਆ ਗਿਐ। ਇੰਨਾ ਹੀ ਨਹੀਂ, ਏਅਰ ਇੰਡੀਆ ਵੱਲੋਂ ਯਕਦਮ 48 ਪਾਇਲਟ ਰਾਤੋ ਰਾਤ ਬਰਖਾਸਤ ਕਰ ਦਿੱਤੇ ਗਏ ਨੇ। ਹਾਲਾਂਕਿ ਇਨ੍ਹਾਂ ਵਿਚੋਂ ਬਹੁਤੇ ਪਾਇਲਟ ਉਸ ਵਕਤ ਆਪਣੀ ਉਡਾਣ ਦੇ ਵਿਚ ਫਰਜ਼ ਨਿਭਾ ਰਹੇ ਸਨ। ਉਧਰ UNO ਨੇ ਇਸ ਗੱਲ ਨੂੰ ਮੰਨਿਆ, ਯੂਨਾਈਟਿਡ ਨੇਸ਼ਨਸ ਨੇ, ਕਿ ਭਾਰਤ ਦੇ ਵਿਚ ਇਸ ਕੋਰੋਨਾ ਦੀ ਬਦੌਲਤ ਕੁੱਲ ਮਿਲਾ ਕੇ 40 ਕਰੋੜ ਨੌਕਰੀਆਂ ਖਤਰੇ ਵਿਚ ਹਨ, ਜਿਨ੍ਹਾਂ ਨੂੰ ਕੰਪਨਸੇਟ ਕਰਨ ਦੇ ਲਈ ਜਾਂ ਮੁਆਵਜ਼ਾ ਦੇਣ ਦੇ ਲਈ ਭਾਰਤ ਸਰਕਾਰ ਕੋਲ ਕੋਈ ਵੀ ਕਾਰਜ ਯੋਜਨਾ ਹਾਲੇ ਤੱਕ ਤਿਆਰ ਨਹੀਂ ਹੈ। UNO ਦੇ ਕੋਲ ਇਸ ਮਾਮਲੇ ਨੂੰ ਲੈ ਕੇ ਅਲੱਗ ਅਲੱਗ ਦੇਸ਼ਾਂ ਦੁਆਰਾ ਦੁਹਾਈ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ, ਲੇਕਿਨ ਭਾਰਤ ਵੱਲੋਂ ਹਾਲੇ ਇਸ ਤਰ੍ਹਾਂ ਦੀ ਕੋਈ ਵੀ ਪਹੁੰਚ ਨਹੀਂ ਬਣਾਈ ਗਈ। ਇਧਰ ਜਾਣੇ ਪਛਾਣੇ ਸ਼ਾਸਤਰੀ ਸੰਗੀਤ ਸਮਰਾਟ ਪਦਮ ਵਿਭੂਸ਼ਣ ਪੰਡਿਤ ਜਸਰਾਜ ਹੁਣਾਂ ਨੇ 90 ਸਾਲ ਦੀ ਉਮਰ ਵਿਚ ਨਿਊਯਾਰਕ ਦੇ ਨਾਲ ਲਗਦੇ ਇਲਾਕੇ ਨਿਊ ਜਰਸੀ ਦੇ ਵਿਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਤੇ ਉਧਰ ਜਗਦੀਪ ਹੁਣੀ ਲਿਖਦੇ ਨੇ ਕਿ ਬਹੁਤ ਰੰਗੀਨ ਹੈ ਇਹ ਜ਼ਿੰਦਗੀ ਮੈਂ ਮੰਨਦਾ ਹਾਂ ਪਰ ਬਹੁਤ ਰੰਗੀਨ ਹੈ ਇਹ ਜ਼ਿੰਦਗੀ ਮੈਂ ਮੰਨਦਾ ਹਾਂ ਪਰ ਕਿਸੇ ਤੋਂ ਆਪਣੀ ਮਰਜ਼ੀ ਦਾ ਕਦੇ ਨਾ ਰੰਗ ਭਰ ਹੋਵੇ। ਪਰਮਿੰਦਰ ਨੂੰ ਦਿਓ ਇਜਾਜ਼ਤ, ਮਿਹਰਬਾਨੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ, ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਆ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ, ਤੇ ਅੱਜ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਕਰ ਰਹੇ ਹਾਂ ਜੀ। ਅਸੀਂ ਕੁਛ ਉਹ ਗੱਲਾਂ ਕਰ ਰਹੇ ਆ ਜੋ ਅਸੀਂ ਅੱਖੀ ਨਹੀਂ ਦੇਖੀਆਂ ਪਰ ਜਿਨ੍ਹਾਂ ਨੂੰ ਅਸੀਂ ਸੁਣਿਆ ਹੋਇਆ ਹੈ ਨਾ, ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਇਆ ਹੈ 47 ਦੇ ਦਿਨ ਦੀਆਂ ਬੰਦੇ ਦੀ। ਸੋ ਆਜ਼ਾਦੀ ਦੇ ਜਸ਼ਨ ਅਸੀਂ, ਸੋ ਹਰ ਪਹਿਲੂ ਤੇ ਕਹਿੰਦੇ ਹੁੰਦੇ ਨਾ, ਹਰ ਚੀਜ਼ ਦੇ ਦੋ ਪਹਿਲੂ ਆ, ਤੇ ਅੱਜ ਤੱਕ ਅਸੀਂ ਆਜ਼ਾਦੀ ਦੇ ਜਸ਼ਨ ਜ਼ਰੂਰ ਮਨਾਉਂਦੇ ਆਏ ਹਾਂ। ਹਰ ਪ੍ਰੋਗਰਾਮ ਦੇ ਵਿੱਚ ਵੀ ਹਰ ਸਾਲ ਆਜ਼ਾਦੀ ਦੇ ਜਸ਼ਨਾਂ ਦੀ ਗੱਲ ਵੀ ਮੈਂ ਕਰਦੀ ਆਈ ਸੀ। ਸੋ ਇਸ ਵਾਰੀ ਲੱਗਾ ਕਿ ਨਹੀਂ, ਇਹਦਾ ਦੂਸਰਾ ਰੂਪ ਵੀ ਦੇਖਣਾ ਚਾਹੀਦਾ। ਸੋ ਠੀਕ, ਜਿਸ ਤਰ੍ਹਾਂ ਸਾਡੇ ਨਾਲ ਨਰਿੰਦਰ ਰਾਠੌਰ ਹੋਣਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਆਪਣੇ ਜਜ਼ਬਾਤ ਸਾਂਝੇ ਕੀਤੇ, ਤੇ ਕੁਲਵਿੰਦਰ ਹੋਣਾ ਨੇ ਵੀ ਗੱਲਬਾਤ ਕੀਤੀ ਕਿ ਜਦੋਂ ਵੀ 15 ਅਗਸਤ ਆਉਂਦੀ ਸੀਗੀ ਤੇ ਅਸੀਂ ਜਸ਼ਨ ਮਨਾਉਣ ਜਾਣਾ ਤੇ ਸਾਡੇ ਦਾਦਾ ਜੀ ਨੇ ਕਹਿਣਾ ਵੀ ਕਿਹੜੇ ਜਸ਼ਨ, ਹਨਾ, ਤੇ ਇਹ ਤਾਂ ਉਜਾੜਾ ਸੀ। ਸੋ ਗੱਲ ਬਿਲਕੁਲ ਉਹੀ ਹੈ, ਜਿੰਨੇ ਉਹ ਹੰਢਾਈ ਹੁੰਦੀ ਚੀਜ਼ ਉਹਨੂੰ ਓਦਾਂ ਵੀ ਲੱਗਦੀ। ਸੋ ਬਿਲਕੁਲ ਉਸੇ ਤਰ੍ਹਾਂ ਉਹ ਨਦੀ ਜਿਹੜੀ ਜਿਹਨਾਂ ਦੇ ਕੰਢੇ ਬੈਠ ਕੇ ਸਾਨੂੰ ਬੜੇ ਵਧੀਆ ਲੱਗਦਾ ਤੇ ਹਾਂ ਜੀ ਨਦੀ ਦੇ ਕਿਨਾਰੇ ਬੈਠੇ ਆ, ਪਰ ਉਸ ਮਾਂ ਨੂੰ ਪੁੱਛ ਕੇ ਦੇਖਿਓ ਜਿਹਦਾ ਪੋਤੇ ਆ ਉਸ ਨਦੀ ਦੇ ਵਿੱਚ ਮਰ ਗਿਆ ਹੋਵੇ, ਹੈਨਾ। ਸੋ ਇਹ ਚੀਜ਼ ਆ, ਉਹ ਇੱਕ ਚੀਜ਼ ਹੀ ਆ, ਉਹਦੇ ਦੋ ਪਹਿਲੂ ਹੁੰਦੇ, ਦੋ ਨਜ਼ਰੀਏ ਹੁੰਦੇ, ਉਹ ਨਜ਼ਰੀਏ ਵੀ ਉਸ ਹਿਸਾਬ ਨਾਲ ਹੁੰਦੇ ਆ ਜੋ ਕਿਸੇ ਨੇ ਹੰਢਾਇਆ ਹੁੰਦਾ ਹੈ। ਸੋ ਬਹੁਤ ਕੁਝ ਹੰਢਾਇਆ ਹੈ ਜੀ, ਬਹੁਤ ਕੁਝ ਦੇਖਿਆ ਹੈ ਜਿਨ੍ਹਾਂ ਨੇ ਵੀ, ਚਾਹੇ ਉਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਵਾਲ ਪਾਸੇ ਆਏ ਹੋਣ ਜਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਗਏ ਹੋਣ। ਸੋ ਬਹੁਤ ਔਖਾ ਹੈ। ਔਰ ਉਸ ਤੋਂ ਬਾਅਦ ਗੱਲ ਜਿਹੜੀ ਕਰ ਰਹੇ ਸੀ ਰਿਫਿਊਜੀਆਂ ਦੀ, ਰਿਫਿਊਜੀ ਟੈਗ ਦੀ, ਸੋ ਇੱਕ ਜਿਹੜਾ ਟੈਗ ਅਸੀਂ ਇੱਕ ਦੂਜੇ ਤੇ ਲਾ ਦਿੰਦਾ ਨਾ, ਇਹ ਸਾਡੀ ਬਹੁਤ ਮਾੜੀ ਸੋਚ ਹੈ। ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਵੀ ਹਾਂ ਇਹ ਗੱਲ ਤਾਂ ਸਾਡੇ ਸਮਾਜ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਦੀਆਂ ਜਾਂ ਆਪਣੇ ਵਿਰਸੇ ਦੀਆਂ ਬਹੁਤ ਚੰਗਿਆਈਆਂ ਕਰਦੇ ਹਾਂ, ਬਹੁਤ ਕੁਝ ਕਹਿੰਦੇ ਹਾਂ ਕਿ ਆਹ ਵਧੀਆ ਆਹ ਵਧੀਆ ਆਹ ਵਧੀਆ। ਔਰ ਬੇਸ਼ੱਕ ਬਹੁਤ ਕੁਝ ਚੀਜ਼ਾਂ ਬਹੁਤ ਵਧੀਆ ਵੀ ਹੈ, ਪਰ ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਆ ਜਿਹੜੀਆਂ ਐਕਸੈਪਟੇਬਲ ਨਹੀਂ ਹੈਗੀਆਂ, ਪਰ ਫਿਰ ਵੀ ਅਸੀਂ ਉਹ ਚੀਜ਼ਾਂ ਕਰੀ ਜਾਂਦੇ ਹਾਂ। ਉਹ ਚੀਜ਼ਾਂ ਜ਼ਿਆਦਾ ਪਾਸ ਆਨ ਹੁੰਦੀਆਂ ਜਨਰੇਸ਼ਨ ਟੂ ਜਨਰੇਸ਼ਨ ਚੰਗੀਆਂ ਦੀ ਬਜਾਏ, ਹੈਨਾ। ਸੋ ਇਹ ਜਿਹੜੀ ਸੋਚ ਹੈ, ਸੋਚੋ ਕਿੰਨੀਆਂ ਪੀੜ੍ਹੀਆਂ ਲੰਘ ਗਈਆਂ, ਪਰ ਫਿਰ ਵੀ ਇਹ ਸੋਚ ਰਿਫਿਊਜ਼ੀਆਂ ਵਾਲੀ ਉੱਥੇ ਦੀ ਉੱਥੇ ਰੱਖੀ ਹੋਈ ਹੈ ਲੋਕਾਂ ਨੂੰ। ਔਰ ਕਿੰਨਾ ਕਿੰਨਾ ਅੰਦਰ ਤੱਕ ਜਾਂਦੀ ਹੋਊਗੀ ਉਹ ਛਿੱਲ ਦੀ ਚੀਜ਼, ਜਦੋਂ ਕੋਈ ਇਹ ਚੀਜ਼ ਕਹਿ ਦਿੰਦਾ ਵੀ ਤੁਸੀਂ ਰਿਫਿਊਜੀ ਆ, ਹੈਨਾ। ਸੋ ਤੁਸੀਂ ਸੋਚੋ ਵੀ ਅਸੀਂ ਇਸ ਕੰਟਰੀ ਚ ਆਏ ਹਾਂ, ਜੇ ਸਾਨੂੰ ਕੋਈ ਮਾੜਾ ਜਿਹਾ ਬਰਾਊਨ ਕਹਿ ਦਿੰਦਾ ਜਾਂ ਇਹ ਕਹਿ ਦਿੰਦਾ ਵੀ ਹਾਂ ਤੁਸੀਂ ਤਾਂ ਕੁਛ ਗਲਤ ਬੋਲ ਦਿੰਦਾ, ਕੋਈ ਰੇਸਿਸਟ ਕਮੈਂਟ ਕਰ ਦਿੰਦਾ, ਤੇ ਕਿੰਨੇ ਔਖੇ ਹੋ ਜਾਂਦੇ ਹਾਂ ਅਸੀਂ ਆਪਣੇ ਕਿਹੜੇ ਰਾਈਟਸ ਤੱਕ ਜਾਣ ਦੀ ਗੱਲ ਕਰਦੇ ਹਾਂ ਵੀ ਇਹਨੇ ਆ ਕਹਿ ਕਿੱਦਾਂ ਦਿੱਤਾ, ਇਹਨੇ ਸਾਡੇ ਵੱਲ ਇੱਦਾਂ ਦੇਖ ਕਿੱਦਾਂ ਲਿਆ। ਸੋਚੋ ਅਸੀਂ ਆਪਣੇ ਪੰਜਾਬ ਦੇ ਵਿੱਚ, ਆਪਣੇ ਉਸ ਭਾਰਤ ਦੇ ਵਿੱਚ ਰਹਿ ਕੇ ਇੱਕ ਦੂਜੇ ਨਾਲ ਕਿੰਨੇ ਰੇਸਿਸਟ ਹੁੰਦੇ ਹਾਂ, ਕਿੰਨੀਆਂ ਟਿੱਪਣੀਆਂ ਅਸੀਂ ਇੱਕ ਦੂਜੇ ਨੂੰ ਕਰਦੇ ਹਾਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇਖ ਲਓ, ਇੱਕ ਦੂਜੇ ਨੂੰ ਅਸੀਂ ਕਿੰਨੀਆਂ ਕਰ ਦਿੰਦੇ ਹਾਂ, ਚਾਹੇ ਉਹ ਧਰਮ ਦੇ ਨਾਂ ਤੇ ਹੋਣ, ਚਾਹੇ ਉਹ ਜਾਤਾਂ ਦੇ ਨਾਂ ਤੇ ਹੋਣ, ਸਲੈਂਗ ਬਣ ਗਏ ਆ ਸਾਡੇ ਲਈ ਉਹ ਇੱਕ ਤਰ੍ਹਾਂ ਦੇ, ਹਨਾ, ਅਖਾਣ ਮੁਹਾਵਰਿਆਂ ਦੀ ਤਰ੍ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਰਤਦੇ ਹਾਂ। ਸੋ ਉਹਨਾਂ ਚੀਜ਼ਾਂ ਵੱਲ ਅਸੀਂ ਆਪਣੀ ਅਵੇਅਰਨੈਸ ਜ਼ਰੂਰ ਲੈ ਕੇ ਆਈਏ, ਧਿਆਨ ਰੱਖੀਏ ਕਿ ਉਹ ਚੀਜ਼ਾਂ ਆਪਣੀ ਜ਼ਬਾਨ ਚ ਨਾ ਕੱਢੀਏ ਔਰ ਆਪਣੇ ਦਿਮਾਗ ਵਿੱਚ ਵੀ ਨਾ ਲਿਆਈਏ, ਕਿਉਂਕਿ ਬਿਲਕੁਲ ਸਹੀ ਗੱਲ ਆ ਜੀ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਰਮਾਤਮਾ ਨੂੰ ਮੰਨਦੇ ਹਾਂ, ਜਿੱਥੇ ਹਮੇਸ਼ਾ ਇੱਕ ਦੀ ਗੱਲ ਹੁੰਦੀ ਹੈ ਕਿ ਸਾਰੇ ਅਸੀਂ ਇੱਕ ਹਾਂ, ਹਿੰਦੂ ਮੁਸਲਮਾਨ ਸਿੱਖ ਕਹਿ ਲਓ ਜਾਂ ਦੇਸ਼ ਦੇ ਟੈਗ ਕਹਿ ਲਓ, ਆਸਟ੍ਰੇਲੀਅਨ ਕਹਿ ਲਓ, ਇੰਡੀਅਨ ਕਹਿ ਲਓ, ਅਮੈਰੀਕਨ ਕਹਿ ਲਓ, ਇਟਾਲੀਅਨ ਹੋ ਗਏ, ਵੱਖਰੇ ਵੱਖਰੇ ਟੈਗ ਅਸੀਂ ਆਪਣੇ ਉੱਤੇ ਲਗਾਏ ਹੋਏ ਆ, ਪਰ ਅਸੀਂ ਸਭ ਇਨਸਾਨ ਆ। ਸੋ ਆਪਣੇ ਆਪ ਨੂੰ ਅਸੀਂ ਉਸ ਨਜ਼ਰ ਦੇ ਨਾਲ ਹੀ ਇੱਕ ਦੂਜੇ ਨੂੰ ਦੇਖਿਆ ਕਰੀਏ, ਇਹ ਟੈਗ ਹਟਾ ਕੇ। ਸੋ ਇਹ ਮੈਂ ਜ਼ਰੂਰ ਕਹਾਂਗੀ। ਸਰੋਜੀ ਧਨੀ ਸਾਹਿਬ ਵੀ ਆਏ ਅੱਜ ਬੜੀ ਦੇਰ ਬਾਅਦ। ਕਿੱਥੇ ਸੀ ਧਨੀ ਸਾਹਿਬ ਤੁਸੀਂ, ਪਹਿਲਾਂ ਤਾਂ ਇਹ ਦੱਸੋ ਮੈਨੂੰ। ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਮੈਂ ਬੜੇ ਦਰਦ ਛੁਪਾਏ ਨੇ, ਆਪਣੇ ਗੈਰ ਸਭ ਹਸਾਏ ਨੇ, ਬੜੀ ਮਤਲਬੀ ਦੁਨੀਆਂ ਯਾਰੋ, ਇਹ ਆਪਣਾ ਮਤਲਬ ਕੱਢ ਕੇ ਸਭ ਨੇ ਆਪਣੇ ਰੰਗ ਵਿਖਾਏ ਨੇ। ਵਾਹ ਵਾਹ ਵਾਹ, ਕਹਿੰਦੇ ਮੇਰੇ ਦਰਦ ਵੀ ਪੇਸ਼ ਨੇ ਤੁਹਾਡੇ ਸਾਹਮਣੇ, ਕੀ ਕਰੀਏ ਅੱਜ ਤੇ ਅਸੀਂ ਦਰਦਾਂ ਦਾ ਪਟਾਰਾ ਹੀ ਖੋਲ ਲਿਆ, ਹਨਾ ਤਾਂ ਨਹੀਂ, ਪਰ ਇਹ ਦਰਦ ਜਿਹੜੇ ਆ ਨਾ, ਗੱਲ ਤਾਂ ਇਹੀ ਆ ਕਿ ਅਸੀਂ ਉਪਰੋਂ ਉਪਰੋਂ ਹੱਸਦੇ ਰਹਿੰਦੇ ਆ, ਦਰਦ ਜਿਹੜੇ ਦਿਲ ਦੇ ਵਿੱਚ ਲੁਕੇ ਰਹਿੰਦੇ ਆ। ਸੋ ਮੈਂ ਆਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ ਜੀ, ਔਰ ਕਿ ਤੁਸੀਂ ਸਾਰੇ ਇਸ ਲਾਇਕ ਸਮਝਦੇ ਹੋ ਮੈਨੂੰ ਕਿ ਆਪਣੇ ਦਰਦ ਵੀ ਮੇਰੇ ਨਾਲ ਸ਼ੇਅਰ ਕਰ ਸਕੋ, ਹੈਨਾ। ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਦਰਦ ਵੀ ਕਹਿੰਦੇ ਹੁੰਦੇ ਵੀ ਵੰਡਾਇਆ ਘੱਟ ਹੋ ਜਾਂਦੇ ਆ ਤੇ ਸੁੱਖ ਵੰਡਿਆ ਵੱਧ ਜਾਂਦਾ। ਸੋ ਆਓ ਏਦਾਂ ਹੀ ਕਰੀਏ, ਇਸੇ ਲਈ ਤਾਂ ਹਰਮਨ ਰੇਡੀਓ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਰਹੀਏ, ਸੁੱਖਾਂ ਨੂੰ ਹੋਰ ਵਧਾਈਏ ਤੇ ਦੁੱਖਾਂ ਨੂੰ ਘਟਾਉਂਦੇ ਰਹੀਏ। ਦਿਲ ਤਾਂ ਕਹਿੰਦੇ ਹੁੰਦੇ ਆ ਨਾ ਵੀ ਬੋਝ ਥੋੜਾ ਹਲਕਾ ਹੋ ਜਾਂਦਾ ਹੁੰਦਾ ਜੇ ਕਹਿ ਲਈਏ ਤਾਂ। ਸੋ ਉਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਧਨੀ। ਤੇ ਉਸ ਤੋਂ ਬਾਅਦ ਸਾਡੇ ਕੋਲ ਵੋਇਸ ਮੈਸੇਜਸ ਵੀ ਆਏ ਹੋਏ ਆ ਜੀ, 200 ਵੋਇਸ ਮੈਸੇਜਸ ਵੀ ਸੁਣਦੇ ਆ। ਇੱਕ ਵੋਇਸ ਮੈਸੇਜ ਸਾਨੂੰ ਪੰਜਾਬ, ਦੋਨੇ ਵੋਇਸ ਮੈਸੇਜ ਪੰਜਾਬ ਤੋਂ ਆਏ ਹੋਏ ਆ। ਔਰ ਇੱਕ ਵੋਇਸ ਮੈਸੇਜ ਮੇਰੇ ਮੰਮੀ ਦਾ ਆ ਜੀ, ਤੇ ਇੱਕ ਵੋਇਸ ਮੈਸੇਜ ਕੁਲਵਿੰਦਰ ਜੋ ਸਾਡੇ ਨਾਲ ਗੱਲ ਕਰਕੇ ਗਏ ਆ ਉਹਨਾਂ ਦੇ ਭਰਾ ਨੇ ਮੈਨੂੰ ਭੇਜਿਆ ਆ। ਸੋ ਉਹਨਾਂ ਨੇ ਵੀ ਬੜੇ ਆਪਣੇ ਅੰਦਰ ਪੱਟ ਜਿਹੜੇ ਅਜੇ ਤੱਕ ਰੱਖੇ ਹੋਏ ਆ, ਜੋ ਉਹਨਾਂ ਦੇ ਬਜ਼ੁਰਗਾਂ ਨੇ ਮਹਿਸੂਸ ਕੀਤਾ ਹੋਇਆ ਉਹਨਾਂ ਨੂੰ ਅਜੇ ਤੱਕ ਜਿਉਂਦਾ ਤੇ ਉਹ ਵੀ ਮਹਿਸੂਸ ਕਰਦੇ ਆ। ਸੋ ਆਓ ਇਹ ਦੋ ਵੋਇਸ ਮੈਸੇਜ ਸੁਣਦੇ ਆ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਨੇ ਤੁਹਾਡੇ ਨਾਲ ਜੀ।
ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਦੋਸਤੋ, ਗੱਲ 1947 ਦੀ, ਗੱਲ ਭਾਰਤ ਦੀ ਆਜ਼ਾਦੀ ਦੀ, ਗੱਲ ਪਾਕਿਸਤਾਨ ਦੀ ਆਜ਼ਾਦੀ ਦੀ ਅਤੇ ਜਜ਼ਬਾਤ ਸੋਹਣੇ ਦੇਸ਼ ਪੰਜਾਬ ਦੇ। ਪੰਜ ਦਰਿਆਵਾਂ ਦੀ ਉਹ ਜ਼ਰਖੇਜ਼ ਧਰਤੀ, ਜਿਸ ਧਰਤੀ ਦੀ ਹਿੱਕ ਤੇ ਵੰਡ ਦੀ ਇੱਕ ਵੱਡੀ ਲੀਹ ਖਿੱਚੀ ਗਈ। ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ, ਸਾਡਾ ਨਨਕਾਣਾ ਪਾਕਿਸਤਾਨ ਵਿੱਚ ਰਹਿ ਗਿਆ, ਜਰਖੇਜ਼ ਜ਼ਮੀਨਾਂ ਪਾਕਿਸਤਾਨ ਵਿੱਚ ਰਹਿ ਗਈਆਂ। ਸਿੱਖ ਰਾਜ ਦੀ ਧਰੋਹਰ ਰਾਜਧਾਨੀ ਲਾਹੌਰ ਪਾਕਿਸਤਾਨ ਵਿੱਚ ਰਹਿ ਗਈ। ਦੋਸਤੋ, ਇਸ ਵੰਡ ਨੇ ਲੱਖਾਂ ਲੋਕ ਉਜਾੜ ਕੇ ਰੱਖ ਦਿੱਤੇ। 10 ਲੱਖ ਪੰਜਾਬੀਆਂ ਨੇ ਇਸ ਵੰਡ ਦੇ ਦੌਰਾਨ ਆਪਣਾ ਖੂਨ ਡੋਲਿਆ, 10 ਲੱਖ ਪੰਜਾਬੀਆਂ ਦੀਆਂ ਜਾਨਾਂ ਗਈਆਂ, ਲੱਖਾਂ ਧੀਆਂ ਦੇ ਸੁਹਾਗ ਉੱਜੜ ਗਏ, ਲੱਖਾਂ ਭੈਣਾਂ ਦੇ ਵੀਰ ਮਾਰੇ ਗਏ, ਹਜ਼ਾਰਾਂ ਧੀਆਂ ਨੇ ਆਪਣੀ ਆਬਰੂ ਬਚਾਉਣ ਵਾਸਤੇ ਦਰਿਆਵਾਂ ਵਿੱਚ ਛਾਲ ਮਾਰ ਦਿੱਤੀ, ਹਜ਼ਾਰਾਂ ਧੀਆਂ ਨੂੰ ਮਾਪਿਆਂ ਨੇ ਖੂਹਾਂ ਵਿੱਚ ਸੁੱਟ ਦਿੱਤਾ। ਦੋਸਤੋ, ਬਹੁਤ ਮਹਿੰਗੀ ਮਿਲੀ ਹੈ ਭਾਰਤ ਨੂੰ ਆਜ਼ਾਦੀ, ਬਹੁਤ ਮਹਿੰਗੀ ਮਿਲੀ ਹੈ ਪਾਕਿਸਤਾਨ ਨੂੰ ਆਜ਼ਾਦੀ, ਪਰ ਉੱਜੜ ਕੇ ਆਏ ਲੋਕਾਂ ਨੂੰ ਇਨਾਮ ਮਿਲਿਆ। ਕਿਹੜਾ ਇਨਾਮ? ਕਿ ਇਹ ਰਿਫਿਊਜ਼ੀ ਹਨ, ਇਹ ਪਨਾਹਗੀਰ ਹਨ, ਇਹ ਬੇਘਰੇ ਹਨ। ਦੋਸਤੋ, ਕਦੇ ਸੋਚਿਓ ਕਿ ਕੀ ਅੱਜ ਜੇਕਰ ਦੁਬਾਰਾ ਉਜਾੜਾ ਹੋਵੇ ਅਤੇ ਇਸ ਗੱਲ ਲਈ ਉਜਾੜਾ ਹੋ ਜਾਵੇ ਕਿ ਤੁਸੀਂ ਹੋਰ ਮਜ਼ਹਬ ਦੇ ਹੋ, ਮੇਰਾ ਖਿਆਲ ਤਾਂ ਲੋਕ ਆਪਣਾ ਮਜ਼ਹਬ ਬਦਲ ਲੈਣਗੇ ਪਰ ਮੁਲਕ ਨਹੀਂ ਬਦਲਣਗੇ। ਧੰਨ ਹਨ ਉਹ ਲੋਕ ਜਿਹੜੇ ਲੋਕਾਂ ਨੇ ਆਪਣੇ ਧਰਮ ਦੀ ਖਾਤਰ ਦੇਸ਼ ਛੱਡ ਦਿੱਤਾ, ਆਪਣੇ ਧਰਮ ਦੀ ਖਾਤਰ ਵੱਡੀਆਂ ਜ਼ਗੀਰਾਂ ਛੱਡ ਦਿੱਤੀਆਂ, ਆਪਣੇ ਧਰਮ ਦੀ ਖਾਤਰ ਵੱਡੇ ਰੁਤਬੇ ਛੱਡ ਦਿੱਤੇ ਤੇ ਚੁਣ ਲਿਆ ਚੜ੍ਹਦੇ ਪੰਜਾਬ ਨੂੰ। ਦੋਸਤੋ, ਮੈਂ ਕਦਰ ਕਰਦਾ ਹਾਂ ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਦੀ ਜਿਨ੍ਹਾਂ ਨੇ ਅੰਗਰੇਜ਼ ਰਾਜ ਦੇ ਖਾਤਮੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਪਰ ਕੀ ਇਹ ਆਜ਼ਾਦੀ ਘੁਲਾਟੀਏ ਨਹੀਂ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ? ਕੀ ਸਰਕਾਰਾਂ ਨੂੰ ਨਹੀਂ ਚਾਹੀਦਾ ਕਿ ਉਹ ਇਹਨਾਂ ਲੋਕਾਂ ਨੂੰ ਵੀ ਆਜ਼ਾਦੀ ਘੁਲਾਟੀਆਂ ਦਾ ਖਿਤਾਬ ਦੇਵੇ? ਕਿ ਇਹ ਲੋਕ ਉਹਨਾਂ ਸਹੂਲਤਾਂ ਨੂੰ ਮਾਨਣ ਦੇ ਹੱਕਦਾਰ ਨਹੀਂ ਜਿਹੜੀਆਂ ਸਹੂਲਤਾਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ? ਯਕੀਨ ਜਾਣਿਓ, ਅੱਜ ਵੀ 50% ਲੋਕ ਅਜਿਹੇ ਹਨ ਜਿਨ੍ਹਾਂ ਦੇ ਉਜਾੜੇ ਤੋਂ ਬਾਅਦ ਪੈਰ ਨਹੀਂ ਲੱਗੇ। ਕਦੇ ਸੋਚ ਕੇ ਦੇਖਿਓ ਕਿ ਜਿਹੜੇ ਲੋਕ ਭਾਵੇਂ ਭਾਰਤ ਤੋਂ ਉੱਜੜ ਕੇ ਪਾਕਿਸਤਾਨ ਗਏ ਸਨ ਤੇ ਭਾਵੇਂ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਵਿੱਚ ਆਏ ਹਨ, ਉਹਨਾਂ ਨੂੰ ਸਰਕਾਰਾਂ ਨੇ ਕੀ ਦਿੱਤਾ? ਜੇ ਕਿਤੇ ਜ਼ਮੀਨਾਂ ਦੀ ਅਲਾਟਮੈਂਟ ਹੋਈ ਤਾਂ ਉਹ ਵੀ ਵੱਡੇ ਪੱਧਰ ਦੇ ਉੱਪਰ ਕੱਟ ਲੱਗ ਕੇ, ਤੇ ਜ਼ਮੀਨ ਕਿਹੜੀ ਮਿਲੀ ਜਿਹੜੀ ਕਿਸੇ ਦਰਿਆ ਦੇ ਕੰਢੇ ਤੇ ਹੋਵੇ, ਜਿਹੜੀ ਜ਼ਮੀਨ ਦੇ ਵਿੱਚ ਬਿਲਕੁਲ ਵੀ ਕੋਈ ਫਸਲ ਨਾ ਹੁੰਦੀ ਹੋਵੇ, ਤੇ ਲੋਕਾਂ ਨੇ ਆਪਣੀ ਜਵਾਨੀ ਲਾ ਕੇ, ਆਪਣੀ ਅੱਧੀ ਜ਼ਿੰਦਗੀ ਲਾ ਕੇ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਪਰ ਫਿਰ ਵੀ ਬਹੁਤ ਘੱਟ ਲੋਕ ਹਨ ਜਿਹੜੇ ਲੋਕ ਇੱਜ਼ਤ ਦੀ ਰੋਟੀ ਖਾ ਰਹੇ ਹਨ। ਅੱਜ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਪੈਰ ਨਹੀਂ ਲੱਗੇ, ਜਿਨ੍ਹਾਂ ਦੇ ਪੱਲੇ ਉਹ ਸਰਦਾਰੀਆਂ ਨਹੀਂ ਪਈਆਂ ਜਿਹੜੀਆਂ ਸਰਦਾਰੀਆਂ ਉਹ ਪਾਕਿਸਤਾਨ ਵਿੱਚ ਛੱਡ ਕੇ ਆਏ ਸਨ, ਉਹ ਰੁਤਬੇ ਨਹੀਂ ਮਿਲ ਸਕੇ ਜਿਹੜੇ ਪਾਕਿਸਤਾਨ ਵਿੱਚ ਛੱਡ ਕੇ ਆਏ ਸਨ। ਸੋ ਦੋਸਤੋ ਆਓ ਉਹਨਾਂ ਦੇ ਦਰਦ ਨੂੰ ਪਹਿਚਾਣੀਏ। ਮੈਂ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹਨਾਂ ਦਾ ਦਰਦ ਆਪਣੇ ਚੈਨਲਾਂ ਰਾਹੀਂ, ਆਪਣੇ ਰੇਡੀਓ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਜ਼ਰੂਰ ਲੈ ਕੇ ਜਾਓ। ਘੱਟੋ ਘੱਟ ਲੋਕ ਇਹ ਮਹਿਸੂਸ ਤਾਂ ਕਰਨ ਕਿ ਯਾਰੋ ਉਹ ਰਿਫਿਊਜ਼ੀ ਨਹੀਂ, ਉਹ ਤਾਂ ਵੱਡੇ ਆਜ਼ਾਦੀ ਘੁਲਾਟੀਏ ਹਨ ਜਿਨ੍ਹਾਂ ਨੇ ਆਪਣਾ ਸਭ ਕੁਛ ਦੇਸ਼ ਪੰਜਾਬ ਲਈ, ਆਪਣੇ ਧਰਮ ਲਈ ਨਿਸ਼ਾਵਰ ਕਰ ਦਿੱਤਾ। ਧੰਨਵਾਦ, ਮਿਹਰਬਾਨੀ
ਜੀ। ਬਹੁਤ ਹੀ ਪਿਆਰਾ ਜਿਹਾ ਮੈਸੇਜ ਸਾਨੂੰ ਭੇਜਿਆ ਇਹਨਾਂ ਨੇ, ਔਰ ਬਹੁਤ ਜ਼ਮੀਨੀ ਪੱਧਰ ਦੀਆਂ ਜਿਹੜੀਆਂ ਹਕੀਕਤਾਂ ਉਹਨਾਂ ਦੇ ਨਾਲ ਵੀ ਰੂਬਰੂ ਕਰਵਾਇਆ, ਸੋ ਮੈਂ ਬਹੁਤ ਧੰਨਵਾਦੀ ਹਾਂ। ਔਰ ਇੱਕ ਕਾਲ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ, ਹਾਂਜੀ,
ਹੈਲੋ, ਸਤਿ ਸ੍ਰੀ ਅਕਾਲ
ਸੁਖਪ੍ਰੀਤ ਜੀ, ਕੀ ਹਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ,
ਠੀਕ ਹੈ ਆਪ
ਦੀ ਕੀ ਹਾਲ ਹੈ?
ਐ ਠੀਕ ਆ ਪੁੱਤਰ, ਹਾਲ ਠੀਕ ਆ, ਪਰ ਅੱਜ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਟੌਪਿਕ ਆਪਣਾ ਚੱਲ ਰਿਹਾ ਆ, ਪਾਰਟੀਸ਼ਨ ਵੇਲੇ ਦਾ। ਤੇ ਉਦੋਂ ਬਹੁਤ ਹੀ ਬਹੁਤੇ ਪਰਿਵਾਰਾਂ ਨਾਲ ਬਹੁਤ ਹੀ ਖੱਜਲ ਖਰਾਬੀ ਹੋਈ। ਹਾਂਜੀ, ਤੇ ਮੇਰੇ ਸਹੁਰਿਆਂ ਦਾ ਪਰਿਵਾਰ ਵੀ, ਉਹ ਆਪਣੇ ਲਹਿੰਦੇ ਪੰਜਾਬ ਚ ਹੀ ਰਹਿੰਦੇ ਸਨ, ਤੇ ਉਦੋਂ ਉਹਨਾਂ ਨੂੰ ਵੀ ਆਉਣਾ ਪਿਆ। ਤੇ ਤੁਹਾਡੇ ਅੰਕਲ ਜੀ ਹੁਣ ਦੱਸਦੇ ਹੁੰਦੇ ਨੇ ਕਿ ਬਹੁਤ ਹੀ ਉਦੋਂ ਖੱਜਲ ਖਰਾਬੀ ਹੋਈ। ਤੁਸੀਂ ਇਹਨਾਂ ਨਾਲ ਗੱਲ ਕਰ ਲੋ, ਇਹ ਆਪਣੇ ਪਰਿਵਾਰ ਦੀ ਚੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੀ। ਹੁਣ
ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਹਿਲਾਂ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਸੋ ਅੱਜ ਸਾਡਾ ਪ੍ਰੋਗਰਾਮ ਥੋੜਾ ਜਜ਼ਬਾਤੀ ਚੱਲ ਰਿਹਾ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
ਸਬ ਠੀਕ ਠਾਕ ਆ, ਪ੍ਰੋਗਰਾਮ ਚੱਲ ਰਹੀ ਆ, ਤੇ ਇਹਨਾਂ ਨੇ ਦੱਸਿਆ ਸੀ ਵੀ ਅੱਜ ਟੌਪਿਕ ਪਾਰਟੀਸ਼ਨ ਦਾ ਚੱਲ ਰਿਹਾ ਆ। ਮੈਂ ਤਾਂ, ਮੇਰਾ ਜਨਮ ਤਾਂ ਬਾਅਦ ਦਾ 1956 ਦਾ ਆ, ਤੇ ਪਰ ਸਾਡੇ ਪਿਤਾ ਜੀ ਮਾਤਾ ਜੀ ਕੋਲੋਂ ਜੋ ਸੁਣਿਆ ਅਸੀਂ, ਉਹ ਥੋੜਾ ਬਹੁਤਾ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਜਿੱਦਾਂ।
ਜ਼ਰੂਰ ਜ਼ਰੂਰ, ਹਾਂਜੀ।
ਉਹ ਦੱਸਦੇ ਹੁੰਦੇ ਸਨ ਕਿ ਜਦੋਂ ਇਧਰੋਂ ਚੜ੍ਹਦੇ ਪੰਜਾਬ ਵੱਲੋਂ ਇਹ ਵਿੱਚੋਂ ਗਏ ਸੀ ਪਿੰਡ ਜੜਿਆਲਾ ਸਾਡਾ, ਨੂਰ ਮਿਲ ਜਲੰਧਰ ਦੇ ਡਿਸਟ੍ਰਿਕਟ ਦੇ ਵਿੱਚ, ਜ਼ਮੀਨਾਂ ਥੋੜੀਆਂ ਹੋਣ ਕਰਕੇ ਉਧਰ ਗਏ ਸੀਗੇ ਵੀ ਹੋਰ ਵੱਧ ਜ਼ਮੀਨਾਂ, ਤੇ ਅੰਗਰੇਜ਼ ਗੌਰਮੈਂਟ ਨੇ ਉੱਥੇ ਨਹਿਰਾਂ ਕੱਢੀਆਂ ਸੀਗੀਆਂ ਤੇ ਉਹ ਲੈ ਕੇ ਗਿਆ ਸੀ ਪੰਜਾਬੀਆਂ ਨੂੰ ਇੱਥੋਂ। ਵੀ ਇਹ ਬਹੁਤ ਹਿੰਮਤੀ ਬੰਦੇ ਆ, ਇਹਨਾਂ ਨੇ ਜਿੱਦਾਂ ਵੀ ਬਹੁਤ ਮਿਹਨਤ ਕੀਤੀ, ਮਿਹਨਤ ਕਰਕੇ ਉਹ ਜ਼ਮੀਨਾਂ ਨੂੰ ਬਣਾਇਆ, ਤੇ ਬਣਾ ਕੇ ਮੁੜ ਕੇ ਇੱਥੇ ਇੱਧਰ ਨੂੰ ਆਉਣਾ ਪਿਆ। ਇਹ ਉਦੋਂ ਸਾਡੇ ਕੋਲ 3 ਮੁਰੱਬੇ ਸੀਗੇ, ਤੇ 2 ਮੁਰੱਬਿਆਂ ਦੀ ਉਹ ਦੱਸਦੇ ਹੁੰਦੇ ਆ ਵੀ ਕਿਸ਼ਤਾਂ ਰਹਿੰਦੀਆਂ ਸੀ ਉਹਨਾਂ ਦਾ, ਤੋਂ ਵਿੱਚੋਂ ਇੱਕ ਮਰਲਾ ਵੀ ਨਹੀਂ ਮਿਲਿਆ। ਤੇ ਜਿਹੜਾ ਇੱਕ ਮੁਰੱਬੇ ਦੀ ਕਿਸ਼ਤ, ਉਦੋਂ ਕਿਸ਼ਤਾਂ ਵਿੱਚ ਹੁੰਦੀ ਸੀਗੀ, ਜਿਹੜਾ ਇੱਕ ਮੁਰੱਬੇ ਦੀ ਕਿਸ਼ਤ ਤਾਰੀ ਹੋਈ ਸੀਗੀ, 25 ਖੇਤ ਆਪਾਂ ਕਹਿੰਦੇ ਆ, ਤੇ ਇੱਧਰ ਸਾਨੂੰ, ਇੱਧਰ ਸਾਨੂੰ ਉਹਨਾਂ ਦੇ 12.5 ਖੇਤ ਮਿਲੇ ਸੀਗੇ ਉਸ ਇੱਕ ਮੁਰੱਬੇ ਦੇ, 3 ਮੁਰੱਬਿਆਂ ਦੇ ਵਿੱਚ। ਤੇ ਜਦੋਂ ਉਧਰੋਂ ਆਉਣਾ ਸੀ ਨਾ, ਜਦੋਂ ਪਾਰਟੀਸ਼ਨ ਦਾ ਗੱਲਬਾਤ ਚੱਲ ਰਹੀ ਸੀ, ਸਾਡੇ ਪਿਤਾ ਜੀ ਉਸ ਵੇਲੇ ਬਹਾਵਲਪੁਰ ਇੰਜੀਨੀਅਰਿੰਗ ਕਰਦੇ ਸੀਗੇ, ਉਹਨਾਂ ਨੇ ਇੱਕ ਸਾਲ ਇੰਜੀਨੀਅਰਿੰਗ ਚਲਾਇਆ ਸੀ, ਤੇ ਛੁੱਟੀਆਂ ਸੀ ਉਹਨਾਂ ਦਿਨਾਂ ਤੇ ਜਦੋਂ ਪਾਰਟੀਸ਼ਨ ਹੋਈ ਤੇ ਉਹ ਪਿੰਡ ਆ ਗਏ, ਤੇ ਸਾਡੇ ਬਾਬਾ ਜੀ ਨੂੰ ਕਹਿਣ ਲੱਗੇ ਵੀ ਜਿਹੜੇ ਆਪਣੇ ਕਾਰਡ ਦੀਆਂ ਕੋਈ ਪੈਸੇ ਰੱਖੇ ਹਨ ਉਹ ਲੈ ਆਵੋ, ਤੇ ਆਪਾਂ ਨੂੰ ਪਿੰਡ ਨੂੰ ਜਾਣਾ ਪੈਣਾ ਆ। ਉਹ ਇਸ ਗੱਲ ਨਹੀਂ ਹੋਈ ਸਾਨੂੰ ਪਿੰਡ ਜਾਣਾ ਪੈਣਾ, ਉਹ ਕਹਿੰਦੇ ਇੰਨਾ ਕੁਛ ਅਸੀਂ ਬਣਾਇਆ ਕਿਹੜਾ ਸਾਨੂੰ ਇੱਥੋਂ ਕੱਢ ਦਊਗਾ। ਚਲੋ ਉਹਨਾਂ ਨੇ ਬਾਬਾ ਜੀ ਨੂੰ ਭੇਜਿਆ, ਵੀ ਤੇ ਪੈਸੇ ਤਾਂ ਆ ਉਹ ਜਿਹੜੇ ਵੱਲ ਬਣਦੇ ਆ, ਤੇ ਬਾਬਾ ਜੀ ਨੇ ਕੋਲੋਂ ਥੋੜੇ ਪੈਸੇ ਦੇ ਕੇ ਪੂਰਾ 100 ਦਾ 100 ਜਿੰਨੇ ਵੀ ਸੀਗਾ ਕੋਈ ਕਰ ਦਿੱਤਾ, ਯਾਨੀ ਲੈ ਕੇ ਨਹੀਂ ਆਏ ਪੈਸੇ। ਤੇ ਉਜਾੜਾ ਪਿਆ ਤੇ ਗੱਡਿਆਂ ਗੱਡੇ ਜੁੜੇ ਗਏ, ਤੇ ਬਾਬਾ ਜੀ ਨੂੰ ਚੱਕ ਕੇ ਬਿਠਾਲਣਾ ਪਿਆ ਉਹਨਾਂ ਨੂੰ, ਸਾਡੇ ਤਾਇਆ ਜੀ ਨੂੰ। ਜਦੋਂ ਫਿਰ ਉਹ ਪਾਕਿਸਤਾਨ ਤੋਂ ਇਧਰਲੇ ਪਾਸੇ ਬੀਕਾਨੇਰ ਥਣੀ ਆਏ, ਤਾਂ ਫਿਰ ਕਹਿੰਦੇ ਵੀ ਹੁਣ ਆਪਾਂ ਭਾਰਤ ਵਿੱਚ ਆ ਗਏ ਆ, ਵੀ ਮੈਨੂੰ ਇੱਥੇ ਛੱਡ ਜਾਵੋ, ਜਦੋਂ ਸਭ ਕੁਛ ਸ਼ਾਂਤੀ ਹੋ ਗਈ ਤੇ ਅਸੀਂ, ਮੈਂ ਮੁੜ ਕੇ ਚਲੇ ਜਾਊਂਗਾ ਆਪਣੇ ਖੇਤ ਸਾਹਮਣੇ, ਤੁਸੀਂ ਪਿੰਡ ਚਲੇ ਜਾਓ ਜਿਹੜੇ ਆ ਪਿੰਡ ਸੀ ਸਾਡਾ ਪੁਰਾਣਾ। ਤੇ
ਦੱਸੋ, ਯਾਨੀ ਦਿਲ ਨੀ ਮੰਨਿਆ ਉਦੋਂ ਵੀ?
ਹਾਂ, ਇੱਧਰ ਆਣ ਕੇ ਉੱਥੇ ਰਹਿ ਗਿਆ ਕਿਸੇ ਪਿੰਡ ਦੇ ਵਿੱਚ ਬਾਰਡਰ ਦੇ ਕੋਲ, ਵੀ ਮੈਂ ਮੁੜ ਕੇ ਚਲੇ ਜਾਊਂਗਾ, ਪਰ ਮੁੜ ਕੇ ਕਿਸ ਨੇ ਜਾਣ ਦੇਣਾ ਸੀ। ਹਾਰ ਕੇ ਉਹ ਪਿੰਡ ਨੂੰ ਆ ਗਏ, ਤੇ ਉਹਨਾਂ ਦੀ ਮੌਤ ਫਿਰ ਉਸੇ ਸਦਮੇ ਵਿੱਚ ਹੋ ਗਈ। ਪਿਤਾ ਜੀ ਦੱਸਦੇ ਹੁੰਦੇ ਹਨ ਕਿ ਜਦੋਂ ਪਾਪਾ ਜੀ ਤਾਂ ਚਲੋ ਆ ਗਏ ਛੁੱਟੀਆਂ ਦੇ ਵਿੱਚ ਪਿੰਡ ਕੰਮ ਕਰਾਉਣ ਦੇ ਨਾਲੇ ਕੁਝ ਪਤਾ ਸੀ ਸ਼ਾਇਦ ਜਾਣਾ ਪਵੇ, ਪਰ ਜਿਹੜੇ ਇਹਨਾਂ ਦੇ ਨਾਲ ਸਟੂਡੈਂਟ ਉੱਥੇ ਹੋਸਟਲ ਵਿੱਚ ਰਹਿ ਗਏ ਸੀਗੇ ਪਿੰਡ ਨੂੰ ਨਹੀਂ ਆਏ, ਉਹ ਸਾਰੇ ਵੱਢ ਦਿੱਤੇ ਗਏ, ਉਹ ਸਾਰੇ ਵੱਢ ਦਿੱਤੇ ਗਏ ਉੱਥੇ। ਸੋ ਇੱਥੇ ਆਣ ਕੇ ਫਿਰ ਦੁਬਾਰਾ ਫਿਰ ਸ਼ੁਰੂਆਤ ਕੀਤੀ, ਬਾਬਾ ਜੀ ਦੀ ਮੌਤ ਹੋ ਗਈ ਸਦਮੇ ਦੇ ਵਿੱਚ, ਤੇ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਆ, ਔਰ ਇਹ ਬਹੁਤ ਲੋਕਾਂ ਨੂੰ ਹੋਈ ਹੈ।
ਤੁਹਾਡੇ ਡੈਡੀ ਹੁਣਾਂ ਨੇ ਵਾਪਸ ਕਦੀ ਗਏ ਮੁੜ ਕੇ, ਜਾਂ ਉਹਨਾਂ ਦੇ ਕੀ ਜਜ਼ਬਾਤ ਰਹੇ, ਯਾਨੀ ਕਿੰਨਾ ਕੁ ਮਿਸ ਕਰਦੇ ਰਹੇ ਉਸ ਜਗ੍ਹਾ ਨੂੰ ਤੁਹਾਡੇ ਨਾਲ? ਮੈਨੂੰ ਹਰ ਗੱਲ ਤੇ ਮੈਨੂੰ ਲੱਗਦਾ ਜ਼ਰੂਰ ਯਾਦ ਕਰਦੇ ਹੋਣੇ ਆਪਣੇ ਉਸ ਪਿੰਡ ਨੂੰ ਜਿਹੜਾ ਛੱਡ ਕੇ ਆਏ ਸੀ।
ਉਹ ਵਾਪਸ ਤਾਂ ਨਹੀਂ ਜਾ ਸਕੇ ਕਿਉਂਕਿ ਜਦੋਂ ਪਾਰਟੀਸ਼ਨ ਬਣੀ ਆਉਣ ਜਾਣਾ ਬਿਲਕੁਲ ਬੰਦ ਹੋ ਗਿਆ ਸੀਗਾ, ਪਰ ਜਦੋਂ ਉਹਨਾਂ ਨੇ ਸਿਵਲ ਇੰਜੀਨੀਅਰਿੰਗ ਕਰ ਲਈ ਤੇ ਪਾਪਾ ਜੀ ਓਵਰਸੀਅਰ ਲੱਗ ਗਏ, ਤੇ ਉਹ ਜਿਹੜੀ ਨਹਿਰ ਜਾਂਦੀ ਸੀਗੀ ਪਾਕਿਸਤਾਨ ਉਹਦੇ ਉੱਤੇ ਅਫਸਰ ਲੱਗੇ ਸੀਗੇ, ਤੇ ਉਹ ਜਿਹੜੇ ਦੂਜੇ ਪਾਸੇ ਵਾਲੇ ਅਫਸਰ ਇਹਨਾਂ ਨੂੰ ਮਿਲਦੇ ਸੀ ਬਾਰਡਰ ਦੇ ਉੱਤੇ ਮਿਲਦੇ ਹੁੰਦੇ, ਤੇ ਉਹਨਾਂ ਕੋਲ ਹਾਲ ਚਾਲ ਪੁੱਛਦੇ ਹੁੰਦੇ ਸੀ ਆਪਣੇ ਦਾ, ਤੇ ਜਾ ਨਹੀਂ ਸਕੀ ਵਾਪਸ ਨਹੀਂ ਜਾ ਸਕੀ ਜਿੱਦਾਂ।
ਬਿਲਕੁਲ ਬਹੁਤ ਹੀ ਦਰਦਨਾਕ ਕਹਾਣੀਆਂ ਇਹ ਸਾਡੇ ਲਈ। ਸਹੀ ਗੱਲ ਆ, ਸਾਡੇ ਲਈ ਬਿਲਕੁਲ ਕਹਾਣੀਆਂ, ਪਰ ਜਿਨ੍ਹਾਂ ਨੇ ਇਹ ਚੀਜ਼ਾਂ ਹੰਡਾਈਆਂ ਆ ਉਹਨਾਂ ਦੇ ਲਈ, ਉਹਨਾਂ ਤੇ ਕੀ ਬੀਤਿਆ ਹੋਏਗਾ, ਉਹ ਔਖਾ ਆ, ਬਹੁਤ ਔਖਾ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਇਹ ਜਿਹੜੀ ਬਜ਼ੁਰਗਾਂ ਦੀ ਦਾਸਤਾਨ ਸਾਡੇ ਨਾਲ ਸਾਂਝੀ ਕੀਤੀ ਹੈ।
ਓਕੇ, ਥੈਂਕ ਯੂ ਵੈਰੀ ਮਚ ਸੁਖਪ੍ਰੀਤ, ਥੈਂਕ ਯੂ
ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਕਹਿੰਦੇ ਹੁੰਦੇ ਆ ਨਾ, ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਸੋ ਉਹੀ ਗੱਲ ਆ ਜੀ, ਜਦੋਂ ਵੀ ਕੋਈ ਯਾਦ ਅਸੀਂ ਇਹੋ ਜਿਹੀ ਛੇੜਦੇ ਆ ਤੇ ਸਾਨੂੰ ਸਾਰਿਆਂ ਨੂੰ ਉਹਦੇ ਨਾਲ ਰਿਲੇਟਡ ਯਾਦਾਂ ਜਿਹੜੀਆਂ ਯਾਦ ਆ ਜਾਂਦੀਆਂ। ਤੇ ਗੈਰੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸੁਖਪ੍ਰੀਤ ਜੀ ਮਨਮੋਹਨ ਵਾਰਿਸ ਰੱਬਾ ਪੰਜਾਬ, ਰੱਬਾ ਦੀ ਪੰਜਾਬ ਦਾ ਪਾਕਿਸਤਾਨ ਚ ਪੰਜਾਬ ਚ ਰਹਿ ਗਿਆ। ਬਹੁਤ ਠੀਕ ਹੈ ਜੀ, ਮਨਮੋਹਨ ਵਾਰਿਸ ਦਾ ਗੀਤ ਉਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਮੈਂ ਤੁਹਾਡੀ ਫਰਮਾਇਸ਼ ਸਰਦੀਪ ਭਾਜ ਨੂੰ ਦੇ ਦਿੰਦੀ ਹਾਂ, ਔਰ ਪ੍ਰੋਗਰਾਮ ਚ ਜ਼ਰੂਰ ਚਲਾਵਾਂਗੇ। ਤੇ ਈਮੇਲ ਦੇ ਜ਼ਰੀਏ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੋਹਲ ਸਾਹਿਬ ਮੌਲੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਦੁੱਖ ਵੱਡੇ ਹੁੰਦੇ ਆ ਜੀ, ਬਿਲਕੁਲ ਸਹੀ ਗੱਲ ਆ, ਜਿਹਨਾਂ ਨੂੰ ਅੱਜ ਵੀ ਯਾਦ ਕਰਦੇ ਆ। ਸੋ ਬਿਲਕੁਲ ਸਹੀ ਜੀ ਅੰਕਲ ਜੀ, ਇਹ ਦੁੱਖ ਭੁੱਲਦੇ ਨੀ ਹੁੰਦੇ, ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹਿੰਦੇ। ਬੇਸ਼ੱਕ ਇਹ ਦੁੱਖ ਅਸੀਂ ਆਪ ਨੀ ਭੋਗੇ, ਸਾਡੇ ਬਜ਼ੁਰਗਾਂ ਨੇ ਦੇਖੇ ਹੰਢਾਏ ਹੋਏ ਆ, ਪਰ ਫਿਰ ਵੀ ਸਾਡੀ ਜ਼ਿੰਦਗੀ ਦਾ ਕਿਤੇ ਨਾ ਕਿਤੇ ਹਿੱਸਾ। ਸੋ ਸੁਣਦੀ ਆ ਜੀ ਇੱਕ ਗੀਤ, ਔਰ ਗੀਤ ਦੇ ਦੌਰਾਨ ਮੈਂ ਕੋਸ਼ਿਸ਼ ਕਰਦੀ ਹਾਂ, ਜਿਵੇਂ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ, ਇੱਕ ਅਜਿਹੋ ਜਿਹੀ ਸ਼ਖਸੀਅਤ ਨੂੰ ਰੂਬਰੂ ਕਰਾਂ ਤੁਹਾਡੇ, ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਅੱਖੀਂ ਦੇਖੀਆਂ ਹੋਈਆਂ, ਇਹ ਸਾਰਾ ਕੁਝ ਹੰਢਾਇਆ ਹੋਇਆ ਆ। ਮੈਂ ਗੱਲ ਕਰਾਂਗੀ, ਕੋਸ਼ਿਸ਼ ਕਰਾਂਗੀ ਕਿ ਰਾਬਤਾ ਕਾਇਮ ਕਰ ਸਕਾਂ ਸਰਦਾਰ ਰਘਬੀਰ ਸਿੰਘ ਹੁਣਾਂ ਨਾਲ। ਸੋ ਸਰਦਾਰ ਰਘਬੀਰ ਸਿੰਘ ਹੁਣਾਂ ਨੇ, ਜਿਨ੍ਹਾਂ ਨੇ ਖੁਦ PhD ਕੀਤੀ ਹੋਈ ਆ, ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਤੌਰ ਚੇਅਰਮੈਨ ਤੇ ਪ੍ਰੋਫੈਸਰ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹੋਈਆਂ। ਸੋ ਅੱਜ ਕੱਲ੍ਹ ਰਿਟਾਇਰਡ ਨੇ ਔਰ ਮੋਹਾਲੀ ਦੇ ਵਿੱਚ ਰਹਿ ਰਹੇ ਨੇ। ਸੋ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਵਿੱਚ ਅੱਜ ਉਹਨਾਂ ਨੂੰ ਲੈ ਸਕਾਂ, ਕਿਉਂਕਿ ਉਹਨਾਂ ਨੇ ਉਹ ਵੇਲਾ ਦੇਖਿਆ ਹੋਇਆ, ਸੁਣਨ ਦੇ ਆ ਉਹਨਾਂ ਦੀ ਜ਼ੁਬਾਨੀ। ਕੰਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ, ਮੈਂ ਵਾਅਦੇ ਮੁਤਾਬਿਕ ਤੁਹਾਨੂੰ ਜਿਸ ਤਰ੍ਹਾਂ ਕਿਹਾ ਸੀਗਾ ਕਿ ਅੱਜ ਜਿਹੋ ਜਿਹੀਆਂ ਗੱਲਾਂ ਅਸੀਂ ਕਰ ਰਹੇ ਹਾਂ, 47 ਤੇ ਦੰਗਿਆਂ ਦੀਆਂ, ਉਸ ਵਿਛੋੜੇ ਦੀਆਂ। ਸੋ ਕੁਛ ਕੋਈ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂ, ਜਿਨ੍ਹਾਂ ਨੇ ਉਹ ਚੀਜ਼ਾਂ ਆਪਣੇ ਅੱਖੀਂ ਵੇਖੀਆਂ ਹੋਈਆਂ, ਉਹ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੋਇਆ। ਸੋ ਬਿਲਕੁਲ ਜੀ, ਮੇਰੀ ਮੁਰਾਦ ਸਰਦਾਰ ਰਘਬੀਰ ਸਿੰਘ ਹੁਣਾਂ ਤੋਂ ਹੈ। ਸੋ ਮੈਂ ਨਾ ਜ਼ਿਆਦਾ ਬੋਲਦੇ ਹੋਏ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਪੰਜਾਬ ਦੇ ਵਿੱਚ ਇੰਨੇ ਸਵਖਤੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਚ ਸਾਂਝ ਬਣਾਈ ਹੈ। ਕੀ ਹਾਲ ਹੈ ਤੁਹਾਡਾ?
ਬਹੁਤ ਮਿਹਰਬਾਨੀ, ਠੀਕ ਆ ਜੀ, ਤੁਸੀਂ ਸਭ ਠੀਕ ਹੋ ਜੀ?
ਬਿਲਕੁਲ ਠੀਕ ਠਾਕ। ਔਰ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੰਕਲ ਦੇ ਬੇਟੇ ਇੱਥੇ ਐਡੀਲੇਡ ਦੇ ਵਿੱਚ ਹੀ ਆ, ਔਰ ਸਾਡੇ ਬੜੇ ਅੱਛੇ ਫੈਮਿਲੀ ਫਰੈਂਡਸ ਆ। ਸੋ ਅੰਕਲ ਇੱਕ ਦੋ ਵਾਰ ਜਦੋਂ ਵੀ ਇੱਥੇ ਐਡੀਲੇਡ ਆਏ ਆ ਤੇ ਇਹਨਾਂ ਨਾਲ ਬੈਠ ਕੇ ਬਹੁਤ ਵਧੀਆ ਲੱਗਦਾ ਮੈਨੂੰ ਗੱਲਾਂ ਕਰਨ, ਬੜੀਆਂ ਵਧੀਆ ਲੱਗਦੀਆਂ ਅੰਕਲ ਦੀਆਂ ਗੱਲਾਂ ਸੁਣਨੀਆਂ। ਸੋ ਅੱਜ ਵੀ ਅੰਕਲ ਮੈਂ ਤੁਹਾਡੀਆਂ ਹੀ ਗੱਲਾਂ ਜ਼ਿਆਦਾ ਸੁਣਨੀਆਂ, ਮੈਂ ਆਪਣੀਆਂ ਘੱਟ ਕਰਨੀਆਂ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਵੇਲੇ ਦੀਆਂ, 47 ਦੀ ਵੰਡ ਦੀਆਂ। ਸੋ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੀ ਉਮਰ ਦੱਸੋ ਤਾਂ ਕਿ ਅਸੀਂ ਅੰਦਾਜ਼ਾ ਲਗਾ ਸਕੀਏ ਕਿ ਤੁਸੀਂ ਤਕਰੀਬਨ ਉਦੋਂ ਕਿੰਨੀ ਉਮਰ ਦੇ ਹੋਵੋਗੇ ਜਦੋਂ ਇਹ ਸਾਰਾ ਕੁਝ ਵਾਕਿਆ ਹੋਇਆ।
ਮੈਂ ਜੀ ਉਦੋਂ ਸੁਖਪ੍ਰੀਤ ਜੀ 11-12 ਸਾਲ ਦਾ ਸੀ, ਮੇਰੀ 85 ਸਾਲ ਮੇਰਾ ਹੋ ਰਿਹਾ ਹੈ 85। ਮੈਨੂੰ ਕੁਛ ਗੱਲਾਂ ਸੈਕੰਡ ਵਰਲਡ ਵਾਰ ਤੋਂ ਲੈ ਕੇ ਯਾਦ ਨੇ। ਮੇਰਾ ਪ੍ਰਾਇਮਰੀ ਸਕੂਲ ਔਰ 6ਵੀਂ 7ਵੀਂ ਜਮਾਤ ਤੱਕ ਮੈਂ ਉੱਥੇ ਹੀ ਪੜਿਆ। ਇਸ ਤਰ੍ਹਾਂ ਕਿ ਪਾਰਟੀਸ਼ਨ ਤੋਂ ਪਹਿਲੇ ਦਾ ਜਿਹੜਾ ਉਹ ਇਲਾਕਾ ਹੈ, ਦੋ ਗੱਲਾਂ ਸਿਰਫ ਮੈਂ ਦੱਸੀਆਂ ਚਾਹਾਂਗਾ। ਇੱਕ ਤਾਂ ਅੰਗਰੇਜ਼ਾਂ ਨੇ ਆ ਕੇ ਜਦੋਂ ਉਹ ਜ਼ਿਲ੍ਹਿਆਂ ਦੇ ਵਿੱਚ ਜ਼ਮੀਨਾਂ ਨੂੰ ਆਬਾਦ ਕੀਤਾ ਤੇ ਉੱਥੇ ਨਹਿਰਾਂ ਬਣਾਈਆਂ, ਤੇ ਨਹਿਰਾਂ ਵੱਡੀਆਂ ਵੱਡੀਆਂ ਬਣੀਆਂ ਸਨ ਔਰ ਉਹਨਾਂ ਦੇ ਨਹਿਰਾਂ ਦੇ ਸੱਜੇ ਪਾਸੇ ਦੇ ਪਿੰਡ ਜਿਹੜੇ ਨੇ ਉਹ ਆਰ ਕਰਕੇ R102 R103 ਤੇ ਖੱਬੇ ਪਾਸੇ ਦੇ ਪਿੰਡ L ਕਰਕੇ L102 L103 ਇਸ ਤਰ੍ਹਾਂ ਨੰਬਰ ਕੀਤੇ ਹੋਏ ਸੀ। ਤੇ ਸਾਡਾ ਜਿਹੜਾ ਪਿੰਡ ਸੀ ਉਹ ਅਸਲ ਦੇ ਵਿੱਚ ਲਾਹੌਰ ਤੋਂ ਜੇ ਮੁਲਤਾਨ ਵੱਲ ਨੂੰ ਜਾਈਏ, ਇਹ ਬੰਬੇ ਤੋਂ ਇੱਕ ਫਰੰਟੀਅਰ ਚੱਲਦੀ ਸੀ ਲਾਹੌਰ ਮੁਲਤਾਨ ਤੇ ਵਿਚਕਾਰ ਡਿਸਟ੍ਰਿਕਟ ਮਿੰਟਗੁਮਰੀ ਲਾਹੌਰ ਦੇ ਨਾਲ ਅੱਗੇ ਪੈਂਦਾ ਹੈ ਔਰ ਉਸ ਦੇ ਵਿੱਚ ਤਹਿਸੀਲ ਉਕਾੜਾ ਹੈ। ਤਹਿਸੀਲ ਉਕਾੜਾ ਦੇ ਵਿੱਚ ਪਿੰਡ ਸੀ ਸਾਡਾ, ਤਾਂ ਉੱਥੇ ਨਹਿਰ ਦੇ ਕੰਢੇ ਕੰਢੇ ਪਿੰਡ ਵਸੇ ਹੋਏ ਸਨ ਔਰ ਪਿੰਡਾਂ ਦੇ ਨਾਂ ਖੱਬੇ ਸੱਜੇ ਲੈਫਟ ਰਾਈਟ ਕਰਕੇ ਜਾਣੇ ਜਾਂਦੇ ਸਨ। ਉਹ ਇਲਾਕਾ ਜਿਹੜਾ ਸਾਰਾ ਹੈ ਉੱਥੇ ਕੁਛ ਜ਼ਿਮੀਦਾਰ ਇਸ ਪਾਸਿਓ ਜਿਵੇਂ ਅੰਮ੍ਰਿਤਸਰ ਤੋਂ, ਹੁਸ਼ਿਆਰਪੁਰ ਤੋਂ, ਹੋਰ ਜ਼ਿਲ੍ਹਿਆਂ ਤੋਂ ਗਏ ਸਨ ਤੇ ਉਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਸਨ ਔਰ ਵਿਸ਼ੇਸ਼ ਤੌਰ ਤੇ ਜਿਹੜੇ ਫੌਜ ਦੇ ਵਿੱਚੋਂ ਗਏ ਸੀ ਉਹਨਾਂ ਨੂੰ ਜ਼ਿਆਦਾ ਜ਼ਮੀਨਾਂ ਅਲਾਟ ਹੋਈਆਂ ਸਨ। ਸਾਡਾ ਜਿਹੜਾ ਪਿੰਡ ਸੀ ਉਸ ਦੇ ਨੇੜੇ ਵੀ ਇੱਕ ਇਸ ਤਰ੍ਹਾਂ ਦੀ ਨਹਿਰ ਸੀ। ਸਾਡਾ ਪਿੰਡ ਦਾ ਨਾਂ ਸੀ 32 1AL ਲੈਫਟ ਸਾਈਡ ਦਾ ਪਿੰਡ ਸੀ ਤੇ ਪਿੰਡ ਸਧਾਰਨ ਸੀ, ਮਤਲਬ ਮੁਸਲਮਾਨਾਂ ਦੀ ਆਬਾਦੀ ਵੀ ਥੋੜੀ ਸੀ ਲੇਕਿਨ ਬਹੁਤ ਅਮੀਰਾਂ ਦਾ ਪਿੰਡ ਨਹੀਂ ਸੀ, ਸਧਾਰਨ ਸੀ। ਮੇਰੇ ਬਾਬਾ ਜੀ ਜਿਹੜੇ ਸੀ ਗ੍ਰੈਂਡ ਫਾਦਰ ਉਹ ਉਹਨਾਂ ਦੀ 40 ਏਕੜ ਸੀ ਲਾਹੌਰ ਸਾਈਡ ਵੱਲ ਤੇ ਉਹ ਰਾਵੀ ਦਰਿਆ ਦੇ ਵਹਿਣ ਦੇ ਵਿੱਚ ਆ ਗਈ, ਇਸ ਕਰਕੇ ਉਹਨਾਂ ਨੂੰ 15 ਸਾਲ ਪਹਿਲੇ 1915-20 ਦੇ ਨੇੜੇ ਤੇੜੇ ਫਸਟ ਵਰਲਡ ਵਾਰ ਦੇ ਨੇੜੇ ਉਹ ਥਾਂ ਛੱਡਣੀ ਪਈ। ਫਿਰ ਉਹ ਹੁਜਰਾ ਆ ਗਏ, ਹੁਜਰਾ ਬੜਾ ਮਸ਼ਹੂਰ ਹੁਜਰਾ ਸ਼ਾਹ ਮੁਕੀਮ ਦਾ ਸਾਡੇ ਸਾਹਿਤ ਦੇ ਵਿੱਚ ਰੋਮਾਂਟਿਕ ਕਿੱਸਿਆਂ ਦੇ ਵਿੱਚ ਬੜਾ ਮਸ਼ਹੂਰ ਹੈ। ਇਸ ਥਾਂ ਤੇ ਆ ਗਏ, ਇੱਥੇ ਉਹ ਥੋੜੀ ਦੇਰ ਰਹਿ 1920-22 ਈਸਵੀ ਦੇ ਨੇੜੇ ਤੇੜੇ ਜਿਸ ਤਰ੍ਹਾਂ ਹੁਣ 2020 ਦੇ ਵਿੱਚ ਇੱਕ ਬਿਮਾਰੀ ਆਈ ਹੈ, ਉਸ ਵੇਲੇ ਵੀ ਇੱਕ ਬਿਮਾਰੀ ਆਈ ਸੀ ਤੇ ਲੋਕ ਪਿੰਡਾਂ ਨੂੰ ਛੱਡ ਕੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਚਲੇ ਗਏ ਸਨ। ਸੋ ਉਹ ਦਾਦਾ ਜੀ ਨੇ ਜ਼ਮੀਨ ਫਾਰਮਿੰਗ ਦਾ ਕੰਮ ਛੱਡ ਕੇ ਉੱਥੇ ਇੱਕ ਦੁਕਾਨ ਬਣਾ ਲਈ, ਉਹ ਦੁਕਾਨ ਬਣਾਈ ਉੱਥੇ ਤੇ ਉਹ ਉਸ ਵੇਲੇ ਮਹਾਤਮਾ ਗਾਂਧੀ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲ ਰਹੀ ਸੀ ਕਿ ਅੰਗਰੇਜ਼ਾਂ ਤੋਂ ਲਈਆਂ ਹੋਈਆਂ ਚੀਜ਼ਾਂ, ਕੱਪੜੇ, ਹੋਰ ਸਾਰਾ ਕੁਝ ਇਸ ਦਾ ਬਾਈਕਾਟ ਕਰੋ। ਤੋ ਉਹ ਦੁਕਾਨ ਦੇ ਵਿੱਚ ਸਿਲਕ ਦਾ ਕੱਪੜਾ ਸੀ ਤੇ ਉਹ ਉੱਥੇ ਲੋਕਾਂ ਨੇ ਆ ਕੇ ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਨੇ ਉਹ ਦੁਕਾਨ ਲੁੱਟ ਲਈ। ਤੋ ਉਹ ਸਮਾਨ ਸਾਰਾ ਲੁੱਟਿਆ ਗਿਆ ਕਿ ਅਸੀਂ ਬਾਹਰ ਦੀ ਜਿਹੜੀ ਹੈ ਨਾ ਉਹ ਚੀਜ਼ਾਂ ਨਹੀਂ ਵਰਤਣੀਆਂ। ਤੇ ਉਸ ਤੋਂ ਬਾਅਦ ਹੁਜਰੇ ਥੋੜੀ ਦੇਰ ਰਹਿ ਤੇ 1929-30 ਦੇ ਵਿੱਚ ਅਸੀਂ 32 ਪਿੰਡ ਆ ਗਏ। ਸੋ ਸਾਰੇ ਬੱਚਿਆਂ ਦੀ ਪੈਦਾਇਸ਼ ਜਿਹੜੀ ਹੈ ਚੱਕ ਨੰਬਰ 32 ਦੀ ਹੈ। ਤੋ ਇੱਥੇ ਆ ਕੇ ਮੁਸਲਮਾਨਾਂ ਦੇ ਨਾਲ ਔਰ ਬਾਕੀ ਜਿਹੜਾ ਰਹਿਣ ਸਹਿਣ ਦਾ ਤਰੀਕਾ ਹੈ ਉਸ ਦੇ ਵਿੱਚ ਸਾਰੇ ਲੋਕ ਇਕੱਠੇ ਬੜੇ ਪਿਆਰ ਨਾਲ ਰਹਿੰਦੇ ਸਨ। ਮੈਨੂੰ ਇੱਕ ਦੋ ਘਟਨਾਵਾਂ ਯਾਦ ਆ ਰਹੀਆਂ ਨੇ ਕਿ 1947 ਦੇ ਨੇੜੇ ਤੇੜੇ ਜਦੋਂ ਹਾਲਾਤ ਬੜੇ ਖਰਾਬ ਹੋਏ ਉਸ ਵੇਲੇ ਸਾਡੇ ਪਿੰਡ ਦਾ ਜਿਹੜਾ ਮਸਜਿਦ ਦਾ ਕਾਜ਼ੀ ਸੀ ਮੁੱਲਾ ਉਸ ਨੂੰ ਉਹ ਪਿਤਾ ਜੀ ਨੂੰ ਬੜਾ ਆਦਰ ਮਾਨ ਦਿੰਦਾ ਸੀ। ਅਸਲ ਦੇ ਵਿਚ ਸਾਡੇ ਪਿੰਡ ਦੇ ਵਿਚ ਦੋ ਲੋਕ ਸੀ, ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਨਾਰੋਵਾਲ ਪਿੰਡ ਦੇ ਜ਼ਿਮੀਦਾਰ ਸਨ ਜਿਨ੍ਹਾਂ ਦੀਆਂ ਬਹੁਤ ਜ਼ਮੀਨਾਂ ਸਨ, ਤੇ ਇੱਕ ਲਾਲਾ ਅਮੀਰ ਚੰਦ ਸਨ ਲੈਲਪੁਰ ਜ਼ਿਲ੍ਹੇ ਦੇ, ਉਹਨਾਂ ਦੀਆਂ ਜ਼ਮੀਨਾਂ ਜ਼ਿਆਦਾ ਸਨ। ਤੇ ਉਹ ਜਿਹੜੇ ਗੁਰਦਾਸਪੁਰ ਵਾਲੇ ਸੀ ਉਹਨਾਂ ਨੇ ਉਹ ਆਪ ਨਹੀਂ ਸੀ ਆਉਂਦੇ, ਸਾਲ ਚ ਇੱਕ ਵਾਰੀ ਆਉਂਦੇ ਸੀ, ਤੇ ਪਿਤਾ ਜੀ ਨੂੰ ਉਹਨਾਂ ਨੇ ਸਰਬਰਾ ਨੰਬਰਦਾਰ ਬਣਾਇਆ ਹੋਇਆ ਸੀ ਪਿੰਡ ਦਾ, ਤੇ ਇਸ ਕਰਕੇ ਪਿਤਾ ਜੀ ਸਾਰਾ ਕੰਮ ਜਿਹੜਾ ਪਿੰਡ ਦਾ ਉਹ, ਜਿਨ੍ਹਾਂ ਚ ਇੱਕ ਵੀ ਬੜਾ ਇੰਟਰਸਟਿੰਗ ਗੱਲ ਹੈ ਇਹ ਕੰਮ ਸੀ ਕਿ ਪਿੰਡ ਦੇ ਵਿੱਚ ਘੜੀਆਂ ਨਹੀਂ ਸੀ ਹੁੰਦੀਆਂ, ਸਾਡੇ ਘਰ ਉਹ ਵੱਡਾ ਸਾਰਾ ਕਲਾਸ ਲੱਗਿਆ ਹੁੰਦਾ ਸੀ ਤੇ ਜ਼ਿਮੀਦਾਰਾਂ ਨੇ ਆਉਣਾ ਤੇ ਨਹਿਰ ਤੋਂ ਪਾਣੀ ਜਦੋਂ ਉਹਨਾਂ ਨੇ ਆਪਣਾ ਖੇਤਾਂ ਨੂੰ ਲਾਉਣਾ ਹੈ, ਜੇ ਫਰਜ਼ ਕਰ ਲਓ ਕਿਸੇ ਦੀ 4 ਵਜੇ ਵਾਰੀ ਹੈ ਕਿਸੇ ਦੀ ਸਵੇਰੇ 9 ਵਜੇ ਤੇ ਉਹਨਾਂ ਨੇ 10-15 ਮਿੰਟ ਪਹਿਲੇ ਆ ਕੇ ਬੈਠ ਜਾਣਾ, ਜਿਉਂ ਹੀ 9 ਵਜਣੇ ਤੇ ਭੱਜ ਕੇ ਜਾਣਾ ਤੇ ਕਈ ਚੁੱਕਣੀ ਤੇ ਉਹ ਜਿਹੜੇ ਵੱਟਾਂ ਤੋਂ ਆਪਣੇ ਪਾਸੇ ਵੱਲ ਪਾਣੀ ਜਿਹੜਾ ਮੋੜ ਲੈਣਾ ਤੇ ਦੂਜੇ ਦੀਆਂ ਵੱਟਾਂ ਬੰਦ ਕਰ ਦੇਣੀਆਂ। ਸੋ ਇਹ ਸਿਸਟਮ ਜਿਹੜਾ ਨਹਿਰੀ ਪਾਣੀ ਦਾ ਖੇਤਾਂ ਨੂੰ ਦੇਣ ਦਾ ਇਹ ਉਸ ਵੇਲੇ, ਇਸ ਕਰਕੇ ਨੰਬਰਦਾਰ ਦੀ ਬਹੁਤ ਬੁਕਤ ਸੀ। ਦੂਜੀ ਗੱਲ ਹੈ ਕਿ ਸੈਕੰਡ ਵਰਲਡ ਵਾਰ ਦੇ ਟਾਈਮ ਚੀਜ਼ਾਂ ਦੀ ਬਹੁਤ ਘਾਟ ਹੋ ਗਈ ਸੀ, ਜਿਸ ਦੇ ਵਿਚ ਥੋੜਾ ਜਿਹਾ ਨਮਕ ਜਾਂ ਆਇਲ, ਕੈਰੋਸੀਨ ਆਇਲ, ਖੰਡ, ਕੱਪੜੇ, ਇਹਨਾਂ ਦੇ ਡਿੱਪੂ ਹੁੰਦੇ ਸਨ, ਇਹ ਰਾਸ਼ਨ ਤੇ ਚੀਜ਼ਾਂ ਮਿਲਦੀਆਂ ਸਨ। ਸੋ ਇੱਥੇ ਪਿੰਡ ਦੇ ਵਿਚ ਇਹ ਰਾਸ਼ਨ ਦੇ ਡਿੱਪੂ ਪਿਤਾ ਜੀ ਨੂੰ ਦਿੱਤੇ ਹੋਏ ਸਨ ਤੇ ਜਦੋਂ 1929-30 ਦੇ ਵਿਚ ਇੱਥੇ ਆਏ ਬਾਬਾ ਜੀ ਤਾਂ ਉਹਨਾਂ ਨੇ ਦੋ ਮੁਰੱਬੇ, ਸ਼ਾਇਦ ਪਹਿਲੇ ਇੱਕ ਮੁਰੱਬਾ ਲਿਆ, ਆਪਣੀ ਜ਼ਮੀਨ ਉਹ ਪਿੱਛੇ ਛੱਡ ਆਏ ਤੇ ਉਹ ਫਾਰਮਿੰਗ ਵੀ ਕੀਤੀ ਤੇ ਨਾਲ ਇਹ ਕੰਮ ਵੀ ਕਰਦੇ ਰਹੇ। ਤਾਂ ਫਿਰ ਸਾਡਾ ਸਧਾਰਨ ਸੀਗਾ ਕੰਮ, ਸਾਡਾ 3 ਕੁ ਮੁਰੱਬੇ ਸਨ, ਜ਼ਿਆਦਾ ਨਹੀਂ, ਪਰ 3 ਮੁਰੱਬੇ ਵੀ ਬਹੁਤ ਨੇ ਉਸ ਵੇਲੇ, ਉਸ ਵਕਤ ਦੇ ਉਸ ਵੇਲੇ ਦੇ ਹਾਲਾਤ ਪਿੰਡ ਦੇ ਵਿਚ, ਪਿੰਡ ਚ ਜ਼ਿਆਦਾ ਜਿਹੜੇ ਸਾਡੇ ਪਿੰਡ ਦੇ ਸਿੱਖ ਲੋਕ ਸਨ ਉਹ ਰਾਏ ਸਿੱਖ ਜ਼ਿਆਦਾ ਸੀ ਤੇ ਥੋੜੀਆਂ ਫੈਮਿਲੀਜ਼ ਹੋਰ ਇੱਥੋਂ ਜ਼ਿਮੀਦਾਰਾਂ ਦੀਆਂ ਗਈਆਂ ਸਨ ਤੇ ਬਾਕੀ ਦੇ ਲੋਕ ਜਿਹੜੇ ਨੇ ਉਹ ਮੁਸਲਮਾਨ ਸਧਾਰਨ ਸਨ, ਪਿਆਰ ਨਾਲ ਰਹਿੰਦੇ ਸੀ, ਚੰਗਾ ਸੀ ਵਾਤਾਵਰਨ। ਤੇ ਪਾਰਟੀਸ਼ਨ ਦੇ ਵੇਲੇ ਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਮੁੱਲਾ ਜੀ ਨੇ ਉਹਨਾਂ ਦੀ ਲੜਕੀ ਦਾ ਇੱਕ ਵਾਰੀ ਕੋਈ ਤਲਾਕ ਦਾ ਜਾਂ ਕੋਈ ਕੇਸ ਸੀ ਝਗੜੇ ਦਾ, ਉਹ ਪਿਤਾ ਜੀ ਨੇ ਸੈਟਲ ਕਰਵਾਇਆ ਸੀ, ਇਸ ਕਰਕੇ ਉਸਨੇ ਮੁਨਾਸਬ ਸਮਝਿਆ ਕਿ ਮੈਂ ਨੰਬਰਦਾਰ ਜੀ ਨੂੰ ਦੱਸਾਂ ਕਿ ਕੱਲ ਨੂੰ ਤੁਹਾਡੇ ਪਿੰਡ ਦੇ ਉੱਤੇ ਹਮਲਾ ਹੋ ਜਾਣਾ। ਸਾਡੇ ਪਿੰਡ ਤੋਂ 5 ਮੀਲ ਦੂਰ ਸ਼ੇਰਗੜ੍ਹ ਜਗ੍ਹਾ ਸੀ ਜਿੱਥੇ ਪੀਰ ਰਹਿੰਦੇ ਸਨ, ਉਹਨਾਂ ਪੀਰਾਂ ਦੇ ਵਿੱਚੋਂ ਇੱਕ ਹੁਣ ਜਿਲਾਨੀ ਨਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਸੀ ਪਾਕਿਸਤਾਨ ਦਾ 15 ਸਾਲ ਪਹਿਲੇ, ਉਹ ਉੱਥੋਂ ਦੇ ਸਨ ਤੇ ਦੂਸਰੇ ਪਾਸੇ 6 ਮੀਲ ਦੇ ਉੱਤੇ ਰਿਨਾਲਾ ਖੁਰਦ ਸਾਡੇ ਸੀ। ਰਿਨਾਲਾ ਖੁਰਦ ਦੇ ਉੱਤੇ ਸਰ ਗੰਗਾ ਰਾਮ ਨੇ ਨਹਿਰ ਦੇ ਉੱਤੇ ਬਿਜਲੀ ਪੈਦਾ ਕੀਤੀ ਹੋਈ ਸੀ ਤੇ 4 ਮੀਲ ਲੱਗੇ ਕਿਸਾਨ ਬਾਗ ਸੀ, ਨੋਨ ਐਜ਼ ਕਿਸਾਨ। ਕਿਸਾਨ ਦੀ ਸਾਸ ਅੱਜ ਕੱਲ ਵੀ ਬੜੀ ਇੰਡੀਆ ਦੇ ਵਿਚ ਬੈਂਗਲੋਰ ਤੋਂ ਕਿ ਪਤਾ ਨੀ ਕਿਥੋਂ ਬਣਦੀ ਏ। ਉਸ ਵੇਲੇ ਸਾਰਾ ਕਿਸਾਨ ਦਾ ਕੰਮ ਜਿਹੜਾ ਉਹ ਪਾਕਿਸਤਾਨ ਦੇ ਉਸ ਏਰੀਆ ਦੇ ਵਿਚ ਹੁੰਦਾ ਸੀ। 4 ਮੀਲ ਦਾ ਵੱਡਾ ਬਾਗ ਸੀ, ਉਸ ਤੋਂ 7 ਮੀਲ ਅੱਗੇ ਉਕਾੜਾ ਸ਼ਹਿਰ ਸੀ। ਸੋ ਰਿਨਾਲਾ ਖੁਰਦ ਔਰ ਸ਼ੇਰਗੜ੍ਹ ਦੇ ਪੀਰਾਂ ਨੇ ਸਾਡੇ ਪਿੰਡ ਦੇ ਉੱਤੇ ਹਮਲਾ ਕੀਤਾ ਔਰ ਇੱਕ ਦਿਨ ਪਹਿਲੇ ਪਿਤਾ ਜੀ ਨੂੰ ਦੱਸ ਦਿੱਤਾ ਗਿਆ, ਜਿਸ ਕਰਕੇ ਮੇਰੇ ਚਾਚਾ ਜੀ ਨੇ ਸਾਡੇ ਦੋਨਾਂ ਪਰਿਵਾਰਾਂ ਨੂੰ, ਚਾਚਾ ਜੀ ਤੇ ਪਿਤਾ ਜੀ ਇਕੱਠੇ ਰਹਿੰਦੇ ਸਨ ਇੱਕੋ ਘਰ ਦੇ ਵਿਚ
ਜੀ,
ਸੋ ਅਸੀਂ ਬੱਚਿਆਂ ਨੂੰ 2 ਚੱਕ ਪਿੰਡ ਦੇ ਵਿਚ ਲੈ ਗਏ ਤੇ ਦੂਜੇ ਦਿਨ ਹਮਲਾ ਹੋ ਗਿਆ। ਪਿਤਾ ਜੀ ਉਸ ਹਮਲੇ ਦੇ ਵਿਚ ਸਨ ਤੇ ਛਾਤੀ ਦੇ ਉੱਤੇ ਉਹਨਾਂ ਨੇ ਤਵੇ ਬੰਨੇ ਹੋਏ ਸਨ। ਸੋ ਪਿੰਡ ਦੇ ਵਿਚ ਕੋਈ ਬਹੁਤਾ ਐਮੂਨੇਸ਼ਨ ਨਹੀਂ ਸੀ ਹੈਗਾ, ਜਿਵੇਂ ਰਾਈਫਲ ਵਗੈਰਾ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ, ਕਿਸੇ ਕੋਲ ਡਾਂਗਾਂ ਨੇ, ਬਰਛੇ ਨੇ, ਕਿਰਪਾਨਾਂ ਨੇ, ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ, ਪਰ ਉਹਨਾਂ ਦੇ ਕੋਲ ਬੰਦੂਕਾਂ ਸਨ ਪੀਰਾਂ ਦੇ ਕੋਲ। ਜਿਸ ਕਰਕੇ ਨੁਕਸਾਨ ਬੜਾ ਹੋਇਆ। ਪਿੰਡ ਦੇ ਸਿੱਖ ਲੋਕ ਖਾਸ ਤੌਰ ਤੇ ਔਰਤਾਂ ਉੱਥੇ ਇੱਕ ਬਹੁਤ ਵੱਡੀ ਹਵੇਲੀ ਤਰ੍ਹਾਂ ਦਾ ਇੱਕ ਹਾਲ ਜਿਹਾ ਬਣਿਆ ਹੋਇਆ ਸੀ ਜਿਹਦੀ ਅੱਧੀ ਛੱਤ ਸੀ ਤਾਂ ਉਸਦੇ ਵੱਡੇ ਉਸ ਪਲਾਟ ਦੇ ਵਿੱਚ ਕਣਕ ਰੱਖੀ ਜਾਂਦੀ ਸੀ ਤਾਂ ਉਹ ਕਣਕ ਪਿੰਡ ਦੇ ਲੋਕ ਲਿਆ ਕੇ ਰੱਖਦੇ ਸੀ ਆਪਣੀ ਤੇ ਫਿਰ ਰਿਨਾਲਾ ਖੁਰਦ ਜਾਂ ਉਕਾੜੇ ਲੈ ਜਾਂਦੇ ਸਨ। ਕਣਕ ਦਾ ਇਹ ਦੋ ਹੀ ਫਸਲਾਂ ਸਨ ਜ਼ਿਆਦਾ, ਇੱਕ ਕਣਕ ਇੱਕ ਨਰਮਾ ਕਪਾਹ, ਔਰ ਇਹ ਜਾਂਦੇ ਸਨ ਔਰ ਉਹ ਖਾਲੀ ਪੈ ਸੀ ਉਸ ਵੇਲੇ। ਉਸ ਦੇ ਵਿੱਚ ਔਰਤਾਂ ਜਿਹੜੀਆਂ ਨੇ ਸਾਰੀਆਂ ਚਲੀਆਂ ਗਈਆਂ। ਤੋਂ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪਰਿਵਾਰ ਤੋਂ ਇਲਾਵਾ ਸਾਡੇ ਪਿੰਡ ਦੀ ਕੋਈ ਵੀ ਔਰਤ, ਸ਼ਾਇਦ ਇੱਕ ਅੱਧੀ ਔਰਤ ਆਈ ਹੋਵੇ ਹਿੰਦੂ ਸਿੱਖਾਂ ਦੇ ਵਿੱਚੋਂ, ਬਾਕੀ ਸਾਰੇ ਉਸ ਹਾਸੇ ਦੇ ਵਿੱਚ ਬੰਦ ਉਸ ਨੂੰ ਅੱਗ ਲਾ ਦਿੱਤੀ ਗਈ। ਔਰ ਉਹ ਬੜਾ ਪੈਥੇਟਿਕ ਸੀ ਸਮਾਂ, ਤੇ ਜਦੋਂ ਲੜਾਈ ਹੋ ਰਹੀ ਸੀ ਦੋ ਚੱਕ ਜਿਹੜਾ ਕਿ ਢਾਈ ਕਿਲੋ ਮੀਲ ਸੀ ਉਥੋਂ 3 ਮੀਲ, ਉਹ ਅਸੀਂ ਦੂਰਬੀਨ ਦੇ ਨਾਲ ਲੜਾਈ ਨੂੰ ਦੇਖਦੇ ਰਹੇ ਤੇ ਪਿਤਾ ਜੀ ਉਹਨਾਂ ਨੂੰ ਅਸੀਂ ਭੱਜਦੇ ਆਉਂਦੇ
ਸੀ,
ਛੋਟੇ ਛੋਟੇ ਤਵੇ ਬੰਨੇ ਹੋਏ ਸੀ ਉਹ ਦੇਖਿਆ। ਉਸ ਤੋਂ ਬਾਅਦ ਰਿਨਾਲਾ ਖੁਰਦ ਜਿਹੜੇ ਇੱਕ ਅਜੀਤ ਸਰ ਸਕੂਲ ਸੀ, ਸੰਤ ਮਸਤੂਆਣੇ ਵਾਲੇ ਸੰਗਰੂਰ ਵਾਲੇ ਸੰਤ ਅਤਰ ਸਿੰਘ ਜੀ ਉਹਨਾਂ ਦੇ ਚੇਲੇ, ਉਹ ਉੱਥੇ ਗਏ ਹੋਏ ਸੀ। ਉਹਨਾਂ ਨੇ ਖਾਲਸਾ ਸਕੂਲ ਖੋਲਿਆ ਸੀ, ਉਹ ਸਕੂਲ ਦੇ ਵਿੱਚ ਅਸੀਂ ਪੜ੍ਹਦੇ ਸੀ। ਉਹ ਸਕੂਲ ਸਾਡੇ ਪਿੰਡ ਤੋਂ 8 ਮੀਲ ਦੂਰ ਸੀ ਔਰ ਉੱਥੇ ਫਿਰ ਹੌਲੀ ਹੌਲੀ ਆਸੇ ਪਾਸੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ। ਉੱਥੇ 3-4 ਦਿਨ ਇਕੱਠ ਹੋਇਆ, ਕਾਫਲਾ ਬਣਿਆ ਔਰ ਉਹ ਕਾਫਲਾ ਜਿਹੜਾ ਉੱਥੋਂ ਫਿਰ ਤੁਰਿਆ। ਉਸ ਤੋਂ ਅੱਗੇ ਤਹਿਸੀਲ ਦੀਪਾਲਪੁਰ ਹੁੰਦਾ ਹੋਇਆ 3-4 ਦਿਨ ਵਿੱਚ, 3-4 ਦਿਨ ਦੇ ਵਿੱਚ ਅਸੀਂ ਲੋਕ ਜਿਹੜੇ ਨੇ ਹਾਂ ਪਿਤਾ ਜੀ ਪਹੁੰਚ ਗਏ, ਪਿਤਾ ਜੀ ਪਹੁੰਚ ਗਏ, ਚਾਚਾ ਜੀ ਪਹਿਲੇ ਸੀ। ਸਾਡੇ ਪਿੰਡ ਦੇ ਵਿੱਚੋਂ ਮੇਰਾ ਖਿਆਲ ਪੂਰੇ ਦਾ ਪੂਰਾ ਪਰਿਵਾਰ ਜੇ ਕੋਈ ਬਚਿਆ ਸੀ ਉਹ ਸਾਡਾ ਹੀ ਪਰਿਵਾਰ ਸੀ। ਉਹ ਵੀ ਉਸ ਮਿਹਰਬਾਨੀ ਉਸ ਕਾਜ਼ੀ ਦੀ ਜਿਸਨੇ ਸਾਰਾ ਕੁਛ ਪਹਿਲੇ ਹੀ ਦੱਸ ਦਿੱਤਾ ਸੀ। ਤੇ ਇਹ
ਯਾਨੀ ਤੁਹਾਡੇ ਕੋਲ ਸਿਰਫ ਇੱਕ ਦਿਨ ਸੀ, ਤੁਹਾਡੇ ਕੋਲ ਸਿਰਫ ਇੱਕ ਦਿਨ ਸੀ ਆਪਣਾ, ਇੱਕ ਦਿਨ ਸੀ ਆਪਣਾ ਸਮਾਨ ਔਰ ਆਪਣਾ ਸਾਰਾ ਕੁਝ ਸਮੇਟਣ ਦਾ ਕਰਨ ਦਾ।
ਬਿਲਕੁਲ ਬਿਲਕੁਲ, ਸਮਾਨ ਤਾਂ ਐਵੇਂ ਥੋੜਾ ਥੋੜਾ ਜਿਹਾ, ਕੋਈ ਚੀਜ਼ ਬਹੁਤ ਵੈਲਿਊਏਬਲ ਹੈ ਕੀਮਤੀ ਹੈ ਤੇ ਉਹ ਚੁੱਕੜੀ ਥੋੜੀ ਬਹੁਤ, ਬਾਕੀ ਕੋਈ ਸਮਾਨ ਨਹੀਂ ਚੁੱਕਿਆ, ਬਾਕੀ ਤਾਂ ਸਾਰਾ ਕੁਛ ਉੱਥੇ ਹੀ।
ਇੱਕ ਗੱਲ
ਇਸੇ ਤਰ੍ਹਾਂ ਹੀ ਫਿਰ ਮੈਨੂੰ
ਰਿਹਾ। ਹਾਂ ਇੱਕ ਗੱਲ ਅੰਕਲ ਜੀ, ਕਿ ਤੁਸੀਂ ਜਿੱਦਾਂ ਦੱਸਦੇ ਆ ਕਿ ਸਾਰੇ ਆਪਸ ਦੇ ਵਿੱਚ ਵਧੀਆ ਰਹਿੰਦੇ ਸੀ, ਸਹੀ ਸੀ, ਸਾਰੇ ਆਪਸ ਚ ਪਿਆਰ ਨਾਲ ਰਹਿੰਦੇ ਸੀ, ਉਹ ਇੱਕ ਦੋ ਦਿਨਾਂ ਦੇ ਵਿੱਚ ਇਹੋ ਜਿਹੀ ਕਿਹੜੀ ਨਫ਼ਰਤ ਦੀ ਹਨੇਰੀ ਵਗੀ ਕਿ ਇੰਨਾ ਜ਼ਿਆਦਾ ਤਸ਼ੱਦਦ ਹੋਇਆ, ਇੰਨੇ ਜ਼ਿਆਦਾ ਦੰਗੇ ਹੋਏ, ਇਹੋ ਜਿਹੀ ਕੀ ਲਹਿਰ ਚੱਲ ਗਈ?
ਨਫ਼ਰਤ ਵਾਲੀ ਸੁਖਪ੍ਰੀਤ ਬੇਟਾ, ਜਿਹੜੀ ਨਫ਼ਰਤ ਵਾਲੀ ਗੱਲ ਹੈ ਨਾ, ਉਹ ਸੀ ਕਿ ਜਦੋਂ ਇਹ ਅਨਾਊਂਸ ਹੋ ਗਿਆ ਹੈ 14 ਅਗਸਤ 15 ਅਗਸਤ ਤੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹ 21-22 ਅਗਸਤ ਦੀਆਂ ਨੇ, ਪਰ ਉਸ ਵੇਲੇ ਤੱਕ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਹਰ ਸਮਾਜ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਤੇ ਥੋੜੇ ਜਿਹੇ ਗੁੰਡਾਗਰਦੀ ਕਰਨ ਵਾਲੇ ਵੀ ਹੁੰਦੇ ਨੇ। ਉਸ ਵੇਲੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ, ਇਹ ਹਾਲਾਤ ਰਾਵਲਪਿੰਡੀ ਸਾਈਡ ਤੋਂ ਮਾਰਚ ਦੇ ਮਹੀਨੇ ਤੋਂ ਬਣੇ ਹੋਏ ਸੀ ਤੇ ਵੀ ਪਿੰਡਾਂ ਨੂੰ ਲੁੱਟੋ, ਲੁੱਟ ਖੋਹ ਕਰਨ ਵਾਲੇ ਲੋਕ ਜਿਹੜੇ ਨੇ ਉਹ ਹਮਲਾ ਕਰਦੇ ਸਨ। ਔਰ ਇਸੇ ਤਰ੍ਹਾਂ ਹੀ ਮੈਨੂੰ ਯਾਦ ਹੈ ਇੱਕ ਪਿੰਡ ਦਾ ਇੱਧਰ ਗੁਰਦਾਸਪੁਰ ਜਿੱਥੋਂ ਸਾਡੇ ਨਾਰੋਵਾਲ ਤੋਂ ਆਉਂਦੇ ਸੀ, ਉੱਥੇ ਉਹਨਾਂ ਨੇ ਕਿਹਾ ਕਿ ਇਹ ਇਲਾਕਾ ਪਾਕਿਸਤਾਨ ਦਾ ਇਲਾਕਾ ਹੈ ਹੁਣ, ਤੇ ਉੱਥੇ ਮੁਸਲਮਾਨਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰਤਾ। ਤੇ 2-4 ਦਿਨ ਬਾਅਦ ਉਹ ਅਜੇ ਗੱਲਾਂ ਬਾਤਾਂ ਚੱਲ ਹੀ ਰਹੀਆਂ ਸਨ, ਮਾਸਟਰ ਤਾਰਾ ਸਿੰਘ ਵੀ ਵਿੱਚ ਪਏ ਹੋਏ ਸਨ, ਤੇ ਫਿਰ ਉਹ ਇਲਾਕਾ ਜਿਹੜਾ ਦੀਨਾਨਗਰ ਦਾ ਜਾਂ ਗੁਰਦਾਸਪੁਰ ਦਾ, ਇਹ ਗੁਰਦਾਸਪੁਰ ਦੇ ਜ਼ਿਲ੍ਹੇ ਦਾ ਇਹ ਹਿੱਸਾ ਜਿਹੜਾ ਇਹ ਅਨਾਊਂਸ ਕਰ ਦਿੱਤਾ ਗਿਆ ਕਿ ਇਹ ਹੁਣ ਹਿੰਦੁਸਤਾਨ ਦੇ ਵਿੱਚ ਰਹੇਗਾ। ਤੇ ਫਿਰ ਉੱਥੇ ਸਿੱਖਾਂ ਨੇ ਮੁਸਲਮਾਨਾਂ ਨੂੰ ਲੁੱਟਣਾ ਸ਼ੁਰੂ ਕਰਤਾ। ਸੋ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਵੀ ਇੱਕ ਦੂਜੇ ਨੂੰ ਲੁੱਟਣਾ ਤੇ ਨਫ਼ਰਤ ਪੈਦਾ ਜਿਹੜੀ ਹੋਈ ਹੈ ਉਹ ਤੇ ਪੋਲੀਟੀਕਲ ਲੀਡਰ ਤੁਹਾਨੂੰ ਪਤਾ ਹੈ ਇੱਕ ਦੂਜੇ ਦੇ ਪ੍ਰਤੀ ਬਣਦੀ ਹੈ, ਔਰ ਇਹ ਨਫ਼ਰਤ ਇੰਨੀ ਵੱਧ ਗਈ ਜੇ ਇਧਰੋਂ ਕੋਈ ਇੱਕ ਗੱਡੀ ਗਈ ਜਿਸ ਦੇ ਵਿੱਚ ਕਤਲ ਕੀਤੇ ਹੋਏ ਜਾਂ ਥੋੜੇ ਜੇ ਇੰਜਰਡ ਕੀਤੇ ਹੋਏ ਮੁਸਲਮਾਨ ਜਾ ਰਹੇ ਨੇ, ਉਧਰੋਂ ਆ ਰਹੇ ਨੇ ਹਿੰਦੂ ਸਿੱਖ, ਉਹਨਾਂ ਦੀ ਵੀ ਹਾਲਤ ਗੱਡੀਆਂ ਦੇ ਵਿੱਚ ਇਸੇ ਤਰ੍ਹਾਂ ਦੀ ਹੋ ਗਈ। ਇਹ ਨਫ਼ਰਤ ਉਸੇ ਵੇਲੇ ਹੀ ਪੈਦਾ ਹੋਈ। ਪੰਜਾਬ ਔਰ ਬੰਗਾਲ ਦੋ ਹੀ ਥਾਵਾਂ ਨੇ ਜਿੱਥੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ, ਤੇ ਪੰਜਾਬ ਨੂੰ ਮੇਰਾ ਖਿਆਲ ਪਤਾ ਨਹੀਂ ਆਪੋ ਆਪਣੇ ਜਿਹੜਾ ਪਾਰਟੀਜ਼ ਨੇ ਉਹਨਾਂ ਨੂੰ ਆਪਣਾ ਮੁਲਕ ਬਣਾ ਕੇ ਰਾਜ ਕਰਨ ਦੀ ਕਾਲ ਸੀ। ਇਹ ਗੱਲ ਨਹੀਂ ਬਹੁਤੀ ਸੋਚੀ ਗਈ ਕਿ ਲੋਕਾਂ ਦਾ ਧਿਆਨ ਕਿਵੇਂ ਕਰਨਾ ਹੈ, ਇਹ ਜਿਹੜੀ ਮਾਈਗ੍ਰੇਸ਼ਨ ਹੈ ਲੋਕਾਂ ਦੀ ਇਹਨੂੰ ਅਸੀਂ ਕਿਵੇਂ ਚੈਨਲਾਈਜ਼ ਕਰਨਾ ਹੈ, ਕਿਸ ਢੰਗ ਨਾਲ ਇਹ ਬੰਦੋਬਸਤ ਕਰਨਾ ਹੈ, ਇਹ ਨਹੀਂ ਸੀ ਸੋਚਿਆ ਗਿਆ। ਚਲੋ ਫਿਰ ਵੀ ਹਰ ਕਿਸੇ ਦੀ ਹਿੰਮਤ ਸੀ ਕਮਿਊਨਿਟੀ ਦੀ ਕਿ ਆ ਕੇ ਫਿਰ ਉਹ ਸੈਟਲ ਹੁੰਦੇ ਗਏ। ਬਹੁਤ ਸਾਰੀਆਂ ਤਕਲੀਫਾਂ ਜਿਹੜੀਆਂ ਨੇ ਉਸ ਵੇਲੇ ਹੋਈਆਂ, ਅੱਖੀਂ ਦੇਖੀ ਆ ਗੱਲ ਜਿਹੜੀ ਏ, ਜਦੋਂ ਕਾਫਲੇ ਚ ਚੱਲ ਰਹੇ ਆ ਕਿ ਆਸੇ ਪਾਸੇ ਲੋਕ ਮਰੇ ਹੋਏ ਦੇਖਣੇ, ਲਾਸ਼ਾਂ ਦੇਖਣੀਆਂ, ਇਟ ਵਾਜ਼ ਏ ਹੋਰੀਬਲ ਸੀਨ।
ਮੈਂ ਸਮਝ ਸਕਦੀ ਆ ਉਹ ਤੁਹਾਡੇ ਬਚਪਨ ਦੀ ਜਿਹੜੀ ਛਾਪ ਤੁਹਾਡੇ ਤੇ ਲੱਗੀ ਹੋਈ ਆ ਉਹ ਅਜੇ ਵੀ ਓਦਾਂ ਦੀ ਓਦਾਂ ਹੀ ਹੋਣੀ ਆ। ਬਿਲਕੁਲ ਸਹੀ ਗੱਲ ਆ, ਸਾਡੇ ਮੇਰੇ ਰੋਂਗਟੇ ਖੜੇ ਹੋ ਰਹੇ ਗੱਲਾਂ ਸੁਣ ਕੇ, ਔਰ ਮੈਨੂੰ ਪਤਾ ਹੈ ਕਿ ਜਿਹੜੇ ਲਿਸਨਰਸ ਆ ਉਹ ਵੀ ਇਸ ਵੇਲੇ ਚੁਕੰਨੇ ਹੋਏ ਬੈਠੇ ਹੋਏ ਨੇ ਤੁਹਾਡੀਆਂ ਗੱਲਾਂ ਸੁਣਦੇ ਹੋਏ। ਪਰ ਜਿਹੜਾ ਉਹ ਕਾਫਲਾ ਸੀਗਾ ਜਦੋਂ ਤੁਸੀਂ ਆਪਣੇ ਪਿੰਡ ਤੋਂ ਚੱਲ ਪਏ ਆ, ਉਸ ਤੋਂ ਬਾਅਦ ਦਾ ਥੋੜਾ ਜਿਹਾ ਦੱਸੋ ਕਿ ਉਥੋਂ ਜਦੋਂ ਤੁਸੀਂ ਤੁਰੇ ਆ ਤੇ ਕਿੰਨੇ ਦਿਨਾਂ ਚ ਤੁਸੀਂ ਫਿਰ ਪੰਜਾਬ ਪਹੁੰਚੇ ਆ, ਜਾਂ ਜਿੱਥੇ ਜਿਹੜਾ ਅੱਗੇ
ਪਹੁੰਚਿਆ
ਰਸਤੇ ਦੇ ਵਿੱਚ ਤੁਹਾਡੇ ਤੇ ਕੋਈ ਹਮਲਾ ਤਾਂ ਨਹੀਂ ਹੋਇਆ? ਤੁਹਾਡੇ ਤੇ ਕੋਈ ਹਮਲੇ ਹੋਏ ਰਸਤੇ ਵਿੱਚ ਵੀ?
ਮੈਂ ਦੱਸਦਾ ਜੀ, ਉਹ ਕਾਫਲਾ ਚੱਲਿਆ ਸੀ ਉਥੋਂ ਰਿਨਾਲਾ ਖੁਰਦ ਤੋਂ 4 ਮੀਲ ਦੂਰ ਅਜੀਤ ਸਰ ਸਕੂਲ, ਸੰਤ ਸਨ ਉਹ, ਸੰਤ ਅਤਰ ਸਿੰਘ ਜੀ ਦੇ ਚੇਲੇ ਜਿਨ੍ਹਾਂ ਦੇ, ਉਹਨਾਂ ਉਹ ਸੀਗੇ ਮੋਹੀ ਪਿੰਡ ਤੋਂ ਲੁਧਿਆਣਾ ਡਿਸਟ੍ਰਿਕਟ, ਇੱਥੇ ਦੇ ਰਹਿਣ ਵਾਲੇ ਸਨ ਪਰ ਉੱਥੇ ਪ੍ਰਚਾਰ ਕਰ ਰਿਹਾ ਸੀ। ਉੱਥੇ ਆਸੇ ਪਾਸੇ ਦੇ ਲੋਕ ਇਕੱਠੇ ਹੋ ਗਏ, ਬਹੁਤ ਵੱਡਾ ਸਾਰਾ ਗੁਰਦੁਆਰਾ ਸੀ, ਸਕੂਲ ਸੀ, ਇੱਥੋਂ ਦੇ ਜਿਹੜੇ ਜ਼ਿਮੀਂਦਾਰ ਗਏ ਹੋਏ ਸੀ, ਖਾਸ ਤੌਰ ਤੇ ਫੌਜੀ ਜਿਨ੍ਹਾਂ ਦੇ ਕੋਲ ਥੋੜਾ ਬਹੁਤਾ ਰਾਈਫਲਾਂ ਪਿਸਟਲ ਹੈਗੇ ਸੀ, ਉੱਥੇ ਇਕੱਠੇ ਹੋ ਗਏ। ਉੱਥੋਂ ਚੱਲ ਕੇ ਹੌਲੀ ਹੌਲੀ ਸਾਨੂੰ 3 ਦਿਨ ਲੱਗ ਗਏ, ਉਜਰਾ ਦੀਪਾਲਪੁਰ ਤਹਿਸੀਲ ਦੇ ਵਿੱਚੋਂ ਲੰਘੇ ਤੇ ਅਸੀਂ 3 ਦਿਨ ਪਿੱਛੋਂ ਫਾਜ਼ਿਲਕਾ ਦੇ ਨੇੜੇ ਬਾਰਡਰ ਏਰੀਆ ਤੋਂ ਇੰਡੀਆ ਦੇ ਵਿੱਚ ਐਂਟਰ ਕੀਤੇ। ਫਾਜ਼ਿਲਕਾ ਫਿਰ ਫਿਰੋਜ਼ਪੁਰ ਚਲੇ ਗਏ, ਉੱਥੋਂ ਖੈਰ ਲੋਕ ਹੋਰ ਆਸੇ ਪਾਸੇ ਚਲੇ ਗਏ। ਇਹਨਾਂ 3 ਦਿਨਾਂ ਦੇ ਵਿੱਚ ਇੱਕ ਦੂਜੇ ਦਾ ਧਿਆਨ ਰੱਖਦੇ ਹੋਏ ਲੋਕੀ, ਕਿਉਂਕਿ ਬਹੁਤੇ ਗੱਡੇ ਸਨ ਜਿਨ੍ਹਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਸੀ, ਆਸੇ ਪਾਸੇ ਹੋਰ ਘੋੜੀਆਂ ਕਿਸੇ ਦੇ ਕੋਲ ਸਨ, ਔਰ ਕਿਸੇ ਦੇ ਕੋਲ ਕੋਈ ਜਿਹੜਾ ਨਾ ਮੋਟਰਾਂ ਵਗੈਰਾ ਜੀਪਾਂ ਇਹ ਨਹੀਂ ਸੀ, ਸ਼ਾਇਦ ਇੱਕ ਅੱਧੀ ਜੀਪ ਹੋਵੇ, ਥੋੜੀਆਂ ਹੀ ਮੈਂ ਦੇਖੀਆਂ ਨੇ, ਨਹੀਂ ਤੇ ਬਸ ਇਹ ਹੀ ਸੀ। ਮੋਟਰਸਾਈਕਲ ਵੀ ਕੋਈ ਉਸ ਵੇਲੇ ਨਹੀਂ ਦੇਖਿਆ, ਲੇਕਿਨ ਲੋਕਾਂ ਨੇ ਗੱਡਿਆਂ ਦੇ ਉੱਤੇ ਤੇ ਹੋਰ ਜਿਹੜੇ ਟਾਂਗੇ ਗੱਡੇ ਇਸ ਤਰ੍ਹਾਂ ਦਾ ਜੋ ਸੀ ਇਹਦੇ ਉੱਤੇ ਹੀ ਉਹ ਕਾਫਲਾ ਜਿਹੜਾ ਅੱਗੇ ਤੋਂ ਅੱਗੇ ਆਉਂਦਾ। ਜਦੋਂ ਰਾਤ ਹੁੰਦੀ ਸੀ, ਇੱਕ ਦੋ ਵਾਰੀ ਇਸ ਤਰ੍ਹਾਂ ਦੇ ਇੰਸੀਡੈਂਟ ਹੋਏ ਕਿ ਇੱਕ ਦੋ ਥਾਂ ਤੇ, ਲੇਕਿਨ ਸਾਡੇ ਦੇ ਨਾਲ ਸਾਡੇ ਕੋਲ ਜਿਹੜੇ ਰਿਟਾਇਰਡ ਫੌਜੀ ਸੀਗੇ ਉਹਨਾਂ ਦਾ ਨੰਬਰ ਵੀ ਕਾਫੀ ਸੀ, ਇਸ ਕਰਕੇ ਰਸਤੇ ਦੇ ਵਿੱਚ ਇੰਨੀ ਜ਼ਿਆਦਾ ਕਤਲੋਗਾਰਤ ਨਹੀਂ ਹੋਈ। ਕੋਈ ਇੱਕ ਅੱਧਾ ਇੰਸੀਡੈਂਟ ਹੋਇਆ ਹੋਏਗਾ, ਇਹ ਜ਼ਰੂਰ ਹੈ ਕਿ ਇੱਕ ਦੂਜੇ ਨੂੰ ਰਾਤ ਨੂੰ ਹੈਗੇ ਆ ਬੈਠੇ ਉੱਥੇ ਤੇ ਚੁੱਲ੍ਹਾ ਬਣਾ ਲਿਆ, ਰੋਟੀਆਂ ਪੱਕ ਰਹੀਆਂ ਨੇ। ਮੈਨੂੰ ਯਾਦ ਹੈ ਸਾਡੇ ਗੱਡੇ ਦੇ ਵਿੱਚ ਅਸੀਂ ਉੱਥੋਂ ਬਹੁਤ ਸਾਰੇ ਛੋਲੇ ਭੁੰਨ ਕੇ ਨਾ ਤੇ ਰੱਖੇ ਹੋਏ ਸੀ, ਤੇ ਕਿਸੇ ਇੱਕ ਪੜੋਸੀ ਜਿਹੜੇ ਨਾਲ ਦੇ ਗੱਡੇ ਵਾਲਿਆਂ ਦੇ ਬੱਚਾ ਬਾਹਰ ਹੋ ਗਿਆ, ਤੇ ਉਹ ਬੱਚੇ ਨੂੰ ਉਹਨਾਂ ਨੇ ਕਿਹਾ ਇੱਕ ਬੱਚੇ ਨੂੰ ਇਸ ਗੱਡੇ ਤੇ ਪਾ ਦਿਓ, ਤਾਂ ਉਹ ਬੱਚੇ ਨੇ ਕਿਧਰੇ ਉਲਟ ਦਿੱਤੀ, ਜਿਸ ਦੇ ਨਾਲ ਉਹ ਛੋਲੇ ਸਾਰੇ ਖਰਾਬ ਹੋ ਗਏ ਔਰ ਉਹ ਸਿੱਟਣੇ ਪਏ। ਤੇ ਜਦੋਂ ਅਸੀਂ ਫਾਜ਼ਿਲਕਾ ਤੋਂ ਪਹਿਲੇ ਪਾਕਿਸਤਾਨ ਦੇ ਏਰੀਏ ਵਿੱਚ ਵੀ ਰਾਤ ਗੁਜ਼ਾਰ ਰਹੇ ਸੀ ਤੇ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਖਾਣ ਵਾਸਤੇ ਬਿਲਕੁਲ, ਤਾਂ ਸੋਚ ਰਹੇ ਸੀ ਵੀ ਕੀ ਕਰੀਏ। ਤੇ ਵੈਸੇ ਹੈਰਾਨੀ ਦੀ ਗੱਲ ਹੈ ਵੀ ਪਿੰਡਾਂ ਦੇ ਲੋਕ ਆਸੇ ਪਾਸੇ ਇੱਕ ਦੂਜੇ ਦੀ ਹੈਲਪ ਕਰਦੇ ਨੇ, ਲੋਕੀ ਤਾਂ ਇਹਨੂੰ ਮਿਰੇਕਲ ਹੀ ਸਮਝਣਗੇ ਕਿ ਇੱਕ ਆਦਮੀ ਆਇਆ ਉਹਨੇ 15-20 ਪਰੌਂਠੇ ਅਚਾਰ ਰੋਟੀਆਂ ਰੱਖੀਆਂ ਹੋਈਆਂ ਤੇ ਉਹ ਪਿਤਾ ਜੀ ਨੂੰ ਫੜਾ ਗਿਆ, ਉੱਥੇ ਨੇੜੇ ਰੱਖ ਗਿਆ, ਅਸੀਂ ਸਾਰਿਆਂ ਨੇ ਰੋਟੀ ਖਾਧੀ। ਅਸੀਂ ਹੈਰਾਨ ਵੀ ਕਿ ਇਹ ਦੇਖੋ ਸਾਨੂੰ ਕਿਸ ਨੇ ਇਹ ਰੋਟੀਆਂ ਪੱਕੀਆਂ ਪਕਾਈਆਂ ਹੈ ਸਬਜ਼ੀ ਨਹੀਂ ਅਚਾਰ ਸੀ ਉਸ ਦੇ ਵਿਚ ਤੇ ਸ਼ਾਇਦ ਪਿਆਜ਼ ਗੰਢੇ ਸੀਗੇ ਤਾਂ ਉਹ ਉਹ ਫੜਾ ਗਏ ਤੋ ਅਸੀਂ ਸੋਚਿਆ ਵੀ ਇਹ ਤੇ ਗੋਡ ਸੈਂਟ ਹੈ ਤੋ ਸੋਚ ਰਹੇ ਸੀ ਵੀ ਹੁਣ ਕੀ ਖਾਈਏ ਸਾਡਾ ਆਪਣਾ ਸਮਾਨ ਤਾਂ ਖਰਾਬ ਹੋ ਗਿਆ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਨੇ ਰਸਤੇ ਦੇ ਵਿਚ ਵਾਪਰਦੀਆਂ ਰਹੀਆਂ ਅਸੀਂ ਉੱਥੇ ਕਦੇ ਡਾਲਡਾ ਘਿਓ ਤੇ ਚਾਹ ਇਹਦਾ ਨੀ ਸੀ ਪਤਾ ਇੱਥੇ ਆ ਕੇ ਫਾਜ਼ਿਲਕਾ ਇਹਨਾਂ ਨੂੰ ਜਿਹਨੂੰ ਡਾਲਡਾ ਕਹਿੰਦੇ ਨੇ ਥੋੜਾ ਥੋੜਾ ਘਿਓ ਕੁੱਪੀਆਂ ਦੇ ਵਿਚ ਦਿਓ ਤੇ ਲੋਕੀ ਕੈਂਪ ਦਾ ਕੈਂਪ ਲੱਗ ਗਿਆ ਇੱਥੇ ਕੈਂਪ ਤੋਂ ਫਿਰ ਹੌਲੀ ਹੌਲੀ ਲੋਕੀ ਜਾਂਦੇ ਰਹੇ ਹਾਂਜੀ ਹਾਂਜੀ
ਜੀ ਫਿਰ ਉਹ ਕੈਂਪ ਦੇ ਵਿਚ ਤੁਸੀਂ ਕਿੰਨੇ ਦਿਨ ਰਹੇ ਤੇ ਉੱਥੇ ਦਾ ਕੀ ਮਾਹੌਲ ਸੀ
ਕੈਂਪ ਦੇ ਵਿਚ ਤੇ ਅਸੀਂ ਮੈਨੂੰ ਹੁਣ ਇੰਨਾ ਯਾਦ ਨੀ ਇਸ ਵੇਲੇ ਥੋੜੇ ਦਿਨ ਹੀ ਰਹੇ ਹੋਵਾਂਗੇ ਕੈਂਪ ਦੇ ਵਿਚ ਆ ਕੇ ਨਾ ਇੱਥੇ ਜਿਹੜੇ ਲੋਕ ਉਧਰੋਂ ਆ ਰਹੇ ਸੀ ਉਹ ਹੌਲੀ ਹੌਲੀ ਮਿਲਦੇ ਗਏ ਲੋਕਾਂ ਨੂੰ ਆਸੇ ਪਾਸੇ ਤੋਂ ਜਿਵੇਂ ਸਾਡੇ ਪਿਤਾ ਜੀ ਦੇ ਜਿਹੜੇ ਕਦਮ ਸੀਗੇ ਉਹ ਹੁਜਰਾ ਰਹਿੰਦੇ ਸੀ ਉਹ ਸਾਰੇ ਇੱਥੇ ਆ ਗਏ ਵੱਡੇ ਸਾਡੇ ਤਾਇਆ ਜੀ ਜਿਹੜੇ ਸੀਗੇ ਉਹਨਾਂ ਦਾ ਲੜਕਾ ਉੱਥੇ ਉਹਨੇ ਡਾਕਟਰ ਸੀ ਉਹ MBBS ਕੀਤੀ ਸੀ ਉਸਨੇ ਔਰ ਉਹ ਬੜਾ ਨੋਨ ਫੈਮਿਲੀ ਸੀ ਲੇਕਿਨ ਉਹ ਮੁਸਲਮਾਨਾਂ ਨੇ ਉਹਨੂੰ ਪਿਸਤਲ ਦੇ ਨਾਲ ਮਾਰ ਦਿੱਤਾ ਉੱਥੇ ਮੁੰਡੇ ਨੂੰ ਛੋਟੇ ਤਾਇਆ ਜੀ ਆਪ ਆਪਣੀ ਵਾਈਫ ਨੂੰ ਉਹਦਾ ਕਿਰਪਾਨ ਦੇ ਨਾਲ ਵੱਢ ਕੇ ਆ ਗਏ ਉਹਨਾਂ ਦੀਆਂ ਲੜਕੀਆਂ ਵੱਡੇ ਤਾਇਆ ਜੀ ਦੇ ਨਾਲ ਆ ਗਈਆਂ ਤੋ ਇਸ ਤਰ੍ਹਾਂ ਇੱਥੇ ਆ ਕੇ ਜਦੋਂ ਮਿਲਦੇ ਰਹੇ ਤੇ ਫਿਰ ਹੌਲੀ ਹੌਲੀ ਇੱਥੋਂ ਲੋਕ ਜਿਹੜੇ ਨੇ ਕੁਝ ਫਿਰੋਜ਼ਪੁਰ ਸਾਈਡ ਵੱਲ ਚਲੇ ਗਏ ਗੁਰੂ ਹਰ ਸਾਹਿਬ ਤੇ ਆਸੇ ਪਾਸੇ ਇੱਥੇ ਜ਼ਮੀਨਾਂ ਵੀ ਲੇਟਰ ਆਉਣ ਇੱਥੇ ਹੀ ਮਿਲੀਆਂ ਕੁਝ ਹਰਿਆਣਾ ਦੇ ਇਲਾਕੇ ਕਰਨਾਲ ਯਮੁਨਾ ਨਗਰ ਆ ਗਏ ਕੁਛ ਲੋਕ ਜਿਹੜਾ ਜਲੰਧਰ ਕਪੂਰਥਲਾ ਨਕੋਦਰ ਇਸ ਸਾਈਡ ਦੇ ਵੱਲ ਆ ਗਏ ਔਰ ਇੱਥੋਂ ਫਿਰ ਉਹ ਹੌਲੀ ਹੌਲੀ ਸੈਟਲ ਹੋਏ ਮੇਰਾ ਖਿਆਲ ਹੈ ਕਿ ਇਸ ਸੈਟਲਮੈਂਟ ਤੱਕ ਕੈਂਪ ਤੋਂ ਲੈ ਕੇ ਡੇਢ ਕੁ ਮਹੀਨਾ ਪੰਜ ਛੇ ਸੱਤ ਹਫ਼ਤੇ ਲੱਗ ਗਏ ਛੇ ਸੱਤ ਅੱਠ ਦੋ ਕੁ ਮਹੀਨੇ ਦੇ ਅੰਦਰ ਅੰਦਰ ਲੋਕਾਂ ਨੇ ਹੌਲੀ ਹੌਲੀ ਕੈਂਪ ਤੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ ਆਪੋ ਆਪਣੀ ਥਾਂ ਦਾ ਛੋਟਾ ਮੋਟਾ ਕੋਈ ਕੰਮ ਕਾਰ ਕਰਨਾ ਕੋਈ ਥਾਵਾਂ ਦੇਖਣੀਆਂ ਦੋ ਕੁ ਮਹੀਨੇ ਦਾ ਸਮਾਂ ਇਹਦੇ ਤੇ ਲੱਗਿਆ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਲੋਕ ਵੀ ਉਥੋਂ ਸ਼ਿਫਟ ਕੀਤਾ ਫਿਰ ਪਤਾ ਨੀ ਸ਼ਾਇਦ ਨਕੋਦਰ ਆਏ ਫਿਰ ਜਲੰਧਰ ਗਏ ਇਸ ਤਰ੍ਹਾਂ ਅੱਗੇ ਚੱਲਿਆ ਉੱਥੇ ਦੇ ਸਕੂਲ ਦਾ ਸਿਸਟਮ ਸਾਡਾ ਬਹੁਤ ਵਧੀਆ ਸੀ ਉਹ ਸਕੂਲ ਉਸ ਇਲਾਕੇ ਦੇ ਵਿੱਚ ਜਾਣਿਆ ਜਾਂਦਾ ਸੀ ਚੰਗੀ ਪੜ੍ਹਾਈ ਸੀ ਚੰਗੇ ਪ੍ਰਾਇਮਰੀ ਸਕੂਲ ਟੀਚਰ ਜਿਹੜੇ ਨੇ ਉਹ ਮੈਨੂੰ ਕੁਛ ਅਜੇ ਤੱਕ ਵੀ ਯਾਦ ਆਉਂਦੇ ਨੇ ਪੰਜਾਬੀ ਨਹੀਂ ਸੀ ਪੜ੍ਹਦੇ ਉਰਦੂ ਪੜ੍ਹਦੇ ਸੀ ਔਰ ਉਰਦੂ ਦੇ ਵਿੱਚ ਵੀ ਉਰਦੂ ਪਰਸ਼ੀਅਨ ਦਾ ਰਲਿਆ ਮਿਲਿਆ ਕੋਈ ਕਾਇਦਾ ਇੱਕ ਹੁੰਦਾ ਸੀ ਜਿਹਦੇ ਵਿੱਚ ਪਰਸ਼ੀਅਨ ਦੇ ਸ਼ਬਦ ਜਿਵੇਂ ਤਹਿਸੀਲ ਇਮਲਾਹਾ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਆ ਜਾਂਦੇ ਸੀ ਕੁਛ ਵੀ ਹੋਵੇ ਉਹ ਬੜਾ ਬਿਲਕੁਲ ਹੀ ਜਿਹਨੂੰ ਕਹਿੰਦੇ ਨਾ ਪੇਂਡੂ ਟਾਈਪ ਬਿਲਕੁਲ ਉਹ ਇਲਾਕਾ ਸੀ ਤੇ ਉਸੇ ਤਰ੍ਹਾਂ ਦੇ ਅਸੀਂ ਲੋਕ ਉਸੇ ਤਰ੍ਹਾਂ ਸੋਚਦੇ ਸੀ ਕਦੇ ਕਦੇ ਸ਼ਹਿਰ ਦੇਖਣ ਜਾਣਾ ਸਾਡੇ ਪਿਤਾ ਜੀ ਤੇ ਚਾਚਾ ਜੀ ਦੋਨੋਂ ਵਾਰੀ ਵਾਰੀ ਉਹ ਯਾਤਰਾ ਕਰਦੇ ਸੀ ਤੋ ਇੱਕ ਯਾਤਰਾ ਹੋ ਗਈ ਅੰਮ੍ਰਿਤਸਰ ਦੀ ਆ ਗਈ ਲਾਹੌਰ ਦੀ ਹੋ ਗਈ ਤੇ ਉੱਥੇ ਮੈਂ ਜਿਹੜੀ ਯਾਤਰਾ ਦੇ ਵਿੱਚ ਮੈਂ ਆਇਆ ਮੈਂ ਅੰਮ੍ਰਿਤਸਰ ਲਾਹੌਰ ਗਿਆ ਚਾਚਾ ਜੀ ਇੱਕ ਯਾਤਰਾ ਦੂਜੇ ਸਾਲ ਲੈ ਕੇ ਗਏ ਉਹ ਪੰਜਾ ਸਾਹਿਬ ਨਨਕਾਣਾ ਸਾਹਿਬ ਲੈ ਗਏ ਤੋ ਹਰ ਸਾਲ ਪਿਤਾ ਜੀ ਤੇ ਚਾਚਾ ਜੀ ਵਾਰੀ ਵਾਰੀ ਉਹ ਕਦੇ ਕਿਸੇ ਥਾਂ ਤੇ ਬੱਚਿਆਂ ਨੂੰ ਲੈ ਜਾਣਾ ਕਦੇ ਕਿਸੇ ਥਾਂ ਨੂੰ ਅਦਰਵਾਈਜ਼ ਉਹ 12 ਸਾਲ ਦੇ ਬੱਚੇ ਨੇ ਤਾਂ ਸਿਰਫ ਉਹ ਸ਼ੇਰਗੜ੍ਹ ਦੇਖਿਆ ਤੇ ਰਿਨਾਲਾ ਕੋਲੋਂ ਦੇਖਿਆ ਤੇ ਉਗਾੜਾ ਦੇਖਿਆ ਬਸ ਇਹ ਤੇ ਆਸੇ ਪਾਸੇ ਦੇ ਆਪਣੇ ਪਿੰਡਾਂ ਦੋ ਚਾਰ ਪਿੰਡਾਂ ਦੇ ਸਕੂਲ ਜਿੱਥੇ ਕੰਪੀਟੀਸ਼ਨ ਦੇਣ ਜਾਣਾ ਮੈਨੂੰ ਯਾਦ ਹੈ ਚੌਥੀ ਜਮਾਤ ਦਾ ਵਿੱਚ ਸਾਡਾ ਕੰਪੀਟੀਸ਼ਨ ਵਜ਼ੀਫੇ ਦਾ ਹੁੰਦਾ ਸੀ ਤੇ ਉਸ ਵੇਲੇ ਵਜ਼ੀਫਾ ਦਿੱਤਾ ਜਾਂਦਾ ਸੀ ਤੇ ਉਦੋਂ ਵੀ ਇਹ ਗੱਲ ਜਿਹੜੀ ਰੈਜ਼ਰਵੇਸ਼ਨ ਵਾਲੀ ਦੇਖ ਲਈ ਜਾਂਦੀ ਸੀ ਕਿ ਜਿਹੜੇ ਅਮੀਰ ਲੋਕ ਨੇ ਥੋੜੇ ਜਿਹੇ ਜ਼ਿਮੀਦਾਰ ਨੇ ਟ੍ਰੇਡਰ ਚੰਗੇ ਨੇ ਉਹਨਾਂ ਦੇ ਬੱਚਿਆਂ ਨੂੰ ਵਜ਼ੀਫਾ ਨਾ ਦਿਓ ਤੇ ਜੇ ਕੋਈ ਹੋਰ ਬੱਚਾ ਹੈ ਤੇ ਉਹਨੂੰ ਵਜ਼ੀਫਾ ਦੇ ਦਿਓ ਤੋ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੀ ਪਰ ਚੰਗਾ ਮਿਹਨਤ ਕਰਨ ਵਾਲਾ ਸੀ ਇੱਕ ਮਾਹੌਲ ਉੱਥੇ ਖੇਤੀ ਕਰਨੀ ਤੇ ਦੁਕਾਨਦਾਰੀ ਜਾਂ ਹੋਰ ਸਾਰਾ ਕੁਛ ਰਲਿਆ ਮਿਲਿਆ ਸੀ
ਬਿਲਕੁਲ ਤੁਹਾਡੀਆਂ ਗੱਲਾਂ ਦੇ ਥਰੂ ਅਸੀਂ ਉਹ ਸਮਾਂ ਦੇਖ ਰਹੇ ਹਾਂ। ਬਿਲਕੁਲ ਤੁਸੀਂ ਦੱਸ ਰਹੇ ਹੋ ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਸਾਰਾ ਕੁਝ ਵਿਜੁਅਲਾਈਜ਼ ਕਰਾਂ ਕਿ ਇਹੋ ਜਿਹਾ ਹੁੰਦਾ ਹੋਊਗਾ ਉਹ ਪਿੰਡ, ਇਹੋ ਜਿਹੇ ਮਾਹੌਲ, ਖੁਸ਼ਨੁਮਾ ਤੋਂ ਕਿੰਨੇ ਗਮਗੀਨ ਹੁੰਦੇ ਗਏ ਔਰ ਕਿੰਨਾ ਸੰਤਾਪ ਹੋ ਗਿਆ। ਤੁਹਾਨੂੰ ਅੱਜ ਵੀ ਇਹ ਛੋਟਾ ਜਿਹਾ ਰਘਵੀਰ ਦਿਸਦਾ ਹੋਣਾ ਉਹਨਾਂ ਗਲੀਆਂ ਦੇ ਵਿੱਚ ਦੌੜਾ ਫਿਰਦਾ ਆਪਣੇ ਦੋਸਤਾਂ ਦੇ ਨਾਲ, ਔਰ ਉਹ ਰਘਵੀਰ ਵੀ ਦਾ ਜਿਹੜਾ ਸਹਿਮਿਆ ਜਿਹਾ ਗੱਡੇ ਤੇ ਆਪਣੀ ਮਾਂ ਦੇ ਨਾਲ ਲੱਗਾ ਹੋਣਾ ਆ, ਔਰ ਇਹ ਸੋਚ ਕੇ ਕਿ ਪਤਾ ਨੀ ਅਸੀਂ ਕਦੋਂ ਇੱਕ ਸੇਫ ਮਹਿਫੂਜ਼ ਜਗ੍ਹਾ ਤੇ ਪਹੁੰਚਣਾ ਆ। ਜ਼ਿੰਦਗੀ ਦੇ ਬਹੁਤ ਤਜਰਬੇ ਦੇਖੇ ਆ,
ਬਹੁਤ
ਜ਼ਿਆਦਾ
ਉਸ ਪੁਰਾਣੇ ਮਾਹੌਲ ਦੇ ਵਿੱਚ ਪਰਿਵਾਰ ਵੀ ਵੱਡੇ ਵੱਡੇ ਹੁੰਦੇ ਸਨ, ਲੇਡੀਆਂ ਇੱਕ ਤਰ੍ਹਾਂ ਦੇ ਨਾਲ ਠੰਮੇ ਦੇ ਨਾਲ ਹੌਸਲੇ ਦੇ ਨਾਲ ਉਹਨਾਂ ਨੇ ਸਾਰਾ ਕੁਝ ਸੰਭਾਲਿਆ। ਉਸ ਵੇਲੇ ਪਾਰਟੀ ਰਸਤਾ ਇਹ ਹੋਇਆ, ਮੈਂ 6ਵੀਂ ਜਮਾਤ ਦੇ ਵਿੱਚ ਉੱਥੇ ਪੜ੍ਹਦਾ ਸੀ ਤੇ ਇੱਥੇ ਆ ਕੇ 2-2.5 ਸਾਲ ਮੈਂ ਪੜ੍ਹਿਆ ਹੀ ਨਹੀਂ ਤੇ ਉਸ ਤੋਂ ਬਾਅਦ ਇੰਨੇ ਗੈਪ ਤੋਂ ਬਾਅਦ ਫਿਰ ਮੈਂ ਇੱਥੇ 6ਵੀਂ ਜਮਾਤ ਦੇ ਵਿੱਚ ਹੀ ਦਾਖਲ ਹੋਇਆ। ਇਸੇ ਕਰਕੇ ਮੈਂ 18 ਸਾਲ ਦੇ ਉਸ ਤੋਂ ਉੱਪਰ ਉਮਰ ਹੋ ਗਈ ਸੀ ਮੇਰੀ ਜਦੋਂ ਮੈਂ ਮੈਟ੍ਰਿਕ ਕੀਤੀ, ਤੋ ਮੈਟ੍ਰਿਕ ਕਰਕੇ ਫਿਰ ਇੱਥੇ ਇਹੀ ਗੱਲ ਦਿਮਾਗ ਦੇ ਵਿੱਚ ਆਉਣੀ ਕਿ ਕੋਈ ਨਾ ਕੋਈ ਜੋਬ ਮਿਲ ਜਾਏ, ਪੜ੍ਹਨਾ ਕੀ ਹੈ। ਤੋ ਕਾਲਜ ਦੇ ਵਿੱਚ ਲਹਿਰਪੁਰ ਖਾਲਸਾ ਕਾਲਜ ਦਾਖਲ ਹੋਇਆ ਐਫ ਐਸ ਸੀ, ਮੈਨੂੰ 8ਵੀਂ ਜਮਾਤ ਦੇ ਵਿੱਚ ਵੀ ਵਜ਼ੀਫਾ ਲੱਗਿਆ ਇਥੋਂ ਡਿਸਟ੍ਰਿਕਟ ਬੋਰਡ ਦਾ ਤੇ ਵਜ਼ੀਫੇ ਦੇ ਉੱਤੇ ਪੜ੍ਹਦੇ ਰਹੇ। 10ਵੀਂ ਜਮਾਤ ਦੇ ਵਿੱਚ ਵੀ ਵਜ਼ੀਫਾ ਲੱਗ ਗਿਆ। 10ਵੀਂ ਚ ਤਾਂ ਜਿੰਨਾ ਆਮ ਇੱਕ ਗੌਰਮੈਂਟ ਦਾ ਕਰਮਚਾਰੀ ਪੈਸੇ ਕਮਾਉਂਦਾ ਹੈ ਓਨੇ ਪੈਸੇ ਮੈਨੂੰ ਪੜ੍ਹਾਈ ਚ ਮਿਲਦੇ ਸੀ। ਇੱਕ ਸਕਾਲਰਸ਼ਿਪ ਮਿਲਦਾ ਸੀ, ਇੱਕ ਪਾਕਿਸਤਾਨ ਤੋਂ ਆਏ ਉਹ ਸਟਾਈਪੰਡ ਇੱਕ ਉਹ ਵੀ ਮਿਲਦਾ ਸੀ, ਤੋ ਰਲਾ ਕੇ ਉਹ ਇੱਕ ਕਲਰਕ ਜਿੰਨੀ ਤਨਖਾਹ ਹੋ ਜਾਂਦੀ ਸੀ। ਤੋ ਹੌਲੀ ਹੌਲੀ ਇਸ ਤਰ੍ਹਾਂ ਇਹੋ ਜਿਹੇ ਹਾਲਾਤ ਚ ਪੜ੍ਹੇ, ਉਸ ਤੋਂ ਬਾਅਦ ਛੱਡ ਕੇ ਫਿਰ ਹੋਰ ਜੋਬ ਕਰਨ ਲਈ, ਜੋਬ ਕਰਦਿਆਂ ਕਰਦਿਆਂ ਫਿਰ ਪੜ੍ਹਾਈ ਜਾਰੀ ਰੱਖੀ, ਫਿਰ 2-3 ਜੋਬਸ ਬਦਲੀਆਂ, ਉਸ ਤੋਂ ਬਾਅਦ ਫਿਰ ਐਮ ਏ ਕਰਦਿਆਂ ਖਾਲਸਾ ਕਾਲਜ ਅੰਮ੍ਰਿਤਸਰ ਚਲੇ ਗਏ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਸ ਚੰਡੀਗੜ੍ਹ ਆ ਕੇ ਫਿਰ ਮੈਂ 64-65 ਦੇ ਵਿੱਚ ਸੈਟਲ ਹੋਇਆ। ਇਸ ਤੋਂ ਪਹਿਲੇ 8 ਸਾਲ ਕਈ ਤਰ੍ਹਾਂ ਦੇ ਸੈਂਟਰਲ ਗਵਰਨਮੈਂਟ ਦੀ ਜੋਬ ਕੀਤੀ, ਸਾਰਾ ਕੁਛ ਬਹੁਤ ਮਤਲਬ ਮਿਹਨਤ ਦੇ ਨਾਲ, ਕੋਈ ਸਿਫਾਰਿਸ਼ ਨਹੀਂ ਕੁਛ ਨਹੀਂ, ਮੈਰਿਟ ਦੇ ਹਿਸਾਬ ਨਾਲ ਉਹ ਨੌਕਰੀਆਂ ਮਿਲਦੀਆਂ ਸੀ। ਤੋ ਇੱਥੇ ਆ ਕੇ ਫਿਰ ਇਸ ਤੋਂ ਬਾਅਦ ਲੈਕਚਰਰ, ਰੀਡਰ, ਪ੍ਰੋਫੈਸਰ, ਚੇਅਰਮੈਨ ਜੋ ਵੀ ਅੱਗੇ ਤੋਂ ਅੱਗੇ ਚੱਲਦਾ ਗਿਆ, ਘੱਟੋ ਘੱਟ 100 ਦੇ ਕਰੀਬ
ਐਮ ਫਿਲ ਔਰ
ਕੈਂਡੀਡੇਟ ਪ੍ਰੋਡਿਊਸ ਕੀਤੇ
ਜੀ
ਇਸ ਤਰ੍ਹਾਂ ਦਾ।
ਤੇ ਤੁਸੀਂ ਬਤੌਰ ਚੇਅਰਮੈਨ ਔਰ ਪ੍ਰੋਫੈਸਰ ਪੰਜਾਬੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੋਂ ਰਿਟਾਇਰ ਹੋਏ ਨਾ?
ਬਿਲਕੁਲ ਬਿਲਕੁਲ, 1996 ਸ਼ੁਰੂ ਦੇ ਵਿੱਚ ਮੈਂ ਰਿਟਾਇਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਤਕਰੀਬਨ 24-25 ਸਾਲ ਹੋ ਗਏ ਮੈਨੂੰ ਰਿਟਾਇਰ ਹੋਏ ਨੂੰ ਤੇ ਚੰਗਾ ਰਿਹਾ। ਸਾਡੇ ਬੱਚੇ ਸਾਡੇ ਕੋਲ ਇਸ ਮੋਹਾਲੀ ਘਰ ਦੇ ਵਿੱਚ ਨਹੀਂ ਆਏ, ਉਹ ਇਹ ਪਹਿਲੇ ਹੀ ਕੋਈ USA ਚਲਾ ਗਿਆ, ਕੋਈ ਆਸਟ੍ਰੇਲੀਆ ਚਲਾ ਗਿਆ, ਕੋਈ ਯੂਰਪ ਚਲਾ ਗਿਆ, ਤਿੰਨੋਂ ਬੱਚੇ, 2 ਬੇਟੀਆਂ 1 ਬੇਟਾ। ਫਿਰ ਵੀ ਜਿਸ ਤਰ੍ਹਾਂ ਦੇ ਵੀ ਹਾਲਾਤ ਨੇ, ਮੈਨੂੰ ਇਉਂ ਮਹਿਸੂਸ ਹੁੰਦਾ ਵੀ ਇੱਥੇ ਆ ਕੇ ਵੀ ਜੋ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਹੈ, ਇੱਕ ਤਸੱਲੀ ਸੀ ਇਸ ਗੱਲ ਦੀ ਵੀ ਚਲੋ ਤੁਹਾਡੇ ਮਨਪਸੰਦ ਦਾ ਕੰਮ ਹੈ, ਜੋਬ ਹੈ, ਔਰ ਬੜਾ ਠੀਕ ਢੰਗ ਦੇ ਨਾਲ। ਕਦੇ ਮੈਨੂੰ 35 ਸਾਲ ਦੀ ਸਰਵਿਸ ਦੇ ਵਿੱਚ ਵਿਦਿਆਰਥੀਆਂ ਵੱਲੋਂ ਕਦੇ ਵੀ ਕੋਈ ਦਿੱਕਤ ਨਹੀਂ ਪੇਸ਼ ਆਈ। ਕਈ ਟੀਚਰ ਤਾਂ ਹੁੰਦੇ ਨਾ ਵੀ ਚਲੋ ਕੈਂਟੀਨ ਤੇ ਲੈ ਜਾਓ ਤੇ ਵਿਦਿਆਰਥੀਆਂ ਨੂੰ ਚਾਹ ਪਾਣੀ ਪਿਆਉਂਦੇ ਰਹੋ ਤਾਂ ਕਿ ਪੜ੍ਹਾਈ ਅਵਾਇਡ ਕਰ ਸਕੀਏ, ਇੱਕ ਸੁਭਾਅ ਬਣਿਆ ਹੋਇਆ ਸੀ। ਬਸ ਉਹਦੇ ਕਰਕੇ ਉਹ ਜ਼ਿੰਦਗੀ ਠੀਕ ਚੱਲ ਗਈ
ਜੀ। ਅੰਕਲ ਤੁਹਾਡੀਆਂ ਗੱਲਾਂ ਬਹੁਤ ਹੀ
ਪਿਆਰੀਆਂ,
ਬਹੁਤ ਬਹੁਤ ਸ਼ੁਕਰੀਆ ਅੰਕਲ, ਤੁਹਾਡੀਆਂ ਗੱਲਾਂ ਬਹੁਤ ਵਧੀਆ ਔਰ ਜ਼ਿੰਦਗੀ ਦੇ ਜਿੰਨੇ ਤਜਰਬੇ ਤੁਹਾਡੇ ਕੋਲ ਆ, ਦਿਲ ਕਰਦਾ ਭੀ ਗੱਲਾਂ ਕਰੀ ਜਾਈਏ। ਹਜੇ ਬਹੁਤ ਸਾਰੀਆਂ ਗੱਲਾਂ ਹੋਰ ਮੇਰਾ ਤੁਹਾਡੇ ਨਾਲ ਗੱਲਾਂ ਕਰਨ ਦਾ ਮਨ ਆ ਕਿ ਕਿਹੋ ਜਿਹੀਆਂ ਸੀਗੀਆਂ ਉਹ ਸਰਕਾਰਾਂ, ਕਿਹੋ ਜਿਹਾ ਸੀਗਾ ਉਹ ਅੰਗਰੇਜ਼ਾਂ ਦਾ ਰਾਜ ਤੇ ਕਿਹੋ ਜਿਹਾ ਮੁੜ ਕੇ ਜਦੋਂ ਸਾਡੇ ਆਪਣੇ ਦੇਸ਼ ਦੇ ਵਿੱਚ ਸਰਕਾਰਾਂ ਬਣੀਆਂ ਉਹਨਾਂ ਦਾ ਰਾਜ ਆਇਆ ਤੇ ਫਿਰ ਕਿਹੋ ਜਿਹਾ ਸਮਾਂ ਬਣਿਆ। ਪਰ ਮੈਨੂੰ ਲੱਗਦਾ ਅੱਜ ਮੈਂ ਜ਼ਰੂਰਤ ਤੋਂ ਜ਼ਿਆਦਾ ਸਮਾਂ ਪ੍ਰੋਗਰਾਮ ਦੇ ਵਿੱਚ ਲੈ ਲਿਆ, ਬਟ ਜ਼ਰੂਰ ਵਾਅਦਾ ਕਰਕੇ ਜਾਓ ਕਿ ਤੁਸੀਂ ਜ਼ਰੂਰ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਓਗੇ ਤੇ ਸਾਡੇ ਨਾਲ ਯਾਦਾਂ ਦੇ ਵਿੱਚ ਉੱਥੇ ਤੱਕ ਸਾਨੂੰ ਲੈ ਕੇ ਜਾਓਗੇ ਜਿਹੜੀਆਂ ਸਾਡੇ ਵੱਸੋਂ ਬਾਹਰ ਦੀਆਂ ਆ ਗਏ।
ਉਹ ਬੇਟਾ ਬਹੁਤ ਯਾਦਾਂ ਨੇ, ਚਲੋ ਕੋਈ ਸਮਾਂ ਜਿਸ ਤਰ੍ਹਾਂ ਮਿਲਦਾ ਗਿਆ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ, ਬਹੁਤ ਕਰਦਾ ਰਹਾਂਗਾ। ਬਹੁਤ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰਿਆਂ ਵੱਲੋਂ, ਬਹੁਤ ਬਹੁਤ ਸ਼ੁਕਰੀਆ। ਔਰ ਕਾਫੀ ਮੈਸੇਜਸ ਵੀ ਆ ਰਹੇ ਆ ਮੈਨੂੰ ਲਿਸਨਰਸ ਦੇ, ਔਰ ਕਹਿ ਰਹੇ ਨੇ ਕਿ ਬਹੁਤ ਵਧੀਆ ਅੰਕਲ ਜੀ, ਮੈਨੂੰ ਪਤਾ ਕਿ ਸਾਰੇ ਇਸ ਵੇਲੇ ਬਸ ਬੈਠੇ ਤੁਹਾਨੂੰ ਸੁਣ ਰਹੇ ਸੀਗੇ, ਔਰ ਮੈਂ ਵੀ। ਔਰ ਬਿਲਕੁਲ ਜ਼ਰੂਰ ਅਸੀਂ ਕਿਸੇ ਫੇਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਲਵਾਂਗੀ ਤੇ ਤੁਹਾਡੇ ਨਾਲ ਯਾਦਾਂ ਦੀ ਜਿਹੜੀ ਸਾਂਝ ਆ ਉਹ ਪਾਵਾਂਗੀ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸਭ ਤੁਹਾਡੇ ਸਾਰੇ ਸਟੂਡੀਓ ਦੇ ਵਿੱਚ ਸਭ ਲੋਕਾਂ ਦਾ, ਥੈਂਕ ਯੂ ਵੈਰੀ ਮਚ, ਥੈਂਕ ਯੂ
ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਤਨੀ ਹੁਣਾਂ ਦਾ ਮੈਸੇਜ ਵੀ ਆਇਆ ਕਿ ਬਹੁਤ ਵਧੀਆ ਅੰਕਲ ਜੀ, ਤੇ ਰਾਜ ਇਕਬਾਲ ਹੁਣਾਂ ਦਾ ਵੀ ਮੈਸੇਜ ਆਇਆ ਕਹਿੰਦੇ ਰੀਅਲੀ ਗੁੱਡ ਸ਼ੋਅ ਟੂਡੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸ਼ੋਅ ਵਧੀਆ ਹੋ ਜਾਂਦਾ ਉਦੋਂ ਜਦੋਂ ਸਾਡੇ ਅਸਲੀ ਜਜ਼ਬਾਤ, ਸਾਡੇ ਦਿਲ ਦੀਆਂ ਗੱਲਾਂ ਜਿਹੜੀਆਂ ਜ਼ੁਬਾਨ ਤੇ ਆ ਜਾਂਦੀਆਂ ਨਾ, ਉਹ ਚੀਜ਼ ਆਪਣੇ ਆਪ ਸੋਹਣੀ ਹੋ ਜਾਂਦੀ ਹੈ। ਸੋ ਇਸੇ ਕਰਕੇ ਮੈਨੂੰ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਨਹੀਂ ਕਰਨਾ ਪੈਂਦਾ, ਬਸ ਜੋ ਦਿਲ ਦੇ ਵਿੱਚ ਆ ਉਹੀ ਜ਼ੁਬਾਨ ਤੇ, ਔਰ ਉਹੀ ਮੈਨੂੰ ਪਤਾ ਤੁਹਾਡੇ ਸਾਹਮਣੇ ਚੱਲਦੇ ਜੀ। ਹਰਜਿੰਦਰ ਘੁੰਮਣ ਅੰਕਲ ਨੇ ਮੈਸੇਜ ਕੀਤਾ ਸੀਗਾ, ਕਹਿੰਦੇ ਕਿ ਕਹਿੰਦੇ ਸ਼ੇਰ ਸ਼ਾਹ ਸੂਰੀ ਦੇ ਰਾਜ ਪ੍ਰਬੰਧ ਵੇਲੇ ਲੰਬੜਦਾਰ ਦੀ ਬਹੁਤ ਅਹਿਮੀਅਤ ਸੀ, ਬਾਬੂ ਰਜਬ ਅਲੀ ਜੀ ਵੇਲੇ ਵੀ ਗੀਤ ਲਿਖੇ ਗਏ ਹਨ ਇਸ ਦੇ ਬਾਰੇ ਚ। ਸੋ ਜੀ ਬਿਲਕੁਲ, ਤੇ ਪ੍ਰੀਤ ਪਾਰਟੀ ਲੋਹਣਾ ਨੇ ਮੈਸੇਜ ਕੀਤਾ, ਕਹਿੰਦੇ ਅੰਕਲ ਜੀ ਨੂੰ ਪੁੱਛਿਓ ਵੀ ਜਦੋਂ ਕਾਜ਼ੀ ਨੇ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਹਮਲਾ ਹੋਣ ਵਾਲਾ ਹੈ, ਫਿਰ ਇਹਨਾਂ ਨੇ ਪਿੰਡ ਵਾਲਿਆਂ ਨੂੰ ਅਵੇਅਰ ਕਿਉਂ ਨਹੀਂ ਕੀਤਾ। ਸੋ ਇਹਦੇ ਬਾਰੇ ਦੇਖੋ ਜੀ, ਮੈਂ ਅੰਕਲ ਜੀ ਨੂੰ ਇੱਥੇ ਪੁੱਛਦੀ, ਮੈਨੂੰ ਇਹ ਲੱਗਦਾ ਸੀ ਉਹ ਉਸ ਵੇਲੇ ਇੱਕ ਛੋਟੇ ਜਿਹੇ ਬੱਚੇ ਸੀ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀਗਾ, ਮੈਂ ਉਹਨਾਂ ਤੋਂ ਉਹ ਚੀਜ਼ ਨਹੀਂ ਪੁੱਛਣਾ ਚਾਹੁੰਦੀ ਸੀ। ਪਰ ਹੋ ਸਕਦਾ ਉਹਨਾਂ ਨੇ ਅਵੇਅਰ ਕੀਤਾ ਵੀ ਹੋਵੇ, ਹੁਣ ਪਿੰਡ ਛੋਟੇ ਨਹੀਂ ਹੁੰਦੇ ਸੀ, ਵੱਡੇ ਪਿੰਡ ਸੀ, ਕਿੰਨਿਆਂ ਕੁ ਨੂੰ ਅਵੇਅਰ ਕਰ ਸਕੇ ਜਾਂ ਉਹਨਾਂ ਨੂੰ ਕਿਸ ਵੇਲੇ ਪਤਾ ਲੱਗਾ। ਸੋ ਬਾਕੀ ਗੱਲ ਹੁੰਦੀ ਆ ਤੁਸੀਂ ਕਿੰਨਿਆਂ ਕੁ ਨੂੰ ਅਵੇਅਰ ਕਰ ਦਿੰਦੇ, ਜੋ ਉਸ ਵੇਲੇ ਹੋਇਆ ਉਹ ਹੋਣਾ ਹੀ ਸੀ, ਉਹ ਇੱਕ ਵਕਤ ਸੀ ਜਿਨ੍ਹਾਂ ਨੂੰ ਅੱਜ ਅਸੀਂ ਸਿਰਫ ਸੁਣਿਆ ਹੀ ਆ, ਪਰ ਸਹੀ ਗੱਲ ਆ ਜਿਨ੍ਹਾਂ ਨੇ ਉਸ ਚੀਜ਼ ਨੂੰ ਹੰਢਾਇਆ ਹੋਇਆ ਉਹਨਾਂ ਨੂੰ ਪਤਾ ਹੋਣਾ। ਤੇ ਗੈਰੀ ਮਨਮੋਹਨ ਗੈਰੀ ਹੁਣਾਂ ਦਾ ਇੱਕ ਗੀਤ ਭਾਜੀ ਇਹਨਾਂ ਨੇ ਕਿਹਾ ਹੋਇਆ ਸੀ, ਉਹ ਜ਼ਰੂਰ ਪ੍ਰੋਗਰਾਮ ਤੋਂ ਬਾਅਦ ਲਗਾ ਦਿਓ। ਤੇ ਗੈਰੀ ਹੁਣਾਂ ਨੇ ਵੀ ਲਿਖਿਆ ਥੈਂਕਸ ਅੰਕਲ ਜੀ, ਗੋਡ ਬਲੈਸ ਯੂ। ਤੇ ਨਰਿੰਦਰ ਰਾਠੌਰ ਹੁਣਾਂ ਨੇ ਲਿਖਿਆ, ਵਡਮੁੱਲੇ ਹੀਰੇ ਨੇ ਜੀ, ਪ੍ਰੋਫੈਸਰ ਸਾਹਿਬ ਜੀ ਬਿਲਕੁਲ ਸਹੀ ਕਿਹਾ ਤੁਸੀਂ ਨਰਿੰਦਰ ਰਾਠੌਰ, ਮੈਨੂੰ ਲੱਗਦਾ ਹੁੰਦਾ ਇਹ ਬਜ਼ੁਰਗ ਜਿਹੜੇ ਆ ਇਹ ਵਡਮੁੱਲੇ ਹੀਰੇ ਆ, ਇਹਨਾਂ ਨੂੰ ਰਿਕਾਰਡ ਕਰਕੇ ਰੱਖ ਲਈਏ, ਇਹਨਾਂ ਦੀਆਂ ਗੱਲਾਂ ਰਿਕਾਰਡ ਕਰਕੇ ਰੱਖ ਲਈਏ, ਕਿਉਂਕਿ ਇਹ ਗਵਾਹ ਨੇ, ਇਹ ਸਬੂਤ ਨੇ ਸਾਡੇ ਉਹਨਾਂ ਬਜ਼ੁਰਗਾਂ ਦਾ, ਉਹਨਾਂ ਦੀਆਂ ਯਾਦਾਂ ਦੇ ਹਿੱਸੇ ਦਾ। ਉਹ ਬਜ਼ੁਰਗ ਜੋ ਸਾਡੇ ਕੋਲ ਨਹੀਂ ਪਰ ਇਹ ਬਜ਼ੁਰਗ ਵੀ ਉਹਨਾਂ ਵਰਗੇ ਹੀ ਨੇ, ਸੋ ਇਹਨਾਂ ਦੀਆਂ ਯਾਦਾਂ ਨੂੰ ਸਹੀ ਕੇ ਰੱਖ ਸਕੀਏ। ਕੋਸ਼ਿਸ਼ ਕਰਿਆ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਪ੍ਰੋਫੈਸਰ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲਵਾਂ ਜਾਂ ਹੋਰ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਸੋ ਪ੍ਰੋਗਰਾਮ ਵਿੱਚ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ, ਸੋ ਥੋੜਾ ਜਜ਼ਬਾਤੀ ਵੀ ਕਰ ਦਿੱਤਾ ਉਹਦੇ ਲਈ ਵੀ ਮਾਫ਼ ਕਰਿਓ, ਤੇ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ। ਸੋ ਦੂਸਰੇ